Thank you. کاروبار سنکوچ رہے آپ گرو دربار پہنچے ہوں جی میں ہمیشہ ایک بینتی کرتا ہوں کہ اوپر کوئی کھیل چل رہی ہے ساری نگاہ تو اوپر لے پاس جتھے اسی نہیں پہنچ سکتے اتے جیوا دی جو کرنی کمائی ہے وہ پھل بھگتایا جا رہا جنہوں نے اتم کرم کرے ہوئے ہوں نے اچے کرم ہوتے ہیں سب تو اچے انہوں دو چیزاں مل جاتی ہیں ایک سادھو کی سنگت ایک ہری کا جس ہر کیرت سات سنگت ہے سر کرم کے کرما کو نانک تس پیو پراپت جس پورو لکھے کر لینا آواز ٹھیک کرو سو آپ جو گرو حضور بیٹھے ہیں گرو مہاراج کی حضوری کے اندر یہ وہی کرپا ہے بہت بڑی سارے سے ہفتے بار کٹھے ہوں گردوارے صاحب کٹھے ہوں گرمندیاں وچار سوچتے ہیں جی کوئی کہے مینو تو پتا نہیں لگتا میرے سے کوئی اثر ہوا وہ کسی ہور نو پوچھ کے دیکھو جنہوں ملیا تمہوں پانچ سات سال ہو گئے انہوں پوچھو وہ کہیں گے تو تو بالکل ہی بدل گیا ایسی بات نہیں ہے جتنے تک میرے من ہوئی ہے کہ جڑی سنگت اتنے کٹھی ہو رہی ہے نا ہفتے بعد وہ بڑے ایڈوانسڈ قسم کے جگیسو نے چھوٹی چھوٹیا کہانیاں سن کے نہیں بسیجتے انہوں نے کوئی گہرا ستانت چاہیے ہر باری جس نے وہ بچار اپنے جیون دے اپنا تے پھر جو گرو مہاراج کا دسیا ہوا رستہ اتنے چل کے اپنے منزل مقصود نو پہنچو سو یہ شبد آپ بہت باری پڑھتے ہیں میں نہیں اب سب کچھ تیرا جی این گل سمجھ آ جائے نا این ایک ہی آئی جی میں بولیا جی کوئی یہ کہ سمجھنے کی کی لوڑ ہے جی وہ سمجھے نہیں آتا لوڑ تو تا ہی ہے نہیں آتا سمجھ وہ یہ ہے کہ جس طرح کے نال ایک مثال دیندے نے کہ کورما کے بچے پانڈوا جڑے سی یہ سکول کٹھے پڑھن لا دیتے گئے بچے پڑھتے ہیں تو انہوں کے پتا پوچھتے ہیں بھی کن چل پے پڑھائی وہ دستے ہیں بھی باقی تو بہت تیز چل رہے ہیں جڑا رشتے رائے گلا باتاں ترن پھرن دیکھ پاکھن دے وچ بڑا سچیت لگتا ہے پر پڑھائی دے وچ جویں مطلب کنشت ہے تیسرے درجے تو بھی ہیٹھا ہے کہنے کہ پڑھتا ہی نہیں ہے انہوں نے پہلی پستک بھی پڑھ لی یہ پڑھاوے اکھر تے ہی بیٹھا بڑا اچھی سمجھا نہیں کہنا میرے نہیں یاد پڑھ دینا کہنا میرے نہیں یاد میں تو کہاں تا تو جی میرے پہلا یاد ہو مہاپرشا دیا گلا بڑے پرشاں دیا بہت بڑی ہوں چانن منارا ہوں ایک ایک وچن اس نے آ کے کہا بھی بیٹا توں پڑھتا نہیں باقی سارے پڑھ گئے کہنا پتا جی میرے یاد نہیں ہوں کہیں پڑھتا وہ منٹا جی پڑھ دتا اتنے آ گیا سی کروز مت کرو کہنا اگے چل کہنا میرے یاد نہیں ہوئی کہنا تو پڑھتا تو ہے کہنا پر میرے یاد نہیں ہے ਐਸਾ ਲਿਖਿਆ ਮਿਲਦਾ ਮਹਾਂਪੁਰਸ਼ਾਂ ਦੇ ਬਚਨਾਂ ਤੋਂ ਵੀ ਐਸਾ ਸੁਣੀਦਾ ਹੈ ਵੀ ਉਹਨੇ ਇੱਕ ਚਪੇੜ ਮਾਰੀ ਮੂੰਹ ਤੇ ਚੱਲਦਾ ਹੈ ਕਿ ਨਹੀਂ ਕਹਿੰਦੇ ਹਾਂ ਹੁਣ ਮੈਨੂੰ ਦੋ ਸੰਥੇ ਕਹਿੰਦੇ ਪਹਿਲਾਂ ਕਿਉਂ ਨਹੀਂ ਸੀ ਚੱਲਦਾ ਕਹਿੰਦਾ ਮੇਰੀ ਯਾਦ ਨਹੀਂ ਸੀ ਹੁਣ ਜਦ ਤੁਸੀਂ ਮੈਨੂੰ ਮਾਰਿਆ ਮੈਂ ਅੰਦਰ ਤੋੜ ਗਹਿਰਾ ਦੇਖਿਆ ਜਿਸਦਾ ਮੈਂ ਅਭਿਆਸ ਕਰਦਾ ਸੀ ਗੁੱਸਾ ਨਹੀਂ ਕਰਨਾ ਗੁੱਸਾ ਨਹੀਂ ਕਰਨਾ ਕ੍ਰੋਧ ਮਤ ਕਰੋ ਕ੍ਰੋਧ ਮਤ ਕਰੋ ਅੱਖਰਾਂ ਦੀ ਪੜ੍ਹਾਈ ਨੂੰ ਮੈਂ ਪੜ੍ਹਾਈ ਨਹੀਂ ਗਿਣਦਾ ਮੈਂ ਤਾਂ ਅੰਦਰ ਦੇਖਦਾ ਸੀ ਮੇਰੇ ਸੋਰ ਅੰਦਰ ਇਹ ਵਸੀ ਹੋਈ ਗੱਲ ਹੈ ਵੀ ਕ੍ਰੋਧ ਨਹੀਂ ਕਰਨਾ ਸੋ ਤੁਸੀਂ ਹੁਣ ਥੱਪੜ ਮਾਰਿਆ ਮੈਨੂੰ ਲੇਸ ਮਾਤਰ ਵੀ ਕ੍ਰੋਧ ਨਹੀਂ ਹੋਇਆ ਬਿਲਕੁਲ ਨਹੀਂ ਹੋਇਆ ਇਸ ਕਰਕੇ ਮੇਰੇ ਯਾਦ ਹੋ ਗਿਆ ਜੇ ਹੋ ਜਾਂਦਾ ਤਾਂ ਮੈਂ ਕਹਿੰਦਾ ਅਜੇ ਮੇਰੇ ਯਾਦ ਨਹੀਂ ਹੈ ਫੇਰ ਮੈਂ ਸੁਣਾਉ ਤੁਹਾਨੂੰ ਫੇਰ ਤੁਸੀਂ ਇਸੇ ਤਰ੍ਹਾਂ ਮੇਰੇ ਮਾਰਦੇ ਥੱਪੜ ਜੇ ਮੈਨੂੰ ਬਿਲਕੁਲ ਹੀ ਨਾ ਆਉਂਦਾ ਮੈਂ ਫੇਰ ਕਹਿਣਾ ਸੀ ਵੀ ਮੇਰੇ ਯਾਦ ਹੋ ਗਿਆ ਹੁਣ ਅੱਜ ਮੈਨੂੰ ਕੋਈ ਨਹੀਂ ਆਇਆ ਭੋਲਾ ਜਿੰਨਾ ਵੀ ਇਹ ਇੱਕ ਬਾਤ ਹੈ ਬੜੀ ਛੋਟੀ ਜਿਹੀ ਗੱਲ ਹੈ ਕ੍ਰੋਧ ਮਤ ਕਰੋ ਵੀ ਉਹਨੂੰ ਕ੍ਰੋਧ ਨਾ ਆਇਆ ਉਹ ਪੜ੍ਹਦਾ ਸੀ ਸੋ ਮਹਾਰਾਜ ਕਹਿੰਦੇ ਨੇ ਇੱਕ ਬਹੁਤ ਸੋਹਣਾ ਬਚਨ ਕਹਿ ਰਹੇ ਨੇ ਕਹਿੰਦੇ ਪੜ੍ਹਿਆ ਨਹੀਂ ਭੇਦ ਬੁੱਧਿਆ ਪਾਲ ਪੜ੍ਹਿਆ ਤੇ ਨਹੀਂ ਗੱਲ ਪਤਾ ਲੱਗਦਾ ਚਾਹੇ ਜਿੰਨਾ ਜੀ ਕਰਦਾ ਪੜ੍ਹ ਲੈ ਮਹਾਰਾਜ ਨੇ ਬੜਾ ਹੀ ਸੋਹਣਾ ਇਹਦੇ ਬਾਰੇ ਫਰਮਾਨ ਕਰਿਆ ਕਿ ਪੜ੍ਹਨਾ ਜਿਹੜਾ ਹੈ ਪੜ੍ਹਨਾ ਗੁਣਨਾ ਸੰਸਾਰ ਕੀ ਕਾਰ ਹੈ ਸੰਸਾਰ ਦੀਆਂ ਗੱਲਾਂ ਨੇ ਅਸਲੀ ਜੋ ਬਾਤ ਹੈ ਉਹ ਹੋਰ ਹੈ ਜਿਸ ਦੇ ਬਾਰੇ ਅਸੀਂ ਇਕੱਠੇ ਹੁੰਦੇ ਹਾਂ ਗੱਲ ਸਮਝਦੇ ਹਾਂ ਉਹ ਨਹੀਂ ਪਤਾ ਲੱਗਦਾ ਪੜ੍ਹਿਆ ਤੇ ਚਾਹੇ ਕਿੰਨੇ ਹੀ ਪੜ੍ਹ ਲੈ ਲਾਇਬ੍ਰੇਰੀਆਂ ਪੜ੍ਹ ਲੈ ਐਸਾ ਫਰਮਾਨ ਹੈ Thank you. ਪਰਦਾ ਸੀ ਲਿਆ ਮੈਂ ਨਹੀਂ ਪ੍ਰਭ ਸਭ ਕੁਛ ਤੇਰਾ। ਸਾਰੇ ਹੀ ਪੜ੍ਹਦੇ ਨੇ, ਪਾਠੀ ਵੀ ਪੜ੍ਹਦੇ ਨੇ, ਖੰਡ ਪਾਠੀ ਵੀ ਪੜ੍ਹਦੇ ਨੇ, ਕਥਾਕਾਰ ਵੀ ਪੜ੍ਹਦੇ ਨੇ, ਗਾਉਣ ਵਾਲੇ ਵੀ ਪੜ੍ਹਦੇ ਨੇ, ਕੀਰਤਨ ਵਾਲੇ ਪੜ੍ਹਦੇ ਨੇ, ਵਿਆਖਿਆ ਕਰਨ ਵਾਲੇ ਵਿਆਖਿਆ ਵੀ ਕਰਦੇ ਨੇ। ਪਰਮਾਤਮਾ ਕਹਿੰਦੇ ਉਹਦਾ ਤੈਨੂੰ ਪਤਾ ਨਹੀਂ ਲੱਗਣਾ, ਬੁੱਝ ਨਹੀਂ ਸਕਣੀ। ਇਹ ਗੱਲ ਇੱਕ ਲਾਈਨ ਦੇ ਵਿੱਚ ਕੀ ਗਿਆ ਸੀ, ਜੇ ਬੁੱਝ ਲਓ ਪਿਛਲੇ ਮੈਂ ਕੱਲ ਪਰਸੋਂ ਪਟਵਾਰਾ ਸਾਹਿਬ ਇੱਕ ਗੱਲ ਕਹੀ ਸੀ ਵੀ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋ ਸੀ ਵੀ ਸੱਚ। ਇੱਥੋਂ ਸਿੱਖੀ ਦਾ ਸਟਾਰਟ ਹੁੰਦਾ, ਸਮਝਿਆ ਕਰੋ। ਤੇ ਕਹਿੰਦੇ ਵੀ ਜਪਜੀ ਸਾਹਿਬ ਪੜ੍ਹੋ, ਉਹਦੇ ਚ ਇਹ ਹੁੰਦਾ ਵੀ ਕਦੇ ਨਾ ਕਦੇ ਤਾਂ ਸੋਚੂਗਾ ਇਹ ਵੀ ਹੈ ਕੀ ਮਾਮਲਾ। ਜਪਜੀ ਸਾਹਿਬ ਨੂੰ ਸਮਝਾਉਣ ਵਾਸਤੇ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਸਾਰਾ ਹੀ, ਗੁਰੂ ਗ੍ਰੰਥ ਸਾਹਿਬ ਸਾਰਾ ਹੀ ਸਮਝਾਉਣ ਵਾਸਤੇ ਹੈਗਾ। ਆ ਸੱਚ ਜੁਗਾਦ ਸੱਚ ਇਹ ਸਮਝ ਆ ਗਿਆ, ਇੱਕ ਓਂਕਾਰ ਸਮਝ ਆ ਜਾਏਗਾ। ਪਰ ਇਹ ਨਹੀਂ ਆਉਂਦਾ ਆਦਮੀ ਸਾਰੀ ਜ਼ਿੰਦਗੀ ਪੜ੍ਹੀ ਜਾਂਦਾ ਹੈ, ਪੜ੍ਹੀ ਤਾਂ ਜਾਂਦਾ ਹੈ, ਬੁੱਧੀ ਮੰਡਲ ਚ ਗੱਲ ਜਾਈ ਵੀ ਜਾਂਦੀ ਹੈ, ਲੇਕਿਨ ਅਨੁਭਵ ਨੂੰ ਟੱਚ ਨਹੀਂ ਇਹ ਚੀਜ਼ਾਂ ਕਰਦੀਆਂ। ਜੇ ਅਨੁਭਵ ਨੂੰ ਟੱਚ ਕਰ ਜਾਣ ਫਿਰ ਗਿਆਨ ਹੋਣ ਨੂੰ ਕੋਈ ਦੇਰ ਨਹੀਂ ਲੱਗਦੀ। ਪਿਛਲੇ ਬਹੁਤ ਤਪ ਤਪੱਸਿਆ ਕੀਤੀ ਹੋਵੇ ਤਾਂ ਇਹ ਗੱਲ ਫੜੀ ਜਾਂਦੀ ਹੈ, ਨਹੀਂ ਫੜ ਨਹੀਂ ਹੁੰਦੀ। ਕਾਫੀ ਟਾਈਮ ਮੈਂ ਇਸੇ ਦੇ ਉੱਤੇ ਗੱਲਬਾਤ ਕਰੀ, ਆਵਾਜ਼ ਅੱਜ ਕੱਲ੍ਹ ਤਾਂ ਗੂੰਜ ਜੀ ਨਹੀਂ ਹੈ ਇਹਦੇ 'ਚ, ਜਾਂ ਤਾਂ ਉਹ ਫਿੱਟ ਨਹੀਂ ਹੈ ਕਿ ਜਾਂ ਇੱਧਰ ਨੁਕਸਾਨ ਹੈ ਕੋਈ ਇਹਨਾਂ 'ਚ ਹੁੰਦਾ। ਥੋੜ੍ਹੇ ਗੱਲ ਤੁਸੀਂ ਸਾਰੇ ਹੀ ਸਮਝਦਾਰ ਬੈਠੇ ਹੋ, ਜੇ ਤਰੱਕੀ ਕਰਨੀ ਹੈ ਤਾਂ ਸਿੱਖੀ ਦਾ ਜਿਹੜਾ ਦੋ ਲਾਈਨਾਂ ਨੇ ਪਹਿਲੀਆਂ ਹੀ, ਇਹਦੇ ਸਿਧਾਂਤ ਨੂੰ ਸਮਝ ਲਓ। ਜੇ ਤੁਹਾਨੂੰ ਕੋਈ ਕਹਿੰਦਾ ਵੀ ਤੁਹਾਡਾ ਅੰਤਮ ਗੋਲ ਕੀ ਹੈ, ਗੁਰੂ ਮਹਾਰਾਜ ਨੇ ਤਾਂ ਛੁਪਾ ਕੇ ਹੀ ਨਹੀਂ ਰੱਖਿਆ ਸਾਡਾ ਅੰਤਮ ਗੋਲ ਹੈ ਆਦ ਸੱਚ ਜੁਗਾਦ ਸੱਚ ਹੈ ਪੇ ਸੱਚ ਨਾਨਕ ਉਸੇ ਵੀ ਸੱਚ। ਹੁਣ ਇਹ ਸਮਝ ਕਿਵੇਂ ਆ ਵੀ ਜੇ ਤਾਂ ਟੀਚਰ ਲੈਸਨ ਦਿੰਦਾ ਉਸ ਤਰ੍ਹਾਂ ਤਾਂ ਆਉਂਦਾ ਨਹੀਂ ਹੈ, ਇਹ ਬੁੱਧੀ ਮੰਡਲ ਚ ਰਹਿ ਜਾਂਦਾ ਹੈ, ਇਹਦਾ ਕੋਈ ਅਸਰ ਨਹੀਂ ਹੁੰਦਾ। ਇਹਦੇ ਨਾਲ ਤਾਂ ਇੱਕ ਗਾਲ ਕੱਢ ਦੋ ਕਿਸੇ ਨੂੰ ਹਜ਼ਾਰ ਗੁਣਾ ਜ਼ਿਆਦਾ ਅਸਰ ਹੋ ਜਾਂਦਾ, ਇਹਦਾ ਅਸਰ ਨਹੀਂ ਹੁੰਦਾ, ਕਿਉਂਕਿ ਬੁੱਝਣ ਨਾਲ ਤਲਕ ਰਹਿੰਦੀ ਹੈ, ਸਮਝਣ ਨਾਲ ਨਹੀਂ ਰਹਿੰਦੀ। ਦਿਨ ਬਗੈਰ ਬੁੱਝੇ ਤੇ ਗੱਲ ਆਉਂਦੀ, ਸ਼ੁੱਧ 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 ਦੇ ਵਿੱਚ ਜਾਣ ਦੀ ਇਹ ਬਾਤ ਹੈ। ਅਜਾ ਮਲਕੋ ਅੰਤਕਾਰ ਮੇਂ ਨਾਰਾਇਣ ਸ਼ੁੱਧ ਆਈ, ਉਹਨੂੰ ਸ਼ੁੱਧ ਆਈ ਸੀ, ਬੁੱਧ ਨਹੀਂ ਆਈ ਸੀ। ਛੋਟੇ ਛੋਟੇ ਅੱਖਰ ਨੇ, ਇਹਨਾਂ ਦਾ ਫਰਕ ਦੇਖਿਆ ਕਰੋ ਵੀ ਐ ਕਿਉਂ ਨਾ ਲਿਖਿਆ ਵੀ ਬੁੱਧ ਆਈ, ਉਹ ਸ਼ੁੱਧ ਆ ਗਈ। ਸ਼ੁੱਧ ਕੋਈ ਅੰਦਰਲੀ ਅਵਸਥਾ ਗਹਿਰੀ ਜਿੱਥੇ ਪੂਰੀ ਤਰ੍ਹਾਂ ਨਾਲ ਗੱਲ ਜਾਣੀ ਜਾਂਦੀ ਹੈ, ਕੋਈ ਭਰਮ ਨਹੀਂ ਰਹਿੰਦਾ, ਪਰ ਪੂਰੀ ਤਰ੍ਹਾਂ ਮੰਨ ਜਾਂਦੇ ਹਾਂ ਅਸੀਂ, ਮੰਨ ਕੇ ਉਹ ਗੱਲ ਜਿਹੜੀ ਹੈ ਉਹ ਸਾਡੇ 'ਤੇ ਅਸਰ ਕਰ ਜਾਂਦੀ। ਮਿਸਾਲ ਦੇ ਤੌਰ 'ਤੇ ਮਟਕ ਚਾਨਣਾ ਹੈ ਅਤੇ ਸਾਨੂੰ ਆਪਣੇ ਘਰ ਦੇ ਉਂਗਲੇ ਪਿਆ ਇੱਕ ਰੱਸਾ ਦੇਖਿਆ, ਦੇਖਣ ਨੂੰ ਮਿਲਿਆ, ਬਲ ਖਾਧੇ ਹੋਏ ਨੇ ਉਹਨੇ, ਇੱਕ ਸਿਰਾ ਉੱਪਰ ਨੂੰ ਉੱਠਿਆ ਹੋਇਆ, ਇੱਕਦਮ ਸਾਡੇ ਮਨ ਚ ਆ ਜਾਏਗਾ ਵੀ ਸੱਪ ਹੈ। ਸਾਰੀ ਰਾਤ ਜਿੰਨਾ ਚਿਰ ਹਨੇਰਾ ਡਰਦੇ ਹੀ ਰਹਾਂਗੇ ਵੀ ਸੱਪ ਹੈ, ਦਰਵਾਜ਼ੇ ਦੇ ਮੂਹਰੇ ਪਿਆ। ਪਰ ਜਦ ਚਾਨਣਾ ਹੋਇਆ ਤਾਂ ਹੈਰਾਨ ਹੋ ਗਏ ਵੀ ਸੱਪ ਤਾਂ ਹੈ ਨੀ, ਇਹ ਤਾਂ ਰੱਸੀ ਪਈ ਸੀ। ਇਹ ਰੱਸੀ ਪਈ ਨੂੰ ਜਿਹੜਾ ਹੈਗਾ ਇਹਨੂੰ ਤਾਂ ਕਹਿੰਦੇ ਨੇ ਸੋਝਣਾ, ਸੁੱਧ ਆ ਗਈ। ਸੁੱਧ ਹੁੰਦਾ ਅਸਲੀਅਤ ਨੂੰ ਫੜ ਲੈਣਾ। ਪੰਚਾਲੀ ਕੋ ਰਾਜ ਸਭਾ ਮੈਂ ਨਾਰਾਇਣ ਸੁੱਧ ਆਈ, ਉਹਨੂੰ ਸੁੱਧ ਆ ਗਈ, ਰਾਮ ਨਾਮ ਸੁੱਧ ਆਈ। ਉਹ ਸੁੱਧ ਆਉਣ ਦੇ ਨਾਲ ਉਹ ਦੇ ਲੋਕ ਇਹੋ ਜਿਹਾ ਵਰਤਿਆ ਕੌਤਕ, ਕੱਪੜ ਕੋਟ ਸਾਰਿਆਂ ਨੂੰ ਥੱਕੇ ਦੂਤ ਨਾ ਪਾਰ ਕਰਾਂ ਦੀ, ਕੱਪੜਿਆਂ ਦਾ ਕਿਲਾ ਹੀ ਆ ਗਿਆ। ਜਦ ਸੁੱਧ ਆ ਗਈ, ਨਹੀਂ ਸੁੱਧ ਆਏ ਤੇ ਬਿਨਾਂ ਨਹੀਂ ਆਈ, ਸਾਡੇ ਚ ਫਰਕ ਹੈ, ਸਾਨੂੰ ਸੁੱਧ ਨਹੀਂ ਆਉਂਦੀ, ਅਸੀਂ ਬੁੱਧੀਮੰਦਾਂ ਚੋਂ ਗੱਲਾਂ ਕਰਦੇ ਹਾਂ, ਉਹ ਗੱਲ ਚੱਲਿਆ ਨਹੀਂ ਕਰਦੀ। ਸੋ ਇਸੇ ਤਰ੍ਹਾਂ ਵਧਿਸ਼ਠਰ ਨੇ ਜਿਹੜਾ ਕਿਹਾ ਸੀ ਨਾ ਕ੍ਰੋਧ ਮਤ ਕਰੋ, ਉਹਨੇ ਸਿਰੇ ਤੱਕ ਇਸ ਗੱਲ ਦੀ ਸੋਝੀ ਪ੍ਰਾਪਤ ਕਰ ਲਈ, ਸੋਝੀ ਪ੍ਰਾਪਤ ਕਰਕੇ ਇਮਤਿਹਾਨ ਤੋਂ ਪਾਸ ਹੋ ਗਿਆ। ਹੁਣ ਇਹ ਜੇ ਸਾਨੂੰ ਸੁੱਧ ਆ ਜਾਵੇ ਨਾ, ਆਪ ਸੱਚ ਉਗਾ ਸੱਚ ਹੈ ਤੇ ਸੱਚ ਨਾਨਕ ਹੋਸੀ ਵੀ ਸੱਚ, ਉਹ ਅਸੀਂ ਪਾਸ ਕਰਕੇ ਜ਼ਿੰਦਗੀ ਦਾ ਮੰਤਰ ਸਾਡਾ ਤਾਂ ਹੋ ਗਿਆ। ਇਹ ਦੋ ਲਾਈਨਾਂ ਦੀ ਸੁੱਧ ਆਉਣ ਨਾਲ ਹੋਰ ਪੜ੍ਹਨ ਦੀ ਲੋੜ ਹੈ ਖਤਮ ਹੋ ਗਈ ਬੁੱਝਣ ਨਾਲ। ਇਸ ਤਰ੍ਹਾਂ ਸਾਧ ਸਿੰਘ ਜੀ ਇਹਦੇ ਜਿਵੇਂ ਇਹ ਹੈ, ਮੈਂ ਨਹੀਂ ਪ੍ਰਭ ਸਭ ਕੁਛ ਤੇਰਾ, ਪੜ੍ਹਨ ਨੂੰ ਤਾਂ ਅਸੀਂ ਪੜ੍ਹ ਲੈਂਦੇ ਹਾਂ, ਲੇਕਿਨ ਅਸੀਂ ਤਾਂ ਹੈਗੇ ਤੇਰਾ ਵੀ, ਅਸੀਂ ਤੈਨੂੰ ਦੇਣ ਨੂੰ ਤਿਆਰ ਨਹੀਂ। ਤਾਂ ਪੁੱਤਰ ਦਿੱਤਾ ਜੇ ਤੂੰ ਮੰਗੇ ਅਸੀਂ ਬਿਲਕੁਲ ਨਹੀਂ ਤਿਆਰ, ਮਿੰਨਤਾਂ ਕਰਾਂਗੇ ਸੱਚੇ ਪਾਤਸ਼ਾਹ ਰਹਿਣ ਦੇ, ਤੂੰ ਮੰਨਦੇ ਨਹੀਂ ਵੀ ਤੇਰਾ। ਦਸ ਵਕਤ ਉਲੇ ਪਾਛੇ ਪਾਵੇ, ਇੱਕ ਵਕਤ ਕਾਰਨ ਵਿਖੋਟ ਕਮਾਵੇ, ਇੱਕ ਵੀ ਨਾ ਦੇ ਦਸ ਪੀਰ ਲੈ ਤਾਂ ਮੂੜਾ ਕੋਕਾ ਕਰੇ। ਇਹ ਗੱਲਾਂ ਜਿਹੜੀਆਂ ਮੈਂ ਬੇਨਤੀਆਂ ਕਰਦਾ ਨਾ, ਹੈ ਤਾਂ ਬਹੁਤ ਛੋਟੀਆਂ ਛੋਟੀਆਂ, ਪਰ ਇਹਨਾਂ ਦਾ ਭਾਵ ਜਿਹੜਾ ਉਹ ਬਹੁਤ ਗਹਿਰਾ, ਬਸਦਾ ਕਿਹਦੇ ਹਿਰਦੇ ਚ, ਜਿਹੜਾ ਐਡਵਾਂਸਡ ਸਟੇਜ ਚ ਪਹੁੰਚ ਚੁੱਕਿਆ। ਦੂਸਰਿਆਂ ਨੂੰ ਅਰਥ ਤਾਂ ਸਮਝ ਆ ਜਾਏਗਾ, ਲੇਕਿਨ ਅਸਲੀਅਤ ਦਾ ਨਹੀਂ ਪਤਾ ਲੱਗੇਗਾ ਬਿਲਕੁਲ। ਜਦ ਤੱਕ ਅਸਲੀਅਤ ਦਾ ਪਤਾ ਨਹੀਂ ਹੈ, ਉਨੀ ਦੇਰ ਤੱਕ ਗੱਲ ਨਹੀਂ ਬਣਿਆ ਕਰਦੀ। ਸੋ ਇਹ ਆਉਂਦਾ ਕਿਵੇਂ ਹੈ? ਇਹ ਆਉਂਦਾ ਗੁਰੂ ਧਾਰਨ ਕਰਕੇ, ਗੁਰੂ ਦੇ ਉੱਤੇ ਪ੍ਰਤੀਤ ਕਰਕੇ।
ਮੈਂ
कंडीशन लाती है इतने महाराज ने जिदा मन में गुरु की प्रतीत है उन्हों आ गल समझ आती है जी इन्हें नाम कहते हैं जे गल समझ आए जे प्रतीत नहीं है दो तीन प्रतीती कपटी कूड़ी कूड़ी अखी मीट दे तिनका उतर जाएगा झूठ गवान एवं अखा मीच के बह गया प्रतीत है प्रतीत कमजोर क्यों होंगी है साडे मन के अंदर एक कमजोरी है साडी बेती के अंदर उन्होंने असमता कहें भी दुनिया की गल तो मान लूगा लेकिन जेडे महापुरुष है वो गल नहीं मे विश्वास नहीं लगा बच्चे ने छोटे जे ने धरती नहीं देखी सफर बहुता नहीं कर लेकिन जब वह मास्टर कहना भी धरती गोल है उन्हें मान ली जब उन्हें कहा भी धरती तो चंद्रमा 2,86,000 मील दूर है उन्हें मान लिया जब यह कहा उन्हें भी सूरज जड़ा है उसके मुकाबले से फुटबाल सरों का दाना ऐनी छोटी है साड़ी धरती है उन्हें मान लिया मिलया है नहीं पर जब वचन गुरु करता है वह नहीं मानता वह ऐ नहीं मानता वह वचन बहुत भारी होंदा है इधर छोटे छोटे वचन ने वो बहुत बड़ा होंदा बेसिकली आदमी नूं चेंज कर दिंदा जे वो वचन मान लो एक बार एक घोड़सवार जांदा है सत्संग हो रहा बड़ी दुनिया कट्ठी हुई हुई है पता लग्या भी बड़े महात्मा आए हुए ने कथा करदे ने उत्थे बह गया उत्थे आया कि भई प्राप्त मानुख देवरिया गोविंद मिलन की ए तेरी वरिया ਬਈ ਬਾਰੀ ਆ ਗਈ ਪਿਆਰਿਆ ਪਰਮੇਸ਼ੁਰ ਨੂੰ ਮਿਲ ਤੇ ਇਸ ਤੋਂ ਪਹਿਲਾਂ ਤੂੰ ਕਿੱਥੇ ਸੀਗਾ ਕਹਿੰਦੇ ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਗਾ ਜ਼ਮੀਨ ਕਰਾਂਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈ ਬਰ ਬਿਰਖ ਜੋ ਐਨਾ ਨਿਖਿੱਧ ਦੁਨੀਆਂ ਦੇ ਸਰੀਰ ਧਾਰਨ ਕਰੀ ਫਿਰਦਾ ਸੀ ਹੁਣ ਮਨੁੱਖ ਦੀ ਤੈਨੂੰ ਮਿਲ ਗਈ ਤੇ ਹੁਣ ਰੱਬ ਨੂੰ ਮਿਲਣ ਦਾ ਤੇਰਾ ਟਾਈਮ ਘੋੜਾ ਬੰਨਤਾ ਪੂਰੀ ਕਥਾ ਸੁਣ ਉਹਦੇ ਬਾਅਦ ਕਥਾਕਾਰ ਕੋਲ ਗਿਆ ਵੀ ਮਹਾਰਾਜ ਤੁਸੀਂ ਇਹ ਗੱਲਾਂ ਕਹੀਆਂ ਮੇਰਾ ਕਿਵੇਂ ਆਧਾਰ ਹੋਵੇ ਉਹ ਕਹਿੰਦੇ ਪ੍ਰੇਮੀਆ ਤੂੰ ਕਿਸੇ ਸਮਰੱਥ ਦੀ ਸ਼ਰਨ ਵਿੱਚ ਜਾ ਮੈਂ ਤਾਂ ਕਥਾ ਹੀ ਕਰਦਾ ਇਦੋਂ ਮਾਂ ਮੇਰੇ ਚ ਸੱਤਿਆ ਨਹੀਂ ਮੈਂ ਤਾਂ ਇੱਥੇ ਤੱਕ ਇਹ ਪਹੁੰਚਾ ਸਕਦਾ ਵੀ ਤੈਨੂੰ ਬਰਾਜ ਲਾ ਦਾ ਅਗਲਾ ਸਬਕ ਦੇਣ ਦੀ ਮੇਰੇ ਕੋਲ ਸਮਰੱਥਾ ਨਹੀਂ ਹੈ ਤੂੰ ਕਿਸੇ ਪੂਰੇ ਕੋਲ ਜਾ ਕਹਿੰਦਾ ਕਿੱਥੇ ਮਿਲੂ ਕਹਿੰਦੇ ਆਹ ਜਿਹੜਾ ਆਪਣਾ ਜੰਗਲ ਹੈ ਨਾ ਸਾਡੇ ਨਾਲ ਆ ਦੇਣਾ ਤੈਨੂੰ 50-60 ਮੀਲ ਦਾ ਇਹਦੇ ਵਿੱਚ ਬਹੁਤ ਉੱਚ ਕੋਟੀ ਦੇ ਮਹਾਤਮਾ ਦੇ ਆਸ਼ਰਮ ਨੇ ਤਾਂ ਤੂੰ ਬਣ ਲੈ ਕੋਈ ਕਹਿੰਦਾ ਲੋ ਮੇਰਾ ਘੋੜਾ ਲੈ ਲਓ ਇਹ ਮੈਨੂੰ ਡਿੱਗਣ ਪਾਉਂਦਾ ਉੱਥੇ ਹੀ ਦੇ ਕੇ ਆਪ ਤੁਰ ਗਿਆ 14 ਸਾਲ ਬਾਅਦ ਜਦੋਂ ਪ੍ਰਾਪਤੀ ਹੋ ਗਈ ਅਸਲੀ ਗੱਲ ਨੂੰ ਜਾਣ ਲਿਆ ਉਸ ਤੋਂ ਬਾਅਦ ਉਹ ਵਾਪਸ ਆਇਆ ਇੱਥੇ ਇੱਕ ਗੱਲ ਹੈ ਜਿਹੜੀ ਮੈਂ ਦੱਸਣੀ ਚਾਹੁੰਦਾ ਉਹਦੇ ਉੱਤੇ ਕਿੰਤੂ ਵੀ ਬਹੁਤ ਹੈ ਉਹ ਗੱਲ ਅਥਾਰਥ ਵੀ ਹੈ ਆਪਣੇ ਮੈਗਜ਼ੀਨ 'ਚ ਕਲਿਆਣ ਦਾਸ ਜੀ ਨੇ ਲਿਖਤਾ ਸੀ ਬਈ ਜਿਹੜਾ ਇਸ ਅਵਸਥਾ ਤੇ ਪਹੁੰਚ ਗਿਆ ਉਹਨੂੰ ਕੁਛ ਕਰਨ ਦੀ ਲੋੜ ਨਹੀਂ ਹੈ। ਮੈਂ ਕਿਹਾ ਵੀ ਇਹ ਤਾਂ ਬੜਾ ਰੌਲਾ ਪੈ ਜੂਗਾ, ਕਿਉਂਕਿ ਅਜੇ ਤਿਆਰ ਨਹੀਂ ਹੈ ਪੜ੍ਹਨ ਵਾਲੇ ਇਸ ਗੱਲ ਨੂੰ। ਉਹ ਮੈਨੂੰ ਭਾਈ ਵੀਰ ਸਿੰਘ ਦੀ ਇੱਕ ਟਿੱਪਣੀ ਸੀ ਇਹਦੇ ਉੱਤੇ ਹੋਈ ਹੋਈ, ਮੈਂ ਉਹ ਐਡ ਕਰਤੀ। ਉਹ ਸੀਗੀ ਬਈ ਡਰ ਦੂਰ ਹੋਏ ਤੇ ਵੀ ਸੋਟਾ ਸੁੱਟ ਦੇਣਾ ਚਾਹੀਦਾ ਕਿ ਨਹੀਂ, ਗੱਲ ਆਈ ਸੀ ਜਿਹੜੀ ਮੈਂ ਕਹਿੰਦਾ। ਉਹ ਸੰਤਾਂ ਨੇ ਪੜ੍ਹਿਆ ਕਹੇ, ਉਹਨਾਂ ਨੇ ਜਾਣ ਕੇ ਲਿਖਿਆ ਹੈ, ਬਹੁਤ ਸਾਰੇ ਕਿੰਤੂ ਪਰੰਤੂ ਹੋਣੇ ਸੀ ਇਹਦੇ ਉੱਤੇ, ਉਹਨਾਂ ਨੇ ਸ਼ੀਲਡ ਕਰਤਾ ਇਹਨੂੰ, ਉਹ ਆਪ ਜਾਣਦਾ ਵੀ ਗੱਲ ਕੀ ਹੈ। ਸੋ ਜਦੋਂ ਉਸਨੇ ਪਛਾਣ ਕਰ ਲਿਆ ਆਪਣੇ ਆਪ ਨੂੰ, ਸੋਝੀ ਹੋ ਗਈ, ਤਤ ਗਿਆਨ ਪ੍ਰਗਟ ਹੋ ਗਿਆ, ਉਹ ਮੁੜ ਕੇ ਆਇਆ ਉੱਥੇ। ਉਵੇਂ ਕਥਾ ਹੋ ਰਹੀ ਹੈ, ਉਵੇਂ ਲੋਕ ਜਾ ਰਹੇ ਹੈ, ਜਿਹੜੇ ਜਵਾਨ ਸੀ ਬੁੜੇ ਹੋ ਗਏ, 12-13 ਸਾਲ ਤੋਂ ਬਾਅਦ ਆਇਆ ਉੱਥੇ, ਗਿਆ ਕਹਿੰਦੇ ਵੀ ਇਹ ਕਥਾ ਬੜੀ ਸੁਣੀ ਹੈ, ਤੂੰ ਵੀ ਸੁਣ ਲੈ। ਕਹਿੰਦਾ ਤੁਹਾਨੂੰ ਕਿੰਨਾ ਚਿਰ ਹੋ ਗਿਆ? ਕਹਿੰਦੇ ਇੰਨਾ। ਕਹਿੰਦੇ ਸੁਣੀ ਜਾਂਦੇ ਹੋ? ਕਹਿੰਦੇ ਹਾਂ ਸੁਣੀ ਜਾਂਦੇ ਹਾਂ। ਸੁਣੀ ਜਾਂਦੇ ਹੋ? ਕਹਿੰਦਾ ਕਹਿੰਦਾ ਕਮਾਲ ਹੈ, ਮੈਂ ਤਾਂ ਇੱਕ ਦਿਨ ਸੁਣੀ ਸੀ, ਉਸੇ ਦਿਨ ਹੀ ਮੈਂ ਤਾਂ ਮੇਰੀ ਤਾਂ ਕਾਇਆ ਕੱਲ ਫੁੱਲ, ਜਿਹਦੇ ਫਲਸਰੂਪ ਮੈਨੂੰ ਉਹ ਅਵਸਥਾ ਪ੍ਰਾਪਤ ਹੋ ਗਈ ਜਿਹੜੀ ਬਹੁਤ ਬੜੇ ਬੜੇ ਜਪੀਆਂ ਤਪੀਆਂ ਨੂੰ ਪ੍ਰਾਪਤ ਨਹੀਂ ਹੁੰਦੀ। ਸੋ ਇਹ ਹੈ ਕਿ ਗੱਲ ਉਹਨੇ ਇੱਕਦਮ ਬੁੱਝ ਲਈ, ਬੁੱਝ ਕੇ ਚੱਲ ਪਿਆ, ਕਰਨ ਲੱਗ ਗਿਆ। ਸੋ ਇਹ ਬਾਣੀ ਸਾਰੀ ਬੁੱਝਣ ਦੀ ਬਾਤ ਹੈ, ਜੇ ਬੁੱਝੀ ਜਾਵੇ ਤਾਂ ਛੇਤੀ ਸਾਡਾ ਸਫ਼ਰ ਮੁੱਕ ਸਕਦਾ, ਜੇ ਪੜ੍ਹਦੇ ਹਾਂ ਸਮਝਦੇ ਹਾਂ ਫੇਰ ਨਹੀਂ ਮੁੱਕਦਾ। ਸੋ ਇਹਦੇ ਵਿੱਚ ਗੁਰੂ ਦੀ ਪ੍ਰਤੀਤ, ਗੁਰੂ ਦੇ ਬਚਨ ਦੇ ਉੱਤੇ 100% ਪ੍ਰਤੀਤ ਦੀ ਲੋੜ ਹੈ। ਗੁਰੂ ਨੂੰ ਪਰਮੇਸ਼ਰ ਸਮਝਣਾ ਪੈਂਦਾ। ਸਮੁੰਦਰ ਦੇ ਰੋਲ ਸਰੀਰ ਹਮ ਦੇਖਿਆ, ਇੱਕ ਵਸਤ ਰੂਪ ਦਿਖਾਈ, ਗੁਰੂ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਏ। ਗੁਰੂ ਤੇ ਗੋਬਿੰਦ ਵਿੱਚ ਕੋਈ ਫਰਕ ਨਹੀਂ ਹੋਇਆ ਕਰਦਾ, ਜਿਹੜਾ ਸਮਝਦਾ ਹੈ। ਮਹਾਂਪੁਰਸ਼ ਤਾਂ ਬਹੁਤ ਉਹਦੇ ਬਾਰੇ ਲਿਖਦੇ ਨੇ ਵੀ ਉਹਨੂੰ ਕਦੇ ਨੀ ਗਿਆਨ ਹੋਣਾ, ਜਨਮਾਂ ਜਨਮਾਂ ਤਰ੍ਹਾਂ ਚ ਘੁੰਮਦਾ ਜਿਹੜਾ ਗੁਰੂਆਂ ਨੂੰ ਸਾਹਿਬ ਇਵੇਂ ਜਿਵੇਂ ਜਿਹੜਾ ਗੁਰੂ ਨਾਨਕ ਨੂੰ ਹੋਰ ਸਮਝਦਾ, ਗੁਰੂ ਅੰਗਦ ਸਾਹਿਬ ਨੂੰ ਹੋਰ ਸਮਝਦਾ, ਗੁਰੂ ਪੰਜਵੇਂ ਨੂੰ ਹੋਰ ਸਮਝਦਾ, ਗੁਰੂ ਨੌਵੇਂ ਨੂੰ ਹੋਰ ਸਮਝਦਾ, ਗੁਰੂ ਦਸਵੇਂ ਨੂੰ ਹੋਰ ਸਮਝਦਾ, ਉਹਦਾ ਵੀ ਕੁਛ ਨੀ ਬਣਨਾ ਰਾਣੀ ਤੱਤ। ਜੋ ਦਸ਼ਮੇਸ਼ ਪਿਤਾ ਕਹਿੰਦੇ ਮੂਰਖ ਨੇ, ਇਹਨਾਂ ਨੂੰ ਪਤਾ ਨੀ ਵੀ ਇੱਕੋ ਹੀ ਜੋਤ ਨੇ ਦਸੇ ਗੁਰੂ ਤੇ ਇੱਕੋ ਹੀ ਜੋਤ ਗੁਰੂ ਗ੍ਰੰਥ ਸਾਹਿਬ ਹੈ। ਜਿਹੜਾ ਇਹਨਾਂ ਚ ਫਰਕ ਸਮਝਦਾ ਹੈ, ਫਰਕ ਅਸੀਂ ਸਮਝਦੇ ਹਾਂ, ਅੰਮ੍ਰਿਤਸਰ ਦੇ ਰਹਿਣ ਵਾਲੇ ਧੰਨ ਗੁਰੂ ਰਾਮਦਾਸ ਮਹਾਰਾਜ, ਧੰਨ ਗੁਰੂ ਰਾਮਦਾਸ, ਦਿੱਲੀ ਦੇ ਬੰਗਲਾਦੇਸ਼ ਦੇ ਨੇੜੇ ਰਹਿਣ ਵਾਲੇ ਧੰਨ ਗੁਰੂ ਹਰਕ੍ਰਿਸ਼ਨ ਮਹਾਰਾਜ, ਧੰਨ ਗੁਰੂ ਹਰਕ੍ਰਿਸ਼ਨ ਮਹਾਰਾਜ, ਉਹ ਫਰਕ ਸਮਝਦੇ ਹੈ ਗੁਰੂਆਂ ਚ। ਸਪੈਸ਼ਲ ਉਸਦਾ ਨਾਂ ਲੈਂਦੇ ਨੇ ਗੁਰੂ ਦਾ, ਹੈ ਤਾਂ ਗੁਰੂ ਨਾਨਕ ਸਾਰਾ ਹੀ ਵਾਹਿਗੁਰੂ ਹੈ, ਸਾਰੇ ਆਪ ਇਹ ਗੁਰੂ ਰੂਪ ਹੋ ਕੇ ਉਹ ਉਪਦੇਸ਼ ਦਿੰਦਾ ਰਿਹਾ। ਸੋ ਉਹਨੂੰ ਵੀ ਪਤਾ ਲੱਗਦਾ। ਸੋ ਪ੍ਰਤੀਤ ਇਹ ਹੈ ਕਿ ਗੁਰੂ ਔਰ ਪਰਮੇਸ਼ਰ ਚ ਕੋਈ ਫਰਕ ਨਹੀਂ ਹੁੰਦਾ, ਗੁਰ ਪਰਮੇਸ਼ਰ ਇੱਕੋ ਜਾ। ਸਮੁੰਦਰ ਵਰੋਂ ਸਰੀਰ ਹਮ ਦੇਖਿਆ, ਇੱਕ ਵਸਤ ਰੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਆ, ਨਾਨਕ ਭੇਦ ਨਾ ਪਾਏ। ਇਸ ਤਰ੍ਹਾਂ ਦੇ ਨਾਲ ਜਦ ਗੁਰੂ ਕੋਲ ਆਉਂਦਾ, ਗੁਰੂ ਤੇ ਪੂਰਾ ਵਿਸ਼ਵਾਸ ਕਰਦਾ, ਫਿਰ ਉਹਦਾ ਰੂਹਾਨੀ ਸਫ਼ਰ ਸ਼ੁਰੂ ਹੁੰਦਾ। ਪਹਿਲਾਂ ਉਹਦੇ ਜਿਹੜੇ ਸ਼ੁਭ ਕਰਮ ਨੇ ਉਹ ਆਪਣਾ ਫਲ ਦੇਣ ਵਾਸਤੇ ਉਹਨੂੰ ਗੁਰੂ ਤੱਕ ਲੈ ਜਾਂਦੇ ਨੇ। ਗੁਰੂ ਤੱਕ ਨਹੀਂ ਆਉਂਦਾ ਜਿੰਨਾ ਚਿਰ ਕਰਮ ਸ਼ੁਭ ਨਾ ਹੋਣਾ। ਮਹਾਰਾਜ ਕਹਿੰਦਾ ਜਿਸ ਮਸਤਕ ਤੁਰਹਾਰ ਲਿਖਿਆ ਤੈਨੂੰ ਸਤਿਗੁਰ ਮਿਲਿਆ ਰਾਮ ਦਾ, ਮਸਤਕ ਵਿੱਚ ਲੇਖ ਹੋਵੇ ਗੁਰੂ ਮਿਲਣ ਦਾ ਤਾਂ ਮਿਲਦਾ, ਨਹੀਂ ਮਿਲਿਆ ਨਹੀਂ ਕਰਦਾ। ਗੁਰੂ ਤੱਕ ਪਹੁੰਚ ਜਾਂਦਾ, ਗੁਰੂ ਪਚਾ ਦਿੰਦਾ, ਗਾਂ ਤੋਰਦਾ, ਗਾਂ ਫੇਰ ਕਰਨਾ ਪੈਂਦਾ ਸਾਰਾ ਕੁਛ। ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਇੱਕ ਸਿੱਖ ਆਇਆ, ਉਹ ਗਜਨੀ ਦੇ ਵਿੱਚ ਧੜਵਈਆ ਲੱਗਿਆ ਹੋਇਆ, ਤੋਲਾ ਜਿਹਨੂੰ ਤੋਲਾ ਕਹਿੰਦੇ ਹੁੰਦੇ, ਉਹਨੇ ਰਾਸ਼ਨ, ਸਰਕਾਰੀ ਰਾਸ਼ਨ, ਜਿਵੇਂ ਸਰਕਾਰੀ ਦੁਕਾਨਾਂ ਨੇ, ਸਾਡੇ ਸਟੋਰ ਨੇ, ਹੁਣ ਤਾਂ ਹੋਟਲਾਂ ਦੀ ਬਾਤ ਹੈ, ਮਾਰਕਫੈਟ ਦੇ ਨੇ, ਦੂਜਿਆਂ ਦੇ ਨੇ, ਸਰਕਾਰੀ ਸਟੋਰ, ਉਹਨਾਂ ਦੇ ਵਿੱਚੋਂ ਤੋਲ ਤੋਲ ਕੇ ਦੁਨੀਆਂ ਵਾਸਤੇ ਉਹਨਾਂ ਨੇ ਠੇਕੇਦਾਰਾਂ ਨੂੰ, ਦੂਸਰਿਆਂ ਨੂੰ, ਸਾਰਿਆਂ ਨੂੰ ਅਨਾਜ ਦੇਣਾ ਹੁੰਦਾ, ਚੀਜ਼ਾਂ ਦੇਣੀਆਂ ਹੁੰਦੀਆਂ, ਅਤੇ ਉਹਦੀ ਸ਼ਰਤ ਬੜੀ ਘਾਟੀ ਸੀ ਵੀ ਜੇ ਕੋਈ ਘੱਟ ਤੋਲੂਗਾ ਤਾਂ ਉਹਦਾ ਮਾਸ ਕੱਟ ਕੇ ਉਨਾ ਪਾ ਕੇ ਪੂਰਾ ਕਰਿਆ ਜਾਊ ਤੋਲ, ਗਰਮੀ ਦਾ ਰੂਲ ਸੀ ਇਹ। ਉਹ ਗੁਰੂ ਪੰਜਵੇਂ ਪਾਤਸ਼ਾਹ ਦੇ ਪਾਸ ਆਏ, ਆ ਕੇ ਬੇਨਤੀ ਕਰੀ ਕਿ ਪਾਤਸ਼ਾਹ ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਓ, ਸਿੱਖੀ ਮੈਨੂੰ ਬਖਸ਼ ਲਓ। ਮਹਾਰਾਜ ਕਹਿੰਦੇ ਪਿਆਰਿਆ, ਮੰਗਦਾ ਤੇਰੀ ਬਹੁਤ ਵੱਡੀ ਹੈ, ਸਭ ਤੋਂ ਉੱਚੀ ਚੀਜ਼ ਤਾਂ ਮੰਗੀ ਹੈ, ਪਰ ਇਹ ਸਿੱਖੀ ਜਿਹੜੀ ਕਮਾਉਣੀ ਹੈ ਨਾ, ਇਹਦੀਆਂ ਕੁਝ ਸ਼ਰਤਾਂ ਨੇ ਜਿਹਨਾਂ ਚੋਂ ਸਾਰਿਆਂ ਤੋਂ ਵੱਡੀ ਸ਼ਰਤ ਇਹ ਜਿਹੜੀ ਤੂੰ ਦਾਤ ਮੰਗਣ ਲੱਗਿਆ ਇਹ ਔਖੀ ਬਹੁਤ ਹੈ ਕਮਾਉਣੀ। ਸਿੱਖੀ ਦੇ ਵਿੱਚ ਦਾਖਲ ਕਰ ਲੈਣਾ ਕੋਈ ਹੋਰ ਗੱਲ ਹੈ, ਲੇਕਿਨ ਸਿੱਖੀ ਕਮਾਉਣੀ ਪੈਂਦੀ ਹੈ, ਸਕੂਲ 'ਚ ਦਾਖਲ ਕਰ ਲੈਣਾ ਕਿਸੇ ਨੂੰ ਹੋਰ ਬਾਤ ਹੈ। ਇਨਸਿਗਨੀਆ ਦੇ ਦਿੱਤਾ, ਸਕੂਲ ਦੀ ਵਰਦੀ ਦੇ ਦਿੱਤੀ ਵੀ ਭਾਈ ਇਸ ਤਰ੍ਹਾਂ ਦੀ ਵਰਦੀ ਪਾ ਕੇ ਆਉਣਾ, ਲੇਕਿਨ ਇਹਦੇ ਅੰਦਰ ਜਿਹੜੀ ਪੜ੍ਹਾਈ ਹੈ ਬੜੀ ਔਖੀ ਹੈ। ਸੋ ਇਹਦੇ ਵਿੱਚ ਮਰਨਾ ਕਬੂਲ ਕਰਨਾ ਪੈਂਦਾ। ਪੰਜ ਪ੍ਰਕਾਰ ਦੀ ਸਿੱਖੀ ਦੱਸਦੇ ਨੇ, ਇੱਕ ਤਾਂ ਹੈ ਹਿਰਸ ਦੀ, ਇੱਕ ਹੋਇਆ ਕਰਦੀ ਹੈ ਭੇਖ ਦੀ, ਇੱਕ ਸਿੱਖੀ ਹੋਇਆ ਕਰਦੀ ਹੈ ਦੇਖਾ ਦੇਖੀ ਦੀ, ਇੱਕ ਹੋਇਆ ਕਰਦੀ ਹੈ ਸਿਦਕ ਦੀ, ਅਤੇ ਇੱਕ ਹੋਇਆ ਕਰਦੀ ਹੈ ਭਾਵਨੀ ਦੀ। ਜਿਸ ਦਰਜੇ ਦੇ ਉੱਤੇ ਕੋਈ ਦਾਖਲ ਹੈ ਉੱਥੇ ਕੋਈ ਰਹਿ ਜਾਂਦਾ। ਦੇਖਾ ਦੇਖੀ ਦੀ ਕੀ ਹੈ, ਨਾਲ ਦੇ ਨੇ ਗੁਰੂ ਧਾਰ ਲਿਆ ਅਤੇ ਉਹ ਨਗੁਰਾ ਨਗੁਰਾ ਕਹੀ ਜਾਂਦੇ ਨੇ, ਸਤਸੰਗ ਜਾਂਦਾ ਤਾਂ ਉੱਥੇ ਨਗੁਰਿਆਂ ਦੀ ਗੱਤ ਹੁੰਦੀ ਹੈ। ਨਗੁਰੇ ਤਾਂ ਹੈ ਨਾਮ ਬੁਰਾ ਇਹਦੇ ਬਚਨ ਕਹੇ ਜਾਂਦੇ ਨੇ, ਉਹਨੇ ਕਿਹਾ ਇਹ ਰੋਜ਼ ਦਾ ਜਿਹੜਾ ਸਿਆਪਾ ਹੈ ਗਲੋਂ ਲਾ ਤਾਂ ਚਲ ਸਿੱਖੀ ਦਾਸ ਕਰ ਲੈਂਦੇ। ਦੂਸਰੀ ਹੋਇਆ ਕਰਦੀ ਹੈ ਭੇਖ ਦੀ, ਭੇਖ ਸੋਹਣਾ ਲੱਗਿਆ ਵੀ ਇਹੋ ਜਿਹੇ ਕੱਪੜੇ ਪਾ ਕੇ ਐਂ ਫਿਰਾਂਗੇ ਜਿਹੜਾ ਅੰਦਰੋਂ ਤਾਂ ਕਿਸੇ ਨੇ ਦੇਖਿਆ ਹੀ ਨਹੀਂ ਹੈ, ਬਾਹਰੋਂ ਤਾਂ ਪੂਰੇ ਤਿਆਰ ਤਿਆਰ ਹੋਵਾਂਗੇ, ਤਿਆਰ ਤਿਆਰ ਕਹੀ ਜਾਂਦੇ ਨੇ। ਅੱਖਰ ਹੈ ਗੁਰੂ ਗ੍ਰੰਥ ਸਾਹਿਬ ਚ, ਅੱਖਰ ਨਹੀਂ ਆਉਂਦਾ ਕੋਈ ਵੀ। ਇਹਦੇ ਚ ਹੋਰ ਤਰ੍ਹਾਂ ਦੇ ਬਚਨ ਆਉਂਦੇ ਨੇ, ਬਾਹਰਲੇ ਭੇਖ ਨਾਲ ਤਾਂ ਕੋਈ ਸੰਬੰਧ ਰੱਖਦੀ ਨਹੀਂ ਕੋਈ ਚੀਜ਼, ਚਾਹੇ ਕਿਹਾ ਜਾਈਏ ਲੇਕਿਨ ਅੰਦਰੋਂ ਸੁਚੇਤ ਹੋਣਾ ਚਾਹੀਦਾ। ਸੋ ਤੀਸਰੀ ਵਾਰ ਕਰਦੀ ਹੈ ਹਿਰਸ ਦੀ, ਕੋਈ ਵਪਾਰ ਕਰਦਾ ਵੀ ਜੇ ਮੈਂ ਇਹਨਾਂ ਦੇ ਨਾਲ ਜਾਣ ਲੱਗ ਜਾ ਤਾਂ ਮੇਰੇ ਤੋਂ ਸੌਦਾ ਲੈਣਗੇ, ਮੇਰੇ ਤੋਂ ਪੈਸਾ ਲੈਣਗੇ, ਵਿਆਜ ਮੇਰਾ ਚੱਲੂਗਾ, ਮੇਰਾ ਕਾਰੋਬਾਰ ਚੱਲੂ। ਇਹ ਤਿੰਨ ਤਰ੍ਹਾਂ ਦੀ ਸਿੱਖੀ ਤਾਂ ਕੁਛ ਵੀ ਨਹੀਂ ਸਾਰ ਦੀ, ਇਹ ਤਾਂ ਉਸ ਲਾਈਨ ਤੇ ਖੜਾ ਰਹਿੰਦਾ ਮਨਮੁੱਖ ਦਾ, ਤੇ ਇਹਦਾ ਫਰਕ ਘੱਟ ਹੀ ਹੁੰਦਾ। ਇਹਨੇ ਮੂੰਹ ਈਸਟ ਨੂੰ ਕਰਿਆ, ਇਹਨੇ ਵੈਸਟ ਨੂੰ ਕਰਿਆ, ਨਾ ਉਹ ਚੱਲਦਾ ਨਾ ਇਹ ਚੱਲਦਾ। ਸੋ ਦੋਵੇਂ ਇੱਕ ਲਾਈਨ ਦੇ ਉੱਤੇ ਬਰਾਬਰ ਹੋਇਆ ਕਰਦੇ। ਇਹਨਾਂ ਦੇ ਉੱਤੇ ਹੁੰਦੀ ਹੈ ਸਿਦਕ ਦੀ, ਸਿਦਕ ਕਮਾਉਣਾ, ਗੁਰੂ ਦੇ ਬਚਨ ਦੇ ਉੱਤੇ ਆਪਣਾ ਆਪਾਂ ਨਿਸ਼ਾਵਰ ਕਰ ਦੇਣਾ। ਅੱਗੇ ਵਾਲਾ ਕਰਦੀ ਹੈ ਪਾਵਨੀ, ਪਾਵਨੀ ਇਹ ਹੁੰਦੀ ਹੈ ਕਿ ਗੁਰੂ ਨੂੰ ਔਰ ਪਰਮੇਸ਼ਰ ਨੂੰ ਦੋ ਕਰਕੇ ਨਹੀਂ ਦੇਖਣਾ। ਗੁਰੂ ਹੈ, ਪਰਮੇਸ਼ਰ ਹੈ, ਪਰਮੇਸ਼ਰ ਹੈ ਗੁਰੂ ਹੈ। ਸੋ ਕਹਿਣ ਲੱਗੇ ਭਾਈ ਗਟਾਰੂ, ਸਿੱਖੀ ਸਿੱਖੀ ਦੇ ਵਿੱਚ ਫਰਕ ਹੈ। ਜਦੋਂ ਉਸਨੇ ਬਹੁਤ ਬੇਨਤੀ ਕਰੀ ਕਿ ਪਾਤਸ਼ਾਹ ਦੂਰ ਦੇ ਅਸੀਂ ਦੂਰ ਰਹਿੰਦੇ ਹਾਂ, ਤੇ ਸਾਨੂੰ ਐਸਾ ਉਪਦੇਸ਼ ਦੇਵੋ ਜਿਸ ਦੇ ਕਮਾਉਣ ਦੇ ਨਾਲ ਅਸੀਂ ਭਾਸ਼ਾ ਗਿਰਤਾ ਚਾਹੀਏ। ਉਸ ਵੇਲੇ ਮਹਾਰਾਜ ਜੀ ਨੇ ਕਿਹਾ, ਕਹਿਣ ਲੱਗੇ ਭਾਈ ਕਟਾਰੂ, ਸਿੱਖੀ ਦੇ ਵਿੱਚ ਹਰ ਵਕਤ ਨਾਮ ਜਪਣਾ ਪੈਂਦਾ, ਉਹਦੀ ਜੋਗਤ ਹੈ। ਅਸੀਂ ਤੈਨੂੰ ਜੋਗਤ ਦੱਸ ਦਿੰਦੇ ਹਾਂ, ਚਰਨਾਂ ਵਿੱਚ ਪੈਂਦੇ ਸੀ ਉਹਨਾਂ ਦਿਨਾਂ ਚ, ਜੋਗਤ ਗੁਰੂ ਦੱਸ ਦਿਆ ਕਰਦਾ ਸੀ ਇਸ ਤਰ੍ਹਾਂ ਪੜ੍ਹ।
ਨਾਨਕ ਨਾਮ ਉਠਾਏ ਸ਼ੁੱਧ ਸ਼ਬਦ ਫਲ
ਬਾਲਕ ਵੀ ਕਰ ਸਕਦਾ, ਬਿਰਧ ਵੀ ਕਰ ਸਕਦਾ, ਜਵਾਨ ਵੀ ਕਰ ਸਕਦਾ, ਪੜ੍ਹਿਆ ਹੋਇਆ ਵੀ ਕਰ ਸਕਦਾ, ਅਨਪੜ੍ਹਿਆ ਵੀ ਕਰ ਸਕਦਾ, ਬਹੁਤ ਕੰਮਾਂ ਦੇ ਵਿੱਚ ਗੁਲਤਾਨ ਹੈ ਉਹ ਵੀ ਕਰ ਸਕਦਾ। ਇਹਦੇ ਵਾਸਤੇ ਨਾ ਘਰ ਛੱਡਣ ਦੀ ਲੋੜ ਹੈ, ਨਾ ਤੀਰਥਾਂ ਤੇ ਭਰਮਣ ਦੀ ਲੋੜ ਹੈ, ਨਾ ਪ੍ਰਸ਼ਾਦਾ ਛੱਡ ਕੇ ਕੰਦ ਮੂਲ ਖਾਣ ਦੀ ਲੋੜ ਹੈ, ਨਾ ਯੋਗ ਸਾਧਨਾ ਕਰਨ ਦੀ ਲੋੜ ਹੈ। ਬਿਲਕੁਲ ਸੁਖਾਲਾ ਰਹਾ ਹੈ, ਨਾਨਕ ਪੂਰਾ ਸਤਿਗੁਰੂ ਪੇਟੀ ਹੈ। ਪੂਰੀ ਹੋਵੇ, ਜੋਤ ਸੰਦਿਆ ਖਿਲਿਆ ਪਹਿਨਦਿਆ ਖਾਵਦਿਆ ਵਿੱਚੇ ਹੋਵੇ। ਕ੍ਰਿਸ਼ਤੀ ਵਾਸਤੇ, ਸਾਧੂ ਵਾਸਤੇ, ਹਰੇਕ ਦੇ ਵਾਸਤੇ ਰਸਤਾ ਇਹ ਬਹੁਤ ਸੁਖਾਲਾ। ਉਹ ਇਹ ਹੈ ਕਿ ਸਾਡੇ ਅੰਦਰ ਸੁਰਤ ਹੈ ਨਾ, ਸੁਰਤ ਦੇਹ ਜਿਹੜੀ ਇਹ ਕਹਿੰਦੀ ਹੈ ਮੈਂ ਆ, ਉਹ ਫਲਾਣਾ ਹੈ, ਉਹ ਤਿਣਕਾ ਹੈ, ਉਹ ਹੈ, ਉਹ ਰਿਸ਼ਤੇਦਾਰ ਹੈ, ਉਹ ਮੇਰਾ ਦੁਸ਼ਮਣ ਹੈ, ਉਹ ਮੇਰਾ ਮਿੱਤਰ ਹੈ ਹੀ ਨਾ ਕਹਿੰਦਾ। ਹਾਂ ਕਹਿੰਦੀ ਉਹਦਾ ਉਧਰੋਂ ਵਿਗੜਾ ਕਰਕੇ ਨਾ ਸਾਰਿਆਂ ਨੂੰ ਖਿੱਚ ਕੇ ਇਹ ਸ਼ਬਦ ਦੇ ਨਾਲ ਲਾ ਦੇ, ਮੰਤਰ ਦੇ ਨਾਲ, ਵਾਹਿਗੁਰੂ ਦੇ। ਇਹ ਜਦੋਂ ਸੁਰਤ ਲੱਗ ਜਾਏਗੀ ਤਾਂ ਇਹਦੇ ਵਿੱਚੋਂ ਧੁਨ ਪੈਦਾ ਹੋਏਗੀ, ਫਿਰ ਧੁਨ ਦੇ ਨਾਲ ਧਿਆਨ ਲਾ ਰੱਖੀ, ਇਹ ਧੁਨ ਆਉਂਦੀ ਹੈ ਨਿਰੰਕਾਰ ਦੇ ਦੇਸ਼ ਤੋਂ, ਉੱਥੇ ਹੀ ਤੈਨੂੰ ਲੈ ਜਾ, ਤਰੀਕਾ ਸਮਝਾ ਦਿੱਤਾ ਸਾਰਾ। ਕਹਿਣ ਲੱਗੇ ਜਿਹੜਾ ਮਨ ਹੈ ਇਹ ਸੁਰਤ ਦੇ ਪਿੱਛੇ ਨਹੀਂ ਲੱਗਦਾ, ਸੁਰਤ ਨੂੰ ਆਪਣੇ ਪਿੱਛੇ ਲਾਉਂਦਾ ਹਮੇਸ਼ਾ ਹੀ, ਸੁਰ ਦੇ ਪਿੱਛੇ ਨਹੀਂ ਲੱਗਦਾ ਮਨ, ਕਦੇ ਬਣਾਉਂਦਾ ਨਹੀਂ, ਬਸ ਸੁਰਤ ਨੂੰ ਆਪਣੇ ਪਿੱਛੇ ਲਾਉਂਦਾ, ਲਾਉਂਦਾ ਹੀ ਨਹੀਂ, ਧੂੰਦਾ ਪਰ ਉਲਟੇ ਕੰਮ ਕਰਾਉਂਦਾ। ਫਿਰ ਮਹਾਰਾਜ ਕਹਿੰਦੇ ਕੌਡੀ ਬਦਲਾ ਤਿਆਗਾ ਰਤਨ, ਰਤਨ ਦਾ ਤਿਆਗ ਕਰ ਦਿੰਦਾ ਇੱਕ ਕੌਡੀ ਦੇ ਬਦਲੇ, ਛੋੜ ਜਾਏ ਤਾਂ ਹੂੰ ਕੋ ਜਤਨ, ਜਿਹੜੀਆਂ ਚੀਜ਼ਾਂ ਛੱਡ ਜਾਣੀਆਂ ਦਿਨ ਸਾਰੀ ਜ਼ਿੰਦਗੀ ਉਹਦੇ ਵਾਸਤੇ ਯਤਨ ਕਰਦਾ ਰਹਿੰਦਾ ਵੀ ਪੈਸਾ ਕਮਾਵਾਂ, ਪੈਸੇ ਦੀ ਪ੍ਰੋਪਰਟੀ ਬਣਾਵਾਂ, ਗਾਹਾਂ ਆਪ ਤਾਂ ਖਾਂਦਾ ਪੀਂਦਾ, ਇਹ ਕਹਿੰਦੇ ਮੇਰੇ ਪੁੱਤ ਧੀ ਖਾਣਗੇ, ਪੋਤੇ ਖਾਣਗੇ, ਪੜੋਤੇ ਖਾਣਗੇ। ਇਹਦੇ ਪਿੱਛੇ ਰਤਨ ਕਿਹੜਾ ਛੱਡ ਦਿੰਦਾ, ਵਾਹਿਗੁਰੂ ਮੰਤਰ ਛੱਡ ਦਿੰਦਾ, ਦੁਨੀਆਂ ਦੇ ਧੰਦਿਆਂ ਚ ਫਸ ਜਾਂਦਾ ਤੇ ਸ਼ਬਦ ਨਾਲ ਉਹ ਟੁੱਟ ਜਾਂਦਾ। ਜਿਹੜੀਆਂ ਚੀਜ਼ਾਂ ਛੱਡ ਜਾਣੀਆਂ ਉਹਦਾ ਤਾਂ ਯਤਨ ਕਰਦਾ, ਜਿਹੜੀ ਚੀਜ਼ ਨੇ ਨਾਲ ਜਾਣਾ ਉਹਦੇ ਵਾਸਤੇ ਕੋਈ ਵੀ ਯਤਨ ਨਹੀਂ ਕਰਦਾ, ਕਿਉਂਕਿ ਨਾਮ ਜਿਹੜਾ ਇਹ ਹਰ ਵਾਰ ਸਹਾਇਤਾ ਕਰਦਾ। ਇਹ ਨਾਮ ਨੇ ਸਹਾਇਤਾ ਕਰਨੀ ਹੈ ਜਾਂ ਮਾਤ ਪਿਤਾ ਸੁਤਮੀਤ ਨਾ ਭਾਈ ਮਾਨੂ ਆ ਨਾਮ ਤੇਰੇ ਸੰਸਾਰ, ਜਾਂ ਮਾਂ ਬਿਆਨ ਦੂਤ ਜੰਗਲ ਹੈ ਤਾਂ ਕਿ ਇਹਨੂੰ ਨਾਮ ਸੰਗ ਤੇਰੇ ਚਲਾ, ਜਾਂ ਮੁਸ਼ਕਿਲ ਹੋਵੇ ਅੱਤ ਪਾਰੀ ਹਰ ਤੂੰ ਨਾਮ ਖਿਰਮਾਇਆ ਕਰ। ਜਿੱਥੇ ਕਿੱਥੇ ਵੀ ਨਾਮ ਨੇ ਸਹਾਇਤਾ ਕਰਨੀ ਹੈ, ਕੋਈ ਸੰਕਟ ਆ ਜਾਵੇ ਕੁਛ ਨਾ ਬਣੇ, ਜੇ ਵਾਹਿਗੁਰੂ ਦੇ ਨਾਲ ਜੁੜਿਆ ਹੋਇਆ ਤਾਂ ਠੀਕ ਹੋ ਜਾਂਦਾ, ਜਾਂ ਕੋਈ ਮੁਸ਼ਕਿਲ ਅੱਤ ਬਣੇ ਢੋਈ ਕੋਈ ਇਹਨਾਂ ਦੇ ਲਾਗੂ ਹੋਏ ਦੁਸ਼ਮਣਾ ਸਾਜ ਵੀ ਭੱਜ ਥੱਲੇ ਭੱਜਾ ਸਭੋ ਆਸਰਾ ਚੁੱਕਾ ਸਭ ਸਰਾਓ ਚਿੱਟਾ ਵਾ ਉਸ ਪਾਰ ਬਣਾਉ ਤਾਂ ਲੱਗੇ ਨਾ ਤੱਤੀ ਤੱਤੀ ਵਾਹ ਨਹੀਂ ਲੱਗਿਆ ਕਰ। ਸੋ ਪਿਆਰਿਆ ਕੌਡੀ ਦੇ ਖਾਤਰ ਇਹ ਕੌਡੀ ਕੌਡੀ ਦੀ ਕਮਾਈ ਕਰਦੇ ਹਾਂ ਅਸੀਂ ਜਿਹੜੀ ਦੁਨੀਆਂ ਚ ਕਰ ਰਹੇ ਹਾਂ, ਇਹ ਕੌਡੀ ਦੀ ਕਮਾਈ ਕਰਨ ਵਾਸਤੇ ਵੀ ਠੱਗੀਆਂ ਕਰਦੇ ਹਾਂ, ਧੋਖੇ ਦਿੰਦੇ ਹਾਂ, ਝੂਠ ਬੋਲਦੇ ਹਾਂ, ਕੱਟ ਕਰਦੇ ਹਾਂ, ਛਲ ਕਰਦੇ ਹਾਂ, ਆਪਣਾ ਸਮਾਂ ਨਸ਼ਟ ਕਰਦੇ ਹਾਂ ਭਜਨ ਬੰਦਗੀ ਵਾਲਾ। ਉਹਦੇ ਬਦਲੇ ਨਾਮ ਰੂਪੀ ਰਤਨ ਜਿਹੜਾ ਸੀਗਾ ਉਹ ਤਿਆਗ ਕਰ ਦਿੱਤਾ, ਕੌਡੀ ਬੰਦਾ ਤਿਆਗਿਆ ਰਤਨ, ਛੋੜਦਾ ਹੈ ਕੰਮ ਕੁਝ ਰਤਨ। ਜਿਹੜੀਆਂ ਚੀਜ਼ਾਂ ਛੱਡ ਜਾਣੀਆਂ ਹੈ ਉਹਦੇ ਵਾਸਤੇ ਯਤਨ ਹੈ ਤੇ ਉਹ ਇਕੱਠੀਆਂ ਕਰਦਾ, ਸੋ ਸਾਂਚੇ ਜੋ ਹੋਛੀ ਬਾਤ, ਮਾਇਆ ਮੋਇਆ ਟੇਢੋ ਜਾਤ, ਟੇਢਾ ਹੀ ਜਾਂਦਾ, ਸੰਤਾਂ ਦੀ ਗੱਲ ਨਹੀਂ ਸੁਣਦਾ, ਇਗਨੋਰ ਕਰ ਦਿੰਦਾ ਵੀ ਇਹ ਤਾਂ ਐਂ ਕਹੀ ਜਾਂਦੇ ਨੇ, ਕੋਈ ਨਾਸਤ ਕਿਤਾਬ ਪੜ੍ਹ ਲਾ ਉਹਦਾ ਵੀ ਅਸਰ ਉਹਦੇ ਮਨ ਤੋਂ ਨਹੀਂ ਜਾਂਦਾ, ਕੋਈ ਗੱਲ ਕਰਜੋ ਅੰਦਰ ਚਲੇ ਜਾਓ, ਸੰਤਾਂ ਅੰਦਰ ਚਲੇ ਜਾਓ। ਸਾਧੂ ਕਹਿੰਦੇ ਨੇ ਜਿਹੜਿਆਂ ਨੇ ਕਲਾਸਿਸ ਲਈਆਂ ਹੋਈਆਂ ਨੇ ਨਾ ਭਜਨ ਬੰਦਗੀ ਕਰਾਉਣ ਦੇ ਤਰੀਕੇ, ਜਿਹਨਾਂ ਕੋਲ ਹੈ ਹਿਊਮਨ ਸਾਈਕੋਲੋਜੀ ਨੂੰ ਜਾਣਦੇ ਨੇ, ਉਹ ਇਹ ਕਹਿੰਦੇ ਨੇ ਵੀ ਗੁਰੂ ਦਾ ਤੂੰ ਧਿਆਨ ਤਾਂ, ਉਹ ਕਹਿੰਦੇ ਨਹੀਂ ਜੀ ਇਹ ਤਾਂ ਬੁੱਤ ਪ੍ਰਸਤੀ ਆ, ਨਾ ਕੋਈ ਤਜਰਬਾ, ਨਾ ਲੈਣ ਨਾ ਦੇਣ, ਉੱਤੋਂ ਗੱਲ ਮਾਰਤੀ, ਉਹ ਗੱਲ ਤਾਂ ਅੰਦਰ ਬਹਿ ਜੂਗੀ, ਜਿਹੜੀ ਮਹਾਤਮਾ ਦੱਸਦਾ ਉਹ ਨਹੀਂ ਬਹਿਦੀ, ਆਈ ਬਹਿ ਜੂ, ਉਹਨੂੰ ਯਤਨ ਕਰ ਲੈਂਦਾ ਉਲਟੀ ਗੱਲ, ਮਾਇਆ ਹੋਇਆ ਟੇਢ ਹੋ ਗਿਆ। ਮਹਾਰਾਜ ਕਹਿੰਦੇ ਸਾਨੂੰ ਥੋੜੀ ਤਾਰਨਾ ਕਰਦੇ, ਕਹਿੰਦੇ ਭਾਗਾ ਹੈ ਤਾਂ ਇਲਾਜ ਨਾ, ਉਹ ਤੈਨੂੰ ਮਸਾ ਮਨ ਜਨਮ ਮਿਲਿਆ, ਬੜੀ ਮੁਸ਼ਕਲ ਨਾਲ ਤੈਨੂੰ ਸਤਸੰਗ ਪ੍ਰਾਪਤ ਹੋਇਆ, ਬੜੀ ਮੁਸ਼ਕਲ ਨਾਲ ਤੈਨੂੰ ਗੁਰੂ ਮਿਲਿਆ, ਤੂੰ ਤਾਂ ਭਾਗਾ ਤੋਂ ਹੀਣ ਹੈ, ਤੈਨੂੰ ਲਾਜ ਨਹੀਂ ਆਉਂਦੀ, ਸੁਖ ਸਾਗਰ ਪੂਰਨ ਪਰਮੇਸ਼ਰ ਹਰਨਾ ਚੇਤੇ ਉਹ ਮਰਨਾ ਹੈ, ਜਿਹਨੇ ਤੈਨੂੰ ਸੁੱਖ ਦੇਣੇ ਸੀ, ਸੁੱਖਾਂ ਦਾ ਸਮੁੰਦਰ ਹੈ, ਅਰੇ ਪਰਿਪੂਰਨ ਹੈ, ਜੈ ਜੈ ਦੇਖੋ ਤੈ ਹਜੂਰ ਦੂਰ ਕਦੇ ਨਾ ਜਾਈ, ਰੱਬ ਦੇ ਅਸਰੋਤਰ ਮੈਂ ਮਨ ਤਿਸੇ ਤੇ ਆਈ, ਉਹਨੂੰ ਤਾਂ ਤੂੰ ਛੱਡੀ ਜਾਂਦਾ, ਉਹ ਤੇਰੇ ਮਨ ਦੇ ਵਿੱਚ ਨਹੀਂ ਵੱਸਦਾ, ਉਹਨੂੰ ਚੇਤਦਾ ਨਹੀਂ, ਪਰ ਇਸ ਤਰ੍ਹਾਂ ਦੇ ਨਾਲ ਹੈ, ਕਹਿੰਦੇ ਅੱਖਾਂ ਨਾਲ ਅਸੀਂ ਦੇਖਿਆ ਦਿਖਿਆ ਮਿੱਠੀ, ਅਜੀਬ ਬਾਤ ਹੈ, ਉਲਟਾ ਹੋ ਰਿਹਾ ਹੈ, ਅੰਮ੍ਰਿਤ ਕੌੜਾ ਲੱਗਦਾ ਹੈ ਤੇ ਦਿਖਿਆ ਸ਼ਰਾਬਾਂ ਕਬਾਬਾਂ ਝੂਠ ਨਿੰਦਿਆ ਚੁਗਲੀਆਂ ਪੁਆਇਜ਼ਨ ਹੈ, ਇਹ ਸਾਰੀ ਪੁਆਇਜ਼ਨ ਜਿਹੜੀ ਹੈ ਮਿੱਠੀ ਲੱਗ ਰਹੀ ਹੈ। ਸਾਖਤ ਕੀ ਵੀ ਨੈਣੋ ਡਿੱਠੀ, ਕਹਿੰਦੇ ਅਸੀਂ ਅੱਖਾਂ ਨਾਲ ਦੇਖ ਕੇ ਬਚਨ, ਕਹਿੰਦੇ ਆ ਕੂੜ ਕਪਟ ਅਹੰਕਾਰ ਦੀ ਜਾਣਾ, ਝੂਠ ਦੇ ਅੰਦਰ, ਕਪਟ ਦੇ ਅੰਦਰ, ਹੰਕਾਰ ਕਾਮ ਕਰੋ ਲੋਭ ਮੋਹ ਹੰਕਾਰ ਦੇ ਅੰਦਰ ਰੁੱਝਿਆ ਪਿਆ। ਨਾਮ ਸੁਣਤ ਜਨ ਵਿਛੂ ਡਸਾਨਾ, ਕਹਿੰਦੇ ਨਾਮ ਦੇ ਬਾਰੇ ਜਿਵੇਂ ਵਿਛੂ ਨੇ ਡੰਗ ਮਾਰਦਾ ਇਹ ਤੜਫਦਾ ਜੇ ਨਾਮ ਦੀ ਬਾਤ ਉਹਦੇ ਕੋਲ ਕਰੋ, ਸੋ ਇਸ ਕਰਕੇ ਪਿਆਰਿਆ ਇਸ ਰਸਤੇ ਤੇ ਚੱਲਣਾ ਤਾਂ ਇਹ ਗੱਲਾਂ ਸਾਡੇ ਬਚਨ ਸਮਝਣਾ। ਹੋਰ ਅਨੇਕਾਂ ਬਚਨ ਗੁਰੂ ਮਹਾਰਾਜ ਨੇ ਕੀਤੇ ਕਹਿਣ ਲੱਗੇ ਦੇਖ ਭਾਈ ਕਟਾਲ ਆਹ ਜਿਹੜਾ ਸੰਸਾਰ ਹੈ ਨਾ ਇਹ ਪਰਮੇਸ਼ਵਰ ਦਾ ਰੂਪ ਹੈ ਆਦਿ ਸੱਚ ਜਗਾਤ ਸੱਚ ਹੈ ਤੇ ਸੱਚ ਨਾਨਕ ਉੱਥੇ ਜੀ ਇਹ ਪਰਮੇਸ਼ਵਰ ਦਾ ਰੂਪ ਹੈ ਸਾਰਾ ਸੰਸਾਰ ਇਹ ਸੱਤ ਹੈ ਆਪ ਸੱਤ ਕੀ ਆ ਸਭ ਸੱਤ ਇਹਦੀ ਸ਼ਕਲ ਸਬੂਤ ਸੱਤ ਨਹੀਂ ਹੈ ਲੇਕਿਨ ਆਪ ਇਹ ਸੱਤ ਨੇ ਐਸਾ ਰੂਪ ਧਾਰਿਆ ਹੋਇਆ ਸੋ ਇਹ ਜਿਹੜਾ ਹੈ ਇਹ ਪਰਮੇਸ਼ਰ ਰੂਪ ਨਜ਼ਰ ਨਹੀਂ ਆਉਂਦਾ ਕਿਉਂ ਨਹੀਂ ਆਉਂਦਾ ਕਹਿੰਦੇ ਵਾਹਿਗੁਰੂ ਨੇ ਇੱਕ ਪਰਦਾ ਪਾ ਤਾ ਉਹਦਾ ਨਾਂ ਹੈ ਹਉਮੈ ਉਹ ਹਉਮੈ ਦੀ ਕੰਧ ਆਦਮੀ ਦੇ ਸੋਝੀ ਦੇ ਵਿੱਚ ਪਾ ਦਿੱਤੀ ਜਿੱਥੇ ਸੁਰਤ ਹੈ ਸਾਡੀ ਉਹ ਸੁਰਤ ਚ ਪਾ ਦਿੱਤੀ ਉਹ ਸੁਰਤ ਚ ਬਹਿ ਕੇ ਹਉਮੈ ਵਾਲੀ ਜਿਹੜੀ ਸੁਰਤ ਹੈ ਉਹਨੂੰ ਚੰਗੀਆਂ ਲੱਗਣ ਲੱਗੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਜਿਹੜੀ ਅਸਲੀ ਚੀਜ਼ ਪਰਮੇਸ਼ਰ ਹੈ ਉਹ ਤੋਂ ਦੂਰ ਹੋ ਗਿਆ ਕਿਉਂਕਿ ਉਹ ਸੁਰਤ ਹਉਮੈ ਦੀ ਆਈ ਮਹਾਰਾਜ ਕਹਿੰਦੇ ਭੋਲਿਆ ਹਉਮੈ ਸੁਰਤ ਵਿਸਾ ਉਹਨੇ ਕਰਿਆ ਕਿ ਇਹ ਸੰਸਾਰ ਨੂੰ ਤਿੰਨ ਹਿੱਸਿਆਂ ਚ ਵੰਡਤਾ ਉਹ ਸੁਰਤ ਨੇ ਜਿਵੇਂ ਅੱਖ ਦੀ ਕੋਈ ਦੇ ਲੋ ਨਾ ਉਂਗਲੀ ਚੰਦ ਚਾਣੇ ਦੋ ਚੰਦ ਨਜ਼ਰ ਆਈ ਜਾਣਗੇ ਜੇ ਭਲਾ ਕਿਸੇ ਦੀ ਅੱਖ ਚ ਡਿਫੈਕਟ ਹੋਵੇ ਤਾਂ ਉਹ ਦੋ ਚੰਦ ਨੇ ਉਹ ਵੀ ਸੱਚਾ ਜਿਹੜਾ ਕਹਿੰਦਾ ਇੱਕ ਚੰਦ ਆ ਉਹ ਵੀ ਸੱਚਾ ਉਹਦੀ ਅੱਖ ਸਹੀ ਹੈ ਉਹਦੀ ਅੱਖ ਗਲਤ ਹੈ ਉਹ ਗਲਤ ਵੀ ਸੱਚ ਦੇਖ ਕੇ ਕਹਿੰਦਾ ਝੂਠ ਨਹੀਂ ਕਹਿੰਦਾ ਸੋ ਇਸ ਤਰ੍ਹਾਂ ਦੇ ਨਾਲ ਇਹ ਹਉਮੈ ਵਾਹਿਗੁਰੂ ਨੂੰ ਤਿੰਨ ਹਿੱਸਿਆਂ ਚ ਵੰਡ ਦਿੰਦੀ ਹੈ ਇੱਕ ਤਾਂ ਬਣਾ ਦਿੰਦੀ ਹੈ ਸੰਸਾਰ ਇੱਕ ਬਣਾ ਦਿੰਦੀ ਹੈ ਜੀਵ ਇੱਕ ਬਣਾ ਦਿੰਦੀ ਹੈ ਈਸ਼ਵਰ ਤਿੰਨ ਪਾਰਟਸ ਕਰ ਦਿੰਦੀ ਹੈ ਇਹਦੇ ਹਉਮੈ ਜਿਹੜੀ ਕਹਿੰਦੇ ਪਿਆਰਿਆ ਇਹ ਹਉਮੈ ਦਾ ਇਲਾਜ ਗੁਰੂ ਦਾ ਸ਼ਬਦ ਹੈ ਜਦੋਂ ਗੁਰੂ ਦੇ ਸ਼ਬਦ ਦੀ ਕਮਾਈ ਹੋਈ ਆ ਤਦੋਂ ਤੇ ਹਉਮੈ ਦਾ ਪਰਦਾ ਜਿਹੜਾ ਉਹ ਕੱਟਿਆ ਜਾ ਰਿਹਾ ਹੋਵੇਗਾ ਭਾਈ ਵਾਹਿਗੁਰੂ ਮੰਤਰ ਦਾ ਜਾਪ ਕਰੀ ਇਹ ਹੌਲੀ ਹੌਲੀ ਤੇਰੇ ਹਉਮੈ ਦੇ ਜਿਹੜੇ ਪਰਦੇ ਪਏ ਹੋਏ ਨੇ ਇਹਨਾਂ ਨੂੰ ਕੱਟ ਦਿੱਤੇ ਹਾਂ ਭੀਤ ਪਏ ਹੋ ਹੈ ਵਿੱਚੋ ਸੁੰਤ ਦੇਸ਼ ਨਿਕਟਾਇਓ ਪਾਂਬੀ ਵੀ ਕੇ ਪਾਤ ਪਾ ਦੋ ਬਿਨ ਤੇ ਖੇਦ ਰਾਇਓ ਕਹਿੰਦੇ ਬਹੁਤਾ ਹੀ ਪਤਲਾ ਜਿਹਾ ਭਰਦਾ ਪਰ ਹੈ ਬੜਾ ਸਖ਼ਤ ਉਹਦੇ ਚ ਇੱਕ ਵਾਹਿਗੁਰੂ ਤਿੰਨ ਰੂਪਾਂ ਚ ਨਜ਼ਰ ਆਉਂਦਾ ਇੱਕ ਜੀਵ ਇੱਕ ਸੰਸਾਰ ਤੇ ਇੱਕ ਵਾਹਿਗੁਰੂ ਨਾਮਦੇਵ ਜੀ ਨੇ ਜਿਸ ਵਕਤ ਉਹਨਾਂ ਦਾ ਦੇਹੜਾ ਫੇਰਤਾ ਸਵਾਲ ਕਰਿਆ, ਕਹਿਣ ਲੱਗੇ ਹੇ ਪ੍ਰਭੂ ਤੁਸੀਂ ਰਹਿੰਦੇ ਕਿੱਥੇ ਹੋ? ਕਹਿੰਦੇ ਨਾਮਦੇਵ ਜੀ ਮੈਂ ਪਹਿਲਾਂ ਤਾਂ ਪਰਮੇਸ਼ਰ ਨੇ ਟਾਲਤਾ, ਕਹਿੰਦੇ ਅਸੀਂ ਰਾਂਕਾ ਬਾਂਕਾ ਦੇ ਘਰ ਰਹਿੰਦੇ ਹਾਂ, ਦਸ ਦਿੱਤਾ ਦਾ ਪਤਾ ਪੁੱਛ ਕੇ ਉੱਥੇ ਗਿਆ ਤਾਂ ਬੀਬੀ ਹਲਦੀ ਰਗੜਦੀ ਹੈ, ਕੁਟੀਆ ਦੇਖੀ ਟੁੱਟੀ ਹੋਈ ਕੁਟੀਆ, ਗਲੀਆਂ ਹੋਈਆਂ ਪਈਆਂ, ਧੁੱਪ ਫਰਸ਼ਦੇ ਜਾ ਰਹੀ ਹੈ, ਜੇ ਮੀਂਹ ਪੈਂਦਾ ਅੰਦਰ ਚੋਂਦਾ, ਅੰਦਰ ਝਾਤੀ ਮਾਰੀ ਤਾਂ ਇੱਕ ਪੰਨ ਹੈ ਜੀ ਦੌੜ ਨਹੀਂ ਹੈ, ਉਹ ਧਰਤੀ ਨਾਲ ਲੱਗਿਆ ਪਿਆ, ਇੱਕ ਸੱਤ ਪਈ ਹੈ ਘਰ ਚ, ਦੋ ਚਾਰ ਭਾਂਡੇ ਨੇ। ਕਹਿੰਦਾ ਭਾਈ ਇਹ ਰੰਕਾ ਬੰਕਾ ਦਾ ਘਰ ਹੈ? ਕਹਿੰਦੇ ਹਾਂ ਵੀਰ ਇਹ ਰੰਕਾ ਬੰਕਾ ਦਾ ਘਰ, ਆ ਜਾ ਤੂੰ ਅੰਦਰ ਆ ਜਾ, ਦੱਸ ਕੀ ਗੱਲ ਹੈ? ਕਹਿਣ ਲੱਗਿਆ ਭਗਵਾਨ ਇੱਥੇ ਰਹਿੰਦੇ ਨੇ? ਕਹਿੰਦੇ ਹਾਂ। ਕਹਿੰਦੇ ਪੈਂਦੇ ਕਿੱਥੇ ਨੇ? ਕਹਿੰਦੇ ਆ ਮੰਜੀ ਹੈ, ਪੈਸੇ ਹੈ ਨਹੀਂ ਸਾਡੇ ਕੋਲ ਦਾਉਣ ਲਿਆਉਣ ਜੋਗੇ, ਇਹ ਤਾਂ ਖੁਸ਼ ਰਹਿੰਦੇ ਨੇ, ਅਸੀਂ ਬਥੇਰੇ ਬੇਨਤੀਆਂ ਕਰਦੇ ਹਾਂ ਵੀ ਤੁਹਾਡੇ ਵਾਸਤੇ ਮੰਦਰਾਂ ਚ ਪਲਕ ਮਨਾਏ ਹੋਏ ਨੇ, ਚੰਦਨ ਦੀਆਂ ਸੁਗੰਧਾਂ ਦੇ ਦਿੱਤੀਆਂ ਜਾ ਰਹੀਆਂ, ਭਗਤ ਰਸੇ ਕਰਦੇ ਨੇ, ਤੁਹਾਡੇ ਬਿਸਤਰੇ ਵਿਛਾਉਂਦੇ ਨੇ, ਬਿਸਤਰੇ ਇਕੱਠੇ ਕਰਦੇ ਹੈ, ਹੇ ਪ੍ਰਭੂ ਤੁਸੀਂ ਉੱਥੇ ਥੋੜਾ ਦੇਰ ਆਰਾਮ ਕਰ ਲਿਆ ਕਰੋ। ਕਹਿੰਦੇ ਫੇਰ ਕੀ ਕਹਿੰਦੇ ਨੇ ਉਹ? ਕਹਿੰਦੇ ਉਹ ਇਹ ਕਹਿੰਦੇ ਨੇ ਸਾਡਾ ਜੀ ਨਹੀਂ ਲੱਗਦਾ, ਇਹ ਸਭ ਫੁੱਟਗਲ ਚ ਬੰਦੇ ਨੇ, ਦਿਖਾਵਾ ਕਰਦੇ ਨੇ, ਮੈਨੂੰ ਕੋਈ ਨਹੀਂ ਆਰਾਮ ਦੇਣਾ ਚਾਹੁੰਦਾ, ਮੇਰੇ ਮਗਰ ਪੈਂਦੇ ਮੱਖੀਆਂ ਜਿਵੇਂ ਮਸਿਆਲੀਆਂ ਪੈਂਦੀਆਂ, ਮੈਨੂੰ ਆਹ ਦੇ ਆਹ ਦੇ ਆਹ ਦੇ ਆਹ ਦੇ। ਕਹਿੰਦੇ ਆਖੇ ਮੰਗੇ ਦੇ 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 ਦੇ, ਸਾਰੀ ਜ਼ਿੰਦਗੀ ਦੇ ਦੇ ਹੋਈ ਜਾਂਦੀ ਹੈ, ਮੁੱਕਦੀ ਹੈ ਕਦੇ? ਕਹਿੰਦੇ ਮੈਂ ਦੇ ਜਾਣਾ ਫੇਰ ਨਹੀਂ ਅੜਦੇ, ਫਿਰ ਕਹਿੰਦੇ ਆਹ ਵੀ ਦੇ ਆਹ ਵੀ ਦੇ ਆਹ ਵੀ ਦੇ ਆਹ ਵੀ ਦੇ, ਮੁੱਕਦੀ ਨਹੀਂ। ਪਹਿਲਾਂ ਕਹਿੰਦੇ ਲੜਕਾ ਹੋ, ਮੈਂ ਦੇ ਦਿੰਦਾ ਲੜਕਾ ਹੋ ਗਿਆ, ਹੁਣ ਇਹ ਬਿਮਾਰ ਨਾ ਹੋਵੇ, ਹੁਣ ਇਹ ਪੜ੍ਹਾਈ ਕਰੇ, ਹੁਣ ਇਹ ਕਿਸੇ ਵਿਵਾਦ ਚ ਫੇਲ ਨਾ ਹੋਵੇ, ਮੰਨੀ ਜਾਂਦਾ ਮੈਂ ਸਾਰੀਆਂ ਗੱਲਾਂ। ਕਹਿੰਦੇ ਉਹਦੇ ਬਾਅਦ ਹੁਣ ਜੀ ਇਹਦਾ ਨੌਕਰੀ ਦਵਾ ਦਿਓ, ਹੁਣ ਇਹਦਾ ਵਿਆਹ ਕਰ ਦਿਓ, ਹੁਣ ਇਹਦੇ ਲੜਕਾ ਹੋ ਜਾਵੇ, ਬਾਹਰ ਇਹਦੇ ਹੋਰ ਲੜਕਾ ਹੋ ਜਾਵੇ। ਕਹਿੰਦੇ ਮੁੱਕਦਾ ਕਿਤੇ, ਇਹਨੂੰ ਵੀ ਜਾਣਾ ਚਾਹੀਦੀ ਹੈ, ਉਹ ਵੀ ਦੋ ਸਾਨੂੰ। ਕਹਿੰਦੇ ਆਹੀ ਕਰਦੇ ਨੇ, ਆਖੇ ਮੰਗੇ ਦੇ 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 ਦੇ, ਮੈਨੂੰ ਪਿਆਰ ਕੋਈ ਨਹੀਂ ਸੰਸਾਰ ਚ ਕਰਦਾ, ਵੀ ਤੂੰ ਕਹਿੰਦੀ ਆ, ਤੁਸੀਂ ਕਹਿੰਦੇ ਵੀ ਉੱਥੇ ਜਾ ਕੇ ਰਹਿ, ਉੱਥੇ ਮੈਂ ਕਰਨਾ ਕੀ ਹੈ? ਉੱਥੇ ਦਰਜਾ ਵਾਲੇ ਬੰਦੇ ਇਕੱਠੇ ਹੋਏ ਨੇ, ਮੇਰੇ ਪਿਆਰ ਵਾਲਾ ਨਹੀਂ ਕੋਈ ਹੈ, ਤੇ ਦੁਨੀਆਂ ਨੂੰ ਨੀ ਪਤਾ ਵੀ ਮੈਂ ਪਿਆਰ ਭਾਲਦਾ ਫਿਰਦਾ, ਜਿਹੜਾ ਮੈਨੂੰ ਜਰਾ ਕਰਦਾ ਮੈਂ ਉਹਨੂੰ ਬਹੁਤ ਪਿਆਰ ਕਰਦਾ, ਚਰਨ ਛਾਲ ਕੋਲੇ ਪੈਂਡਾ ਜਾਏ ਚੱਲ ਸਤਿਗੁਰ ਕੋਲ ਪੈਂਡਾ ਆ ਕੇ ਹੋਏ ਨੇ, ਭਾਵ ਨੀ ਭਗਤ ਪਾਏ ਕੌਡੀ ਅਗਰ ਭਾਗ ਰੱਖਾ ਤਾਂ ਇਹ ਗੁਰ ਸਰਬ ਨੂੰ ਦਾਨ ਦਾਨ ਦੇਤਾ, ਮੈਂ ਤਾਂ ਦਿੰਦਾ ਥੋੜਾ ਜਿਹਾ ਲੈ ਕੇ ਬੇਅੰਤ ਦੇ ਦਿੰਦਾ। ਸੋ ਉਹਦਾ ਮੁੱਕਦਾ ਹੀ ਨਹੀਂ, ਉਹਨਾਂ ਦੀਆਂ ਮੰਗਾਂ ਮੈਂ ਫਿਰ ਉੱਥੇ ਸਵਰਨ ਮੰਦਰਾਂ ਤੇ ਜਾ ਕੇ ਕੀ ਕਰਨਾ, ਉਹਨਾਂ ਪਲੀਆਂ ਤੇ ਪੈ ਕੇ ਕੀ ਕਰਨਾ, ਜਿਹੜਾ ਸੁਰ ਮੈਨੂੰ ਇੱਥੇ ਹੈ ਉਹ ਕਿਤੇ ਨਹੀਂ। ਨਾਮਦੇਵ ਸੁਣੀ ਜਾਂਦਾ, ਕਹਿੰਦਾ ਬੀਬੀ ਤੁਸੀਂ ਭੇਜ ਦਿਆ ਕਰੋ ਤੁਸੀਂ, ਉਹ ਕਹਿੰਦੀ ਅਸੀਂ ਤਾਂ ਮਿੰਨਤਾਂ ਕਰਦੇ ਹਾਂ, ਉਹ ਜਾਂਦੇ ਹੀ ਨਹੀਂ, ਅਸੀਂ ਕਹਿੰਦੇ ਤੁਹਾਡੇ ਆਰਾਮ ਵਾਸਤੇ ਭੇਜਦੇ ਹਾਂ। ਕਹਿੰਦੇ ਆਰਾਮ ਮੈਨੂੰ ਉੱਥੇ ਹੀ ਨਹੀਂ, ਇੱਥੇ ਹੀ ਆਰਾਮ ਹੈ ਤੁਹਾਡੇ ਕੋਲ, ਤੇ ਮੇਰਾ ਮਨ ਲੱਗ ਜਾਂਦਾ ਜੈ ਕੀਰਤਨ ਤੇਰਾ ਸਾਧੂ ਗਾਵੇ ਤਾਂ ਮੇਰਾ ਮਨ ਲੱਗ, ਤੁਸੀਂ ਭਜਨ ਗਾਉਂਦੇ ਹੋ ਪਿਆਰ ਦੇ ਨਾਲ ਮੇਰਾ ਮਨ ਲੱਗਦਾ, ਮੈਂ ਬੜਾ ਖੁਸ਼ ਹੁੰਦਾ, ਕਿਉਂਕਿ ਮੈਨੂੰ ਭੁੱਖ ਲੱਗੀ ਹੋਈ ਹੈ, ਦੁਨੀਆਂ ਦੀ ਸਮਝ, ਦੁਨੀਆਂ ਨੂੰ ਪਦਾਰਥਾਂ ਦੀ ਭੁੱਖ, ਜਿਹੜੀ ਮੈਨੂੰ ਭੁੱਖ ਹੈ ਉਹ ਅਜੀਬ ਹੈ। ਮਾਹੋ ਮਨ ਤਾਲ ਸਾਜ 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 ਨਾਮਦੇਵ ਜੀ ਸੁਣਦੇ ਨੇ, ਕਹਿੰਦੇ ਅਸੀਂ ਬਹੁਤ ਕਹਿੰਦੇ ਹਾਂ ਵੀ ਤੁਸੀਂ ਜਾਓ, ਬੜੀ ਦੁਨੀਆਂ ਤੁਹਾਡਾ ਇੰਤਜ਼ਾਰ ਕਰਦੀ ਹੈ। ਸਾਨੂੰ ਉਹ ਕਹਿੰਦਾ ਮੈਂ ਤਾਂ ਭੁੱਖਾ ਹਾਂ ਪਿਆਰ ਦਾ, ਮੈਨੂੰ ਕੋਈ ਪਿਆਰ ਨਹੀਂ ਕਰ ਰਿਹਾ, ਸੰਸਾਰ ਗੱਜਦਾ ਹੈ, ਮੇਰੇ ਨਾਲ ਕੋਈ ਤਲਕ ਨਹੀਂ, ਮੇਰੇ ਨਾਲ ਪਿਆਰ ਨਹੀਂ ਕੋਈ ਕਰਦਾ, ਤੇ ਪਿਆਰ ਕਰੇ ਜਿੱਥੇ ਪਿਆਰ ਹੋਵੇ ਮੈਂ ਉੱਥੇ ਬੱਸ ਵਿੱਚ ਆ ਜਾਂਦਾ। ਸਭ ਤੋਂ ਤੇਰੇ ਬਸ ਅਗਮ ਗੋਚਰਾ, ਤੂੰ ਭਗਤਾਂ ਕੇ ਬਸ ਭਗਤਾਂ ਤਾਂ ਤੇਰੇ, ਪਿਆਰ ਵਾਲੇ ਮੈਨੂੰ ਬੰਨ ਕੇ ਰੱਖ ਲੈਂਦੇ, ਸੋ ਮੈਂ ਕਿਵੇਂ ਜਾਵਾਂ ਤੁਹਾਡੇ ਕੋਲੋਂ। ਸੁਣੀ ਗਿਆ ਬੀਬਾ ਇਹ ਹਲਦੀ ਲੱਗਦੀ ਹੈ, ਕਹਿੰਦੀ ਹਾਂ ਕੀ ਗੱਲ, ਕਹਿਣ ਲੱਗੀ ਇੱਕ ਨਵਾਂ ਨਵਾਂ ਭਗਤ ਹੈ ਦਵੰਦ ਚ ਰਹਿਣ ਵਾਲਾ, ਨਾਮਦੇਵ ਆ ਉਹਦਾ ਨਾਮ। ਉਹ ਥੋੜੀ ਜਿਹੀ ਗੱਲ ਹੁੰਦੀ ਹੈ ਭਗਵਾਨ ਨਾਲ ਕੁਛ ਹੋ ਜਾਂਦਾ, ਮੰਦਰ ਚ ਗਿਆ ਸੀ ਉੱਥੇ ਸਵਰਨ ਜਾਤੀਆਂ ਵਾਲਿਆਂ ਨੇ ਉਹਨੂੰ ਧੱਕੇ ਮਾਰ ਕੇ ਕੱਢਤਾ, ਉਹ ਪਿੱਛੇ ਬਹਿ ਗਿਆ, ਉੱਥੇ ਲਾਂਭੇ ਦੇਣ ਲੱਗ ਗਿਆ ਵੀ ਹਿੰਦੜੀ ਜਾਤ ਮੇਰੀ ਜਾਤ ਬਰਾਇਆ, ਛਿਪੇ ਕੇ ਜਨਮ ਹੋਏ ਕਾਹੇ ਕੋ ਆਇਆ, ਕਹਿੰਦੇ ਇਹ ਤਾਂ ਮੈਨੂੰ ਇਹ ਪੰਡੀਆਂ ਨੂੰ ਇਹ ਢੇਡ ਕਹਿਤਾ, ਢੇਡ ਕਹਿੰਦੇ ਨੇ ਮੈਨੂੰ, ਤੇ ਮੈਨੂੰ ਇਹ ਛੂਤ ਛੂਤ ਕਹਿ ਕੇ ਧੱਕੇ ਮਾਰ ਕੇ ਇਹਨਾਂ ਨੇ ਕੱਢ ਦਿੱਤਾ। ਮੈਂ ਜੇ ਤੈਨੂੰ ਤੈਨੂੰ ਪਿਆਰ ਦੀ ਲੋੜ ਸੀ, ਮੇਰੀ ਮੇਰੀ ਲੋੜ ਸੀ ਤਾਂ ਹੇ ਪ੍ਰਭੂ ਤੂੰ ਮੈਨੂੰ ਉੱਚੀ ਕੁਲ ਚ ਪੈਦਾ ਕਰ ਦਿੰਦਾ। ਜਦੋਂ ਭਗਵਾਨ ਨੇ ਉਹਦਾ ਮੂੰਹ ਘਵਾ ਤਾ ਮੰਦਰ ਦਾ, ਪਿੱਠ ਉਧਰ ਹੋ ਗਈ ਤੇ ਮੂੰਹ ਨਾਮਦੇਵ ਵੱਲ ਹੋ ਗਿਆ, ਖੁਸ਼ ਹੋ ਗਿਆ, ਪਹਿਲੇ ਪਰ ਜਲਕ ਆ ਗਈ ਉਹਦੇ ਮੋਢੇ ਤੇ। ਇਹ ਗੱਲ ਨਿਸ਼ਚਾ ਬਣਾਉਣ ਵਾਸਤੇ ਹੋਇਆ ਕਰਦੀ ਹੈ। ਵਾਹਿਗੁਰੂ ਤਾਂ ਰੂਪ ਰੰਗ ਰੇਖ ਪੇਖ ਤੋਂ ਨਿਆਰਾ, ਉਹ ਦਿਖਾਉਣੀ ਸੀ ਬਾਤ। ਗੁਰੂ ਤੇਗ ਬਹਾਦਰ ਸਾਹਿਬ ਦੇ ਕੋਈ ਜਰਕ ਨਹੀਂ ਸੀ ਆਈ, ਕੋਈ ਜ਼ਖਮ ਨਹੀਂ ਸੀ ਆਇਆ, ਉਹਦਾ ਨਿਸ਼ਚਾ ਬਣਾਉਣ ਵਾਸਤੇ ਉਹ ਸਿਚੁਏਸ਼ਨ ਦਿਖਾਉਣੀ ਸੀ, ਉਹ ਨਹੀਂ ਮਰਨਾ ਸੀਗਾ ਉਹਨੇ, ਉਹ ਦੇਖਦੀ ਸਾਰ ਉਹਨੇ ਗੁਰੂ ਲਾਧੋਰੇ ਦਾ ਨਾਰਾ ਮਾਰ ਦਿੱਤਾ ਮੱਖਣ ਸ਼ਾਲ ਵਾਲੇ ਨੇ। ਇਹਦੇ ਉੱਤੇ ਤਰਕ ਹੋ ਜਾਂਦੀ ਹੈ, ਕਈ ਪ੍ਰੇਮੀ ਜ਼ਿਆਦਾ ਅਕਲਾ ਹੁੰਦੇ ਨੇ, ਉਹ ਕਹਿੰਦੇ ਵੀ ਰੱਬ ਦਾ ਤਾਂ ਰੂਪ ਨਹੀਂ ਰੇਖ ਨਹੀਂ ਭੇਜ ਨਹੀਂ, ਉਹਦੇ ਤਰਕ ਕਿੱਥੋਂ, ਉਹਦੇ ਕਿੱਥੋਂ ਆ ਗਈ ਖਰਾਸ਼, ਜ਼ਖਮ ਕਿੱਥੋਂ ਹੋ ਗਿਆ। ਗੁਰੂ ਤੇਗ ਬਹਾਦਰ ਤਾਂ ਇੱਥੇ ਬੈਠੇ ਸੀ, ਸੂਖਸ਼ਮ ਸਰੀਰ ਨਾਲ ਗਏ, ਸੂਖਸ਼ਮ ਸਰੀਰ ਨਾਲ ਕੱਟ ਹੁੰਦਾ ਨਾ ਵੱਢ ਹੁੰਦਾ, ਜ਼ਖਮ ਕਿੱਥੇ ਹੋ ਗਿਆ। ਉਹ ਤਰਕ ਵਾਲੇ ਤਰਕ ਕਰ ਦਿੰਦੇ, ਲੇਕਿਨ ਗੁਰੂ ਸਮਰੱਥ ਹੈ, ਉਹਦੀ ਬਾਤ ਦੇ ਵਿੱਚ ਕੋਈ ਕਿੰਤੂ ਨਹੀਂ ਹੋਇਆ ਕਰਦਾ। ਉਹਨਾਂ ਨੇ ਉਸ ਨੂੰ ਉਹ ਨਕਸ਼ਾ ਬਣਾਉਣ ਵਾਸਤੇ ਸਾਰਾ ਕੁਝ ਦਿਖਾਤਾ। ਸੋ ਇਸ ਤਰ੍ਹਾਂ ਦੇ ਨਾਲ ਇੱਥੇ ਵੀ ਉਹੀ ਗੱਲ ਚੱਲ ਰਹੀ ਹੈ, ਕਹਿੰਦੀ ਮੈਂ ਹਲਦੀ ਲਾਉਂਦੀ ਹੁੰਦੀ ਹਾਂ, ਹੁਣ ਆਰਾਮ ਹੈ। ਕਹਿੰਦੇ ਹੁਣ ਕਿੱਥੇ ਗਏ ਨੇ? ਕਹਿੰਦੇ ਬਾਹਰ ਨੂੰ ਗਏ। ਉੱਥੇ ਮਿਲਦਾ ਬੜੀ ਲੰਮੀ ਸਾਖੀ ਆ, ਅਖੀਰ ਇਹ ਹੋਇਆ ਵੀ ਉਹਨੇ ਪੁੱਛਿਆ ਵੀ ਹੇ ਭਗਵਾਨ ਤੁਸੀਂ ਰਹਿੰਦੇ ਕਿੱਥੇ ਹੋ? ਤੁਹਾਡੇ ਬਾਰੇ ਤਾਂ ਬਹੁਤ ਹੈ, ਕਰੋੜਾਂ ਤੁਹਾਡੇ ਬਰਮਾਨ ਹੈ, ਤੁਸੀਂ ਇਹਦੀ ਚ ਢੌਂਡੀ ਚ ਰਹਿੰਦੇ ਹੋ? ਕਹਿੰਦੇ ਨਹੀਂ ਨਾਮ ਤੇ। ਜੇ ਤੂੰ ਇਹ ਗੱਲ ਜਾਣਨਾ ਚਾਹੁੰਦਾ ਤਾਂ ਮੈਂ ਨਹੀਂ ਦੱਸ ਸਕਦਾ। ਕਹਿੰਦੇ ਤੁਸੀਂ ਕਿਉਂ ਨਹੀਂ ਦੱਸ ਸਕਦੇ? ਕਹਿੰਦੇ ਜੇ ਮੈਂ ਦੱਸਦਾ ਨਾ ਮੇਰੀ ਖੇਲ ਮੁੱਕ ਜਾਣੀਆਂ ਸਾਰੀ। ਕਹਿੰਦੇ ਖੇਲ ਮੁੱਕੇ ਤੇ ਕੀ ਹੋਊ? ਕਹਿੰਦੇ ਨਾ ਮੈਂ ਰਹਿਣਾ ਹੈ ਜਿਹੜਾ ਤੇਰੇ ਸਾਹਮਣੇ ਖੜਾ, ਨਾ ਤੈਂ ਰਹਿਣਾ ਹੈ ਨਾ ਸੰਸਾਰ ਰਹਿਣਾ, ਇਹ ਤਿੰਨੇ ਚੀਜ਼ਾਂ ਨਹੀਂ ਰਹਿਣੀਆਂ। ਇਸ ਕਰਕੇ ਮੈਂ ਨਹੀਂ ਇਸ ਗੱਲ ਨੂੰ ਦੱਸਿਆ ਕਰਦਾ। ਇਸ ਗੱਲ ਨੂੰ ਮੈਂ ਸਮਝਾਉਣ ਵਾਸਤੇ ਸੰਤਾਂ ਨੂੰ ਚਾਬੀ ਦਿੱਤੀ ਹੋਈ ਹੈ, ਮੈਂ ਤਾਲਾ ਲਾਇਆ ਹੋਇਆ, ਕੋਈ ਆ ਨਹੀਂ ਸਕਦਾ ਉਸ ਤਾਰੇ ਨੂੰ ਲੰਘ ਕੇ। ਇਹ ਮੈਂ ਸੰਤਾਂ ਕੋਲ ਚਾਬੀ ਦਿੱਤੀ ਹੋਈ ਹੈ, ਜਿਸਕਾ ਗ੍ਰਹਿ ਤਿੰਨ ਦੀਆ ਤਾਲਾ, ਕੁੰਜੀ ਗੁਰਸੋਂ ਪਾਈ ਅਨ ਕਪਾਲ ਕਰੇ ਨਹੀਂ ਪਾਵੇ ਬਿਨ ਸਤਿਗੁਰਸ ਜਾਂ ਸਾਧੂਆਂ ਕੋਲ ਜਾ। ਉਹ ਤੈਨੂੰ ਇਹ ਗੱਲ ਸਮਝਾਉਣਗੇ, ਮੈਂ ਨਹੀਂ ਸਮਝਾ ਸਕਦਾ। ਜਦੋਂ ਉਹਨਾਂ ਨੇ ਤੈਨੂੰ ਸਮਝਾ ਦਿੱਤੀ ਫਿਰ ਕੀ ਹੋਊ? ਫਿਰ ਕੀ ਹੋਣਾ? ਆਪਾਂ ਦੋ ਇੱਕ ਹੋ ਜਾਂਗੇ, ਨਾ ਤੂੰ ਨਾਮਦੇਵ ਰਹੇ ਨਾ ਮੈਂ ਈਸ਼ਵਰ ਦਾ ਨਾ ਸੰਸਾਰ ਰਹੇ। ਇਹ ਵੀ ਮੇਰੇ ਚ ਘੁਲ ਜੂਗਾ, ਤੂੰ ਵੀ ਮੇਰੇ ਚ ਘੁਲ ਜਾਏਗਾ, ਮੈਂ ਤੁਹਾਡੇ ਦੋਵਾਂ ਚ ਘੁਲ ਜੂਗਾ, ਪਤਾ ਹੀ ਨਹੀਂ ਲੱਗਣਾ, ਇੱਕੋ ਚੀਜ਼ ਰਹਿ ਜੂ, ਉਹੀ ਪਰਮ ਚੇਤਨ ਸੱਤਾ ਰਹਿ ਜਾਏਗੀ। ਜਾਂਦਾ ਮਹਾਤਮਾ ਨੇ ਬੜੀ ਜੁਗਤੀ ਦੇ ਨਾਲ ਉਸਨੂੰ ਸਮਝਾਇਆ। ਸੋ ਕਹਿਣ ਲੱਗੇ ਭਾਈ ਕਟਾਰੂ, ਪਰਮੇਸ਼ਰ ਤਾਂ ਨਾਲ ਹੈ, ਲੇਕਿਨ ਹਉਮੈ ਦੀ ਕੰਧ ਹੋਣ ਕਰਕੇ ਇਹ ਦਿਸਦਾ ਨਹੀਂ। ਹਉਮੈ ਦੀ ਕੰਧ ਨੂੰ ਜਿਹੜੀ ਹੈ ਨਾ, ਇਹ ਨਾਮ ਤੋੜਦਾ, ਮੰਤਰ ਤੋੜਦਾ ਗੁਰੂ ਦਾ। ਇਹਦੇ ਬਾਅਦ ਇਹ ਜਿਹੜਾ ਹਉਮੈ ਵਾਲਾ ਜਗਤ ਹੈ, ਜੋ ਪਦਵੀਆਂ ਨੇ, ਜੋ ਕੁਛ ਹੈ, ਤੁਹਾਡੇ ਧਰਮ ਨੇ, ਤੁਹਾਡੇ ਨੇਚਰ ਨੇ, ਸਭ ਕੂੜੇ ਨੇ, ਸਾਰੇ ਹਉਮੈ ਦੇ ਨੇ। ਉਹਦਾ ਹਉਮੈ ਦਾ ਕੰਧ ਟੁੱਟ ਜਾਣੀ ਹੈ, ਨਿਸ਼ਚਾ ਕਿਹਦੇ ਕਰਨਾ? ਜਦ ਆਪਣਾ ਪਤਾ ਲੱਗ ਗਿਆ ਵੀ ਆਹ ਹੈ, ਉਹ ਗੱਲ ਗੁਰੂ ਸਾਹਿਬ ਕਹਿੰਦੇ ਚੁੱਪ ਕਰੇ, ਰਿਹਾ ਕਰੋ, ਪ੍ਰਗਟ ਨਾ ਕਰੇ, ਉੱਚਾ ਨਹੀਂ ਕਹਿਣਾ, ਮਨਵੇ ਰਹਿਣਾ, ਲੋੜਵੰਦ ਨੂੰ ਜਿਹੜਾ ਜਗਿਆਸੂ ਹੋਵੇ ਉਹਨੂੰ ਦੱਸ ਦਿਓ, ਗੌਲਾ ਪਾਉਣ ਦੀ ਲੋੜ ਨਹੀਂ ਹੈ। ਉਹ ਕਹਿੰਦੇ ਜਦੋਂ ਉਹ ਟੁੱਟ ਜਾਂਦੀ ਹੈ ਨਾ, ਫਿਰ ਇਹ ਝੂਠੀ ਜਿਹੜੀ ਹੈ ਹਉਮੈ ਵਾਲੀ, ਮੈਂ ਫਲਾਣਾ ਸਿੰਘ, ਮੈਂ ਫਲਾਣਾ ਮਾਸਰ ਹਾਂ, ਮੈਂ ਫਲਾਣਾ, ਇਹ ਟੁੱਟ ਜਾਇਆ ਕਰਦੀ ਹੈ, ਰਿਹਾ ਨਹੀਂ ਕਰਦੀ, ਨਾਸ਼ ਹੋ ਜਾਂਦਾ ਫਿਰ ਪੂਰੀ ਤਰ੍ਹਾਂ। ਇਹਦੇ ਟੁੱਟਣ ਨਾਲ ਫਿਰ ਹੁੰਦਾ ਕੀ ਹੈ? ਕਹਿੰਦੇ ਸੱਚੀ ਮੈਂ ਦਾ ਵਿਸ਼ਕਾਰਾ ਵੱਜਦਾ, ਉਹ ਪ੍ਰਗਟ ਹੋ ਜਾਂਦੀ ਹੈ। ਇਹ ਵੀ ਗੱਲ ਗੁਪਤੇ ਰੱਖ ਲਈ ਮਹਾਰਾਜ ਨੇ, ਕਿਉਂਕਿ ਕਲਯੁਗ ਦਾ ਸਮਾਂ ਹੈ, ਡਾਇਰੈਕਟ ਲੈਂਗੁਏਜ ਚ ਗੱਲਾਂ ਕਹੀਆਂ ਨਹੀਂ ਜਾਂਦੀਆਂ। ਕ੍ਰਿਸ਼ਨ ਮਹਾਰਾਜ ਨੇ ਕਹੀਆਂ ਸੀ, ਉਹ ਬ੍ਰਹਮ ਭਾਵ ਚ ਹੋ ਕੇ ਕਹੀਆਂ ਸੀ ਉਹਨਾਂ ਨੇ, ਐਜ ਕ੍ਰਿਸ਼ਨ ਨਹੀਂ ਸੀ ਉਹ ਬਾਤਾਂ ਕਹੀਆਂ, ਐਜ ਪਰਮੇਸ਼ਰ ਕਹੀਆਂ ਸੀ। ਸਾਡੇ ਸਾਨੂੰ ਕਿੰਨਾ ਭੁਲੇਖਾ ਪੈ ਗਿਆ, ਵਾਹਿਗੁਰੂ ਕਿਹਾ ਜਿਹਾ, ਜਿਹੜਾ ਵੀ ਨਿਸ਼ਚਾ ਕਰਦਾ ਜਿਸ ਸ਼ਕਲ ਤੇ ਕਰਦਾ ਉਹ ਉੱਥੇ ਪ੍ਰਗਟ ਹੋ ਜਾਂਦਾ, ਉਹਦੇ ਰੂਪ ਖਰਾਬ ਹੁੰਦੀਆਂ। ਇਸ ਵਿੱਚ ਵਿਵੇਕ ਵਿਅਕਤੀ ਜਦ ਆਦਮੀ ਦੇ ਅੰਦਰ ਜਾਗਦੀ ਹੈ ਨਾ, ਆਪਣੇ ਆਪ ਅੰਦਰੋਂ ਸਵਾਲ ਆਉਂਦਾ, ਆਪਣੇ ਆਪ ਜਵਾਬ ਆਉਂਦਾ, ਇਹ ਕਿਸੇ ਕਿਤਾਬਾਂ ਨਹੀਂ ਹੁੰਦਾ, ਕਿਤਾਬਾਂ ਸਮਝ ਨਹੀਂ ਆਉਂਦਾ, ਸਾਧਨ ਨਾਲ ਸਮਝ ਆਉਂਦਾ। ਜਦ ਸੱਚੀ ਮੈਂ ਜਾਗਦੀ ਹੈ ਫਿਰ ਉਹਨੂੰ ਪਤਾ ਲੱਗਦਾ ਵੀ ਆਹ ਕੀ ਹੋ ਗਿਆ। ਇਹ ਤਾਂ ਕਬੀਰ ਜਾਣ ਤੋਂ ਖੋਜ ਤੇ ਸੋਈ ਪਾਇਓ ਠੌਰ, ਸੋਈ ਫਿਰ ਕੇ ਤੂੰ ਆਇਆ ਜਾਗੋ, ਕਹਿਤਾ ਉਹਦੇ ਬਣ ਗਈ ਆ। ਕਬੀਰ ਕਬੀਰ ਦਾ ਪਤਾ ਹੀ ਨਹੀਂ ਲੱਗਦਾ। ਰਵਦਾਸ ਜੀ ਕਹਿੰਦੇ ਹੁਣ ਮੈਂ ਗੱਲ ਕੀ ਕਰਾਂ, ਜਬ ਹਮ ਹੋਤੇ ਤਬ ਤੂੰ ਨਾ ਹੀ, ਤਬ ਤੂੰ ਹੀ ਮੈਂ ਨਾ ਹੀ, ਮੈਂ ਕਿੱਧਰ ਚਲਿਆ? ਸੰਤ ਕਹਿੰਦਾ ਜਹਾਜ਼ ਬੱਕਰ ਨੇ ਉਹਨੂੰ ਉਪਦੇਸ਼ ਦਿੱਤਾ, ਉਹ ਕਹਿਣ ਲੱਗਾ ਜਨਕ ਕਿੱਥੇ ਚਲਿਆ ਗਿਆ, ਰਾਜਾ ਕਿੱਥੇ ਚਲਿਆ ਗਿਆ, ਸਰਕਾਰ ਕਿੱਥੇ ਚਲਿਆ ਗਿਆ, ਇਹ ਹੋਇਆ ਕੀ? ਉਹ ਅਸਲੀ ਅਸਲੀ ਮੈਂ ਜਾਣਦੀ। ਮਹਾਰਾਜ ਕਹਿੰਦੇ ਭਾਈ ਕਟਾਰੂ, ਇਹ ਜਿਹੜੀ ਹਉਮੈ ਹੈ ਨਾ, ਇਹ ਪੜਦਾ ਹੈ, ਗੁਰ ਸ਼ਬਦ ਤੋਂ ਬਗੈਰ ਜਿਹੜਾ ਮਨ ਹੈ ਨਾ, ਇਹ ਬਸ ਵਿੱਚ ਨਹੀਂ ਆਉਣਾ, ਮਨ ਦੇ ਵਿੱਚ ਇਹ ਗੱਲ ਸਮਝ ਨਹੀਂ ਆਉਣੀ, ਮਨ ਨੇ ਟਿਕਣਾ ਨਹੀਂ। ਬਿਨਗੁਰ ਸ਼ਬਦ ਮਨ ਨਹੀਂ ਠਾਉਰਾ, ਫਿਰ ਉਹ ਰਾਮ ਨਾਮ ਅਤ ਨਿਰਮਲ ਅਵਰ ਤਿਆਗੋ ਹੋਮੇ ਕੌਰਾ। ਹਰ ਗੱਲ ਦੇ ਵਿੱਚ ਫਿਲਾਸਫੀ ਹੈ, ਹਰ ਗੱਲ ਚ ਡਾਕਟਰ ਸਵਾਮੀ ਰਾਮ ਜੀ ਟ੍ਰਾਂਸਲੇਸ਼ਨ ਕਰਨ ਲੱਗੇ, ਗੁਰੂ ਗ੍ਰੰਥ ਸਾਹਿਬ ਦਾ ਇੰਗਲਿਸ਼ ਪੜ੍ਹੇ ਹੋਏ ਬਹੁਤੇ ਸੀ, ਇੱਕ ਘੱਟ ਪੜ੍ਹਿਆ ਹੋਵੇ ਫਿਰ ਤਾਂ ਕਰ ਲੈਂਦਾ ਗੁਰੂ ਗ੍ਰੰਥ ਸਾਹਿਬ ਦਾ ਤਰਜਮਾ। ਉਹਦੇ ਬਹੁਤਾ ਜਾਣਨ ਵਾਲਾ ਹੋਵੇ, ਬਹੁਤੇ ਜਾਣਨ ਵਾਲਿਆਂ ਨੂੰ ਇੱਕ ਨਿਸ਼ਾਨੀ ਹੁੰਦੀ ਆ, ਉਹ ਕਹਿੰਦਾ ਮੈਂ ਕੁਛ ਨਹੀਂ ਜਾਣਦਾ। ਜਿਹੜਾ ਬਹੁਤ ਜਾਣਦਾ ਨਾ ਉਹ ਕੁਛ ਨਹੀਂ ਜਾਣਦਾ, ਜਿਹੜਾ ਕਹਿੰਦਾ ਮੈਂ ਜਾਣਦਾ, ਮਹਾਰਾਜ ਕਹਿੰਦੇ ਸੋ ਅਜਾਨ ਕਹੇ ਮੈਂ ਜਾਣਿਆ, ਉਹਦੇ ਵਰਗਾ ਅਣਜਾਣ ਕੋਈ ਨਹੀਂ। ਜਿਹੜਾ ਕਹਿੰਦਾ ਮੈਂ ਜਾਣ ਲਿਆ, ਮੈਂ ਗੱਲ ਸਮਝ ਲਈ, ਉਹ ਜਿਹਨੇ ਜਿਹੜਾ ਕਹਿੰਦਾ ਮੈਨੂੰ ਪਤਾ ਹੀ ਨਹੀਂ ਕਰਦਾ ਉਹ ਕਿਉਂ ਕਹਿੰਦਾ ਹੈ, ਉਹ ਪਹਿਲਾਂ ਤਾਂ ਰੱਬ ਨਿੱਕਾ ਜਿਹਾ ਲੱਗਦਾ ਸੀ, ਉਹ ਜਦ ਇਸ ਮੈਦਾਨ ਚ ਬੜੇ ਉਹਦਾ ਆਦਮ ਤੇ ਕੋਈ ਨੀ, ਕਹਿੰਦਾ ਮੈਂ ਤਾਂ ਬਸ ਛੋਟਾ ਜਿਹਾ ਹੀ ਰਹਿ ਗਿਆ ਸਮੁੰਦਰ ਦੇ, ਕਹਿੰਦੇ ਚਮਚਾ ਲੈ ਕੇ ਚਲਿਆ ਗਿਆ ਵੀ ਮੈਂ ਪਾਣੀ ਨਾ ਪੜੇ। ਹੁਣ ਤੁਸੀਂ ਆਪੇ ਹੀ ਸੋਚੋ ਚਮਚੇ ਨਾਲ ਨਾ ਪੁੱਜੂ, ਸਾਡੀ ਬੁੱਧੀ ਦੇ ਨਾਲ ਪਰਮੇਸ਼ਰ ਸਭ ਚ ਆ ਜਾਏਗਾ। ਇਹ ਤਾਂ ਜਿਹੜਾ ਕਹਿੰਦਾ ਮੈਨੂੰ ਨੀ ਆਉਂਦਾ ਕੁਛ ਵੀ, ਮੈਨੂੰ ਕੁਛ ਨੀ ਆਉਂਦਾ, ਇੱਕ ਤਾਂ ਕਹਿੰਦਾ ਨਾ ਐਵੇਂ, ਉਹ ਇੱਕ ਸਭ ਕੁਝ ਜਾਣ ਕੇ ਕਹਿੰਦਾ, ਉਹ ਸੱਚਿਓ ਬੋਲਦਾ, ਸੱਚ ਬੋਲਦਾ ਵੀ ਮੈਂ ਤਾਂ ਇੱਕ ਨਿੱਕਾ ਜਿਹਾ ਬਾਲਕ ਆ ਇੱਥੇ, ਇਹ ਤਾਂ ਹੈਗਾ ਏਡਾ ਪਸਾਰਾ, ਇਹਨੂੰ ਕੋਈ ਸਮਝ ਲੱਗਦਾ? ਕਹਿੰਦੇ ਭਾਈ ਜਟਾਰੂ ਇਹ ਰਾਮ ਦੇ ਨਾਮ ਦੇ ਨਾਲ ਇਹ ਗੱਲ ਸਮਝ ਚ ਆਉਣੀ ਹੈ, ਬਾਕੀ ਇਹ ਹੋਮੈ ਦਾ ਜਿਹੜਾ ਹੈ ਸਾਰਾ ਇਹ ਜਿੰਨਾ ਚਿਰ ਤੁਰਦਾ ਨਹੀਂ ਉਹਨਾਂ ਚਿਰ ਨਹੀਂ ਗੱਲ ਸਮਝ। ਸੋ ਨਾਮ ਜਪ ਕੇ ਅਵਸਥਾ ਪ੍ਰਾਪਤ ਹੁੰਦੀ ਹੈ, ਗੱਲਾਂ ਕਰਕੇ ਨਹੀਂ ਹੁੰਦੀ, ਬੰਦਗੀ ਕਰੀ ਜਾਂਦੀ ਹੈ। ਬੰਦਗੀ ਦੇ ਨਾਮ ਦੇ ਸਟੇਸ਼ਨ ਨੇ, ਪੁਰੀਆਂ ਨੇ, ਜਿਵੇਂ ਨਰਕ ਨੂੰ ਜਾਂਦਿਆਂ ਨੂੰ 21 ਪੁਰੀਆਂ ਰਸਤੇ ਜਾਂਦੀਆਂ, ਇਹ ਨਾਮ ਜਪਦਿਆਂ ਨੂੰ ਵੀ ਪੁਰੀਆਂ ਆਉਂਦੀਆਂ। ਉਹ ਸਿਆਣਿਆਂ ਨੇ ਸੱਤ ਮੰਜ਼ਲਾਂ ਦੱਸੀਆਂ ਨੇ, ਸੱਤ ਭੂਮਿਕਾ, ਸੱਤ ਮੰਜ਼ਲਾਂ। ਸਾਰੇ ਧਰਮ ਵੱਲੋਂ ਸਟੱਡੀ ਕਰ ਲਓ, ਉਹ ਹੌਲੀ ਹੌਲੀ ਚੜ੍ਹਦਾ, ਮਹਾਰਾਜ ਜੀ ਕਹਿੰਦੇ ਤਰੱਕੀ ਕਰਦਾ, ਅਵਸਥਾ ਪ੍ਰਾਪਤ ਇੱਕ ਹੋ ਗਈ, ਦੋ ਹੋ ਗਈ, ਫਿਰ ਜਿਹੜਾ ਦਿਸਣ ਵਾਲਾ ਸੰਸਾਰ ਹੈ ਨਾ ਇਹ ਗਾਇਬ ਹੋ ਜਾਂਦਾ, ਨਿਰੰਕਾਰ ਦੇ ਵਿੱਚ ਸਮਾ ਜਾਂਦਾ। ਇਹ ਗੁਰਬਾਣੀ ਦੇ ਸਿਧਾਂਤ ਹੈ, ਤਾਂ ਆਪਣੇ ਕੋਲ ਅਸੀਂ ਕੋਈ ਨਾ ਕਿਸੇ ਵੇਦ ਸ਼ਾਸਤਰ ਦੀ ਨਾ ਵਿਧਾਨ ਸ਼ਾਸਤਰ ਦੀ ਨਾ ਨਹੀਂ ਗੱਲ ਕਰ ਰਿਹਾ, ਮੈਂ ਗੁਰੂ ਨਾਨਕ ਸਾਹਿਬ ਦੇ ਸਿਧਾਂਤ, ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਦੀ ਬਾਤ ਕਰਦਾ। ਉਹ ਇਹ ਕਿ ਸਭ ਕੁਝ ਨਿਰੰਕਾਰ ਦੇ ਵਿੱਚ ਸਮਾ ਜਾਂਦਾ, ਫਿਰ ਕੀ ਹੁੰਦਾ, ਕਹਿੰਦੇ ਜਦ ਸਮਾ ਜਾਂਦਾ ਫਿਰ ਸੱਚੇ ਮਹਿਲ ਦੀ ਸੋਝੀ ਆਉਂਦੀਆਂ ਨੀ, ਪਹਿਲਾਂ ਨੀ ਆਇਆ ਕਰਦੀ, ਗੱਲਾਂ ਵਾਲੀ ਨੀ ਹੈ, ਗੱਲਾਂ ਵਾਲੀ ਤਾਂ ਬੇਅੰਤ ਦੁਨੀਆਂ, ਲੇਕਿਨ ਜਿਹੜੇ ਕਰਨੀ ਕਮਾਈ ਵਾਲੇ ਨੇ, ਬੁੱਝਣ ਵਾਲੇ ਨੇ, ਉਹ ਬਹੁਤ ਥੋੜੇ ਨੇ। ਸੋ ਬਾਤਾਂ ਨਾਲ ਕਹਿੰਦੇ ਸਮਝ ਨਹੀਂ ਆਉਣੀ ਪਿਆਰਿਆ। ਫਿਰ ਇਹਦੇ ਵਿੱਚ ਹੈ ਇਹ ਜਿਹੜਾ ਵਾਹਿਗੁਰੂ ਹੈ, ਇਹਦੇ ਜਦ ਸੰਸਾਰ ਸਮਾ ਗਿਆ ਫਿਰ ਬਾਕੀ ਕੀ ਰਹਿ ਗਿਆ? ਫਿਰ ਵਾਹਿਗੁਰੂ ਰਹਿ ਗਿਆ। ਨਿਰੰਕਾਰ ਮੈਂ ਆਕਾਰ ਸਮਾਵੈ, ਅਕਲ ਕਲਾ ਸੱਚ ਸਾਚ ਟਿਕਾਵੈ। ਆ ਜਿੰਨਾ ਆਕਾਰ ਹੈ ਨਾ ਨਿਰੰਕਾਰ ਚ ਸਮਾ ਜਾਂਦਾ, ਜਦ ਗਿਆਨ ਹੁੰਦਾ। ਫਿਰ ਕਹਿੰਦਾ ਕੀ ਹੈ, ਇਹ ਨੇਤਰੋ ਮੇਰੇ ਹਰ ਤੁਮ ਜੋਤ ਧਰੀ, ਹਰ ਦਿਨ ਅਵਰਨਾ ਦੇਖੋ ਕੋਈ, ਹਰ ਦਿਨ ਅਵਰਨਾ ਦੇਖੋ ਕੋਈ, ਨਜ਼ਰੀ ਹਰਨੇ ਹਾਲਿਆ ਇਹ ਬਿਰਸੁਰ ਸਾਚ ਤੁਮ ਦੇਖਦੇ, ਇਹ ਹਰ ਕਾ ਰੂਪ ਹੈ ਹਰ ਰੂਪ ਨਜ਼ਰੀ ਆਇਆ। ਅਸੀਂ ਉੱਥੇ ਪਹੁੰਚੇ ਨਹੀਂ ਹਾਂ, ਉਹ ਸਾਨੂੰ ਨਿਰੰਕਾਰ ਅਤੇ ਆਕਾਰ ਵੱਖਰੇ ਵੱਖਰੇ ਨਜ਼ਰ ਆਉਂਦੇ ਨੇ। ਉਹ ਜਿਹੜੀ ਖੁੱਲ ਜਾਂਦੀ ਆ ਅੱਖ, ਇਹ ਸਾਰਾ ਹੀ ਆਕਾਰ ਜਿੰਨਾ ਹੈ ਨਿਰੰਕਾਰ ਦੇ ਵਿੱਚ ਸਮਾ ਜਾਂਦਾ। ਸੋ ਨਾਲ ਗਰਭ ਜਾਣ ਨਹੀਂ ਆਏ, ਮਹਾਰਾਜ ਕਹਿੰਦੇ ਜਿਹੜੀ ਇਹ ਅਵਸਥਾ ਹੋ ਗਈ ਉਹ ਨਹੀਂ ਫਿਰ ਗਰਭ ਚ ਆਇਆ ਕਰਦਾ ਦੁਬਾਰਾ। ਸੋ ਕਹਿਣ ਲੱਗੇ ਭਾਈ ਗਸਾਰੂ, ਨਾਮ ਦੀ ਮਹਿਮਾ ਚ ਵਿਸ਼ਵਾਸ ਰੱਖ, ਨਾਮ ਦੀ ਮਹਿਮਾ ਬਹੁਤ ਵੱਡੀ ਹੈ, ਇਹਨੂੰ ਛੋਟੀ ਕਰਕੇ ਨਾ ਜਾਣ। ਅਸੀਂ ਛੋਟੀ ਕਰਕੇ ਜਾਣਦੇ ਹਾਂ, ਬਾਕੀ ਕੰਮ ਅਸੀਂ ਸਭ ਕਰੀ ਜਾਂਦੇ, ਨਾਮ ਨਹੀਂ ਜਾਣਦੇ। ਕਿਉਂਕਿ ਨਾਮ ਦੀ ਮਹਿਮਾ ਸਾਡੇ ਹਿਰਦੇ ਚ ਵਰਤੀ ਨਹੀਂ। ਨਾਮ ਦੀ ਮਹਿਮਾ ਜੇ ਪੁੱਛਣਾ ਕਹਿੰਦੇ ਪੁੱਛੋ ਨਾਮ ਦੇਵ ਦੇ, ਗੋਬਿੰਦ 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 ਸੰਗ ਨਾਮ ਦੇ ਮਨ ਲੀਣਾ, ਆਰ ਨਾਮ ਕੋ ਛੀਤਰੋ ਹੋਇਓ ਲਿਖੀਣਾ। ਪੁੱਛੋ ਕਬੀਰ ਸਾਹਿਬ ਨੂੰ, ਕਬੀਰ ਸਾਹਿਬ ਬਾਹਰ ਗਏ ਹੋਏ ਨੇ, ਉਹਨਾਂ ਦੀ ਗੈਰ ਹਾਜ਼ਰੀ ਦੇ ਅੰਦਰ ਇੱਕ ਕੁਸ਼ਤੀ ਰਾਜਾ ਆ ਗਿਆ, ਮਾਤਾ ਜੀ ਨੂੰ ਮਿਲਿਆ, ਆ ਕੇ ਬਹੁਤ ਮਿਹਨਤ ਤਰਲਾ ਕਰਿਆ, ਤਦ ਨਾਲ ਹਾਲ ਦੱਸੀ। ਮਾਤਾ ਜੀ ਕਹਿਣ ਲੱਗੇ ਕਬੀਰ ਸਾਹਿਬ ਆ ਜਾਣਗੇ, ਤੁਸੀਂ ਉਹਨਾਂ ਕੋਲ ਗੱਲ ਕਰਿਓ। ਉਹ ਕਹਿੰਦਾ ਮੈਂ ਤਾਂ ਮਾਤਾ ਜੀ ਬਹੁਤ ਦੁਖੀ ਹਾਂ, ਵੀ ਕਿਰਪਾ ਕਰੋ ਮੇਰੇ ਤੇ, ਕਿਰਪਾ ਕਰੋ। ਬਾਜੇ ਇਸ ਤਰ੍ਹਾਂ ਹੀ ਕਹਿਣ ਲੱਗ ਜਾਂਦੇ। ਉਹ ਸੱਚਮੁੱਚ ਦੁਖੀ ਸੀ, ਸੱਚਮੁੱਚ ਕਹਿ ਰਿਹਾ ਸੀ। ਤਰਸ ਆ ਗਿਆ ਮਾਤਾ ਜੀ ਨੂੰ, ਕਹਿਣ ਲੱਗੇ ਬਹਿ ਜਾ, ਕਹਿੰਦੇ ਕਹਿ ਰਾਮ, ਦੂਜੀ ਵਾਰੀ ਫੇਰ ਕਹਿਤਾ ਕਹੋ ਰਾਮ, ਤੀਜੀ ਵਾਰੀ ਫੇਰ ਕਹਿਤਾ ਬੋਲ ਰਾਮ, ਕਹਿ ਜਾ ਨਾ ਕੇ ਕੱਪੜੇ ਪਾ ਲੈ। ਉਹ ਕੁਸ਼ਟ ਦੂਰ ਹੋ ਗਿਆ। ਉਹਦੇ ਬਾਅਦ ਸਾਰੇ ਧੰਨ ਧੰਨ ਹੋਣ ਲੱਗ ਗਈ ਕਾਸ਼ੀ ਚ। ਡੇਢ ਕਰੋੜ ਕਬੀਰ ਸਾਹਿਬ ਨੇ ਉਧਾਰ ਕਰਿਆ। ਅਨੁਭਵੀ ਮਹਾਂਪੁਰਸ਼ ਐਸੀ ਗਿਣਤੀ ਕਰਦੇ ਨੇ ਵੀ ਉਹਨਾਂ ਨੇ 150 ਸਾਲ ਦੀ ਉਮਰ ਸੀ, ਉਹਨਾਂ ਦੀ ਬਾਣੀ ਨੇ ਜਿੱਥੇ ਜਿੱਥੇ ਜਾ ਕੇ ਅਸਰ ਕਰਿਆ ਵੀ ਇੰਨੇ ਕੁ ਬੰਦੇ ਕਰਕੇ ਹੁਣ ਵੀ ਕਰੀ ਜਾਂਦੇ ਨੇ ਬਾਣੀ ਪੜ੍ਹ ਕੇ। ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਕੇ ਪਤਾ ਹੀ ਨਹੀਂ ਕਰੋੜਾਂ ਹੀ ਬੰਦਿਆਂ ਨੇ ਪਾਰ ਜਾਣਾ। ਉਹ ਸਾਰਾ ਗੁਰੂ ਨਾਨਕ ਸਾਹਿਬ ਦੇ ਨਾਮ ਲੱਗੂਗਾ ਵੀ ਉਹਨਾਂ ਨੇ ਤਾਰਤੇ ਸਾਰੇ। ਕਬੀਰ ਸਾਹਿਬ ਨੂੰ ਜਦ ਪਤਾ ਲੱਗਿਆ ਧੰਨਵਾਦ ਮਾਤਾ ਲੋਈ, ਧੰਨਵਾਦ ਲੋਈ, ਉਸ ਵੇਲੇ ਪੁੱਛਿਆ ਆਪਣੇ ਜਾਣਕਾਰ ਨੂੰ ਵੀ ਇਹ ਧੰਨ ਧੰਨ ਕਦੀ ਹੋਣ ਲੱਗ ਗਈ। ਕਹਿੰਦੇ ਮਹਾਰਾਜ ਤਾਂ ਛੁਪੇ ਹੀ ਹੋਏ ਸੀ, ਪਤਾ ਹੀ ਨਹੀਂ ਸੀ ਕਿਸੇ ਨੂੰ। ਕਹਿੰਦੇ ਕੀ ਗੱਲ? ਕਹਿੰਦੇ ਇੱਕ ਰਾਜਾ ਆਇਆ ਸੀ, ਕੋੜੀ ਸੀਗਾ, ਉਹ ਸਿਰਫ 3 ਵਾਰੀ ਰਾਮ ਗਾਇਆ, ਮਹਾਰਾਜ ਰਾਜੀ ਹੋ ਗਿਆ। ਉਹ ਜਸ ਗਾਉਂਦਾ ਗਿਆ ਇੱਥੇ, ਸਾਰੇ ਕਾਸ਼ੀ ਜਸ ਗਾਇਆ। ਕਬੀਰ ਸਾਹਿਬ ਨੇ ਕਿਹਾ ਵੀ 3 ਵਾਰੀ? ਕਹਿੰਦੇ ਹਾਂ ਜੀ 3 ਵਾਰੀ। ਨਰਾਜੀ ਆ ਗਈ ਮਨ ਚ, ਸੰਤਾਂ ਦੀ ਨਰਾਜੀ ਪਾਣੀ ਦੇ ਲਕੀਰ ਹੋਇਆ ਕਰਦੀ ਆ, ਮਨਮੁਖ ਦੀ ਨਰਾਜੀ, ਸਾਕਤ ਦੀ ਨਰਾਜੀ ਪੱਥਰ ਤੇ ਲਕੀਰ ਹੋਇਆ ਕਰਦੀ। ਸੰਤਾਂ ਨੂੰ ਚੇਤਾ ਹੀ ਨਹੀਂ ਰਹਿੰਦਾ ਮੈਂ ਇਹਦੇ ਨਾਲ ਨਰਾਜਾ, ਭੁੱਲ ਭੱਲ ਜਾਂਦੇ ਉੱਤੋਂ ਉੱਤੋਂ ਆਉਂਦੇ ਨੇ ਦੰਡ ਦੇਣ ਵਾਸਤੇ, ਸਿੱਧੇ ਰਸਤੇ ਪਾਉਣ ਵਾਸਤੇ। ਅੰਦਰੋਂ ਨਹੀਂ ਹੁੰਦਾ ਲੇਪ, ਅੰਦਰ ਤਾਂ ਸੱਚ ਚੇਤਨਾਨੰਦ ਦਾ ਵਸ ਹੈ, ਉੱਥੇ ਤਾਂ ਇਹ ਚੀਜ਼ ਪਹੁੰਚਦੀ ਨਹੀਂ ਹੈ। ਨਰਾਜੀ ਜਿਹੜੀ ਹੈ ਸੰਤਾਂ ਨੂੰ ਦੋਸ਼ ਨਹੀਂ ਲੱਗਦਾ, ਕਿਉਂਕਿ ਉਹ ਪਾਣੀ ਦੀ ਲਕੀਰ ਵਰਗੀ ਕਿਸੇ ਨੂੰ ਸੱਪ ਦੇਣ ਵਾਸਤੇ ਆਇਆ ਕਰਦੀ। ਉਸ ਵੇਲੇ ਨਾਰਾਜ਼ ਹੋ ਕੇ ਆਏ ਮਾਤਾ ਜੀ ਨੇ, ਉਹਨਾਂ ਦੀ ਚਿੱਪੀ ਜਿਹੜੀ ਹੱਥ ਸੀ ਉਹ ਫੜਨ ਦਾ ਯਤਨ ਕਰਿਆ, ਗਲ ਵਿੱਚ ਪਰਨਾ ਸੀ, ਛੋਟੀ ਸੀ ਹੱਥ ਵਿੱਚ, ਉਹ ਕੀਰਤਨ ਕਰਦੇ ਰਹਿੰਦੇ ਸੀ, ਉਹ ਵੀ ਕੋਲੇ ਸੀ ਟੰਗਿਆ ਹੋਇਆ ਬਾਂਹ ਦੇ ਉੱਤੇ। ਉਹਨਾਂ ਨੇ ਕੁਛ ਨਾ ਫੜਾਇਆ, ਆਪੇ ਜਾ ਕੇ ਸੰਭਾਲ ਕੇ ਚਾਰ ਪਾਈ ਤੇ ਬਹਿ ਗਏ। ਉੱਥੇ ਜਾ ਕੇ ਮਾਤਾ ਜੀ ਨੇ ਫਿਰ ਨਮਸਕਾਰ ਕਰੀ, ਕਹਿਣ ਲੱਗੇ ਉਪਿੱਠ ਕਰ ਲਈ ਉਹਨਾਂ ਨੇ। ਮਾਤਾ ਜੀ ਨੇ ਕਿਹਾ ਵੀ ਹੈਰਾਨੀ ਦੀ ਗੱਲ ਹੈ ਵੀ ਮੈਂ ਤਾਂ ਇਹ ਜੀ ਕੋਈ ਬਾਤ ਹੀ ਨਹੀਂ ਕਰੀ, ਕਿਵੇਂ ਤੇ ਭੁੱਲ ਹੋ ਗਈ ਜਿਹੜੇ ਕਰਕੇ ਨਿਰਾਸ਼ ਹੋ ਗਈ। ਉਸ ਵੇਲੇ ਬੇਨਤੀ ਕਰਨ ਲੱਗੀ ਕਿ ਹੇ ਸਵਾਮੀ ਜੀ, ਇਹ ਜਿਹੜੀ ਤੁਸੀਂ ਕਰਵਟ ਦਿੱਤੀ ਹੈ ਨਾ ਮੈਨੂੰ, ਇਹ ਮੈਂ ਸਹਿ ਨਹੀਂ ਸਕਦੀ। ਅੱਜ ਤੱਕ ਤੁਸੀਂ ਮੇਰੇ ਤੇ ਨਾਰਾਜ਼ ਨਹੀਂ ਹੋਏ, ਅੱਜ ਮੈਨੂੰ ਐਂ ਲੱਗਦਾ ਵੀ ਤੁਸੀਂ ਮੇਰੇ ਤੇ ਕੋਈ ਵੱਡੀ ਭੁੱਲ ਹੋ ਗਈ ਤੇ ਤੁਸੀਂ ਮੇਰੇ ਨਾਲ ਨਾਰਾਜ਼ ਹੋ ਗਏ, ਤੁਹਾਡੀ ਨਾਰਾਜ਼ੀ ਤੋਂ ਮੈਂ ਡਰਦੀ ਹਾਂ। ਬੜੀ ਚੰਗੀ ਸੀ ਉਹ ਮਾਤਾ ਲੋਈ, ਗਾਲਾਂ ਵੀ ਕਰ ਲੈਂਦੇ ਆ ਗੁਰਬਾਣੀ ਚਾਹੁੰਦਾ, ਬੇਪੀਰ ਲੋਈ ਨਗੁਰੀਏ ਕਿਹਾ ਹੋਇਆ ਉਹਨੂੰ, ਉਹ ਬਹੁਤ ਅੱਛੀ ਸੀ। ਫੇਰ ਵੀ ਜਾ ਕੇ ਗਲਤੀ ਕਰੀ ਕੋਈ ਨਹੀਂ ਤਾਂ ਉਹਨੇ ਗੁੱਸੇ ਹੋ ਜਾਣਾ ਵੀ ਤੁਰਿਆ ਫਿਰ ਰਾਮ ਨਾਲ, ਪਾਣੀ ਮੇਤੇ ਹੀ ਮੰਗੇਗਾ, ਰੋਟੀ ਮੇਤੇ ਹੀ ਮੰਗੇਗਾ ਨਾ। ਸਮਝਦਾਰ ਸੀ, ਕਹਿਣ ਲੱਗੀ ਵੀ ਦੇਖੋ ਤੁਹਾਡੀ ਪਿੱਠ ਨਹੀਂ ਮੈਂ ਸਹਿ ਸਕਦੀ, ਇਹਦੇ ਮੁਕਾਬਲੇ ਤੇ ਜੇ ਆਰੇ ਨਾਲ ਜਿਵੇਂ ਕਾਸ਼ੀ ਚੀਰਦੇ ਨੇ ਨਾ ਕਰਵਤ ਦੇ ਕੇ, ਇਹ ਕਰਵਤ ਆਰੇ ਨਾਲ ਮੈਨੂੰ ਚੀਰਦੇ, ਮੈਂ ਬਿਲਕੁਲ ਗੁੱਸਾ ਨਹੀਂ ਕਰੂੰਗੀ, ਬਿਲਕੁਲ ਗੁੱਸਾ ਨਹੀਂ ਕਰੂੰ, ਸਰੀਰ ਦੋ ਫਾੜ ਹੋ ਜੂ ਤਾਂ ਵੀ ਤੁਹਾਡੇ ਪਿਆਰ ਵਿੱਚ ਰਹੂੰ, ਇਸ ਤਰ੍ਹਾਂ ਨਾਲ ਕਹਿੰਦੇ। ਫੇਰ ਪਿਆਰੇ ਕਰਬਟ ਦੇ ਮੋਕੋ ਕਾਹੇ ਕੁਮਾਰ, ਤੁਸੀਂ ਦੇਖ ਰਹੇ ਕਿ ਮੈਨੂੰ ਕਿਉਂ ਆ ਰਹੇ ਹੋ, ਇੱਧਰ ਮੂੰਹ ਤਾਂ ਕਰੋ ਮੇਰੇ ਵੱਲ। ਹਮ ਤੁਮ ਵੀ ਜੋ ਤਨ ਚੀਰ ਤੰਗ ਨਾ ਮੋਲੋ, ਪਿੰਡ ਪਰਾ ਤੋ ਪ੍ਰੀਤ ਨਾ ਤੋੜੋ। ਜੇ ਤੁਸੀਂ ਮੈਨੂੰ ਚੀਰ ਕੇ ਦੋ ਵਾਰ ਕਰ ਦੋ, ਮੈਂ ਤਾਂ ਵੀ ਤੁਹਾਡੇ ਨਾਲ ਪਿਆਰ ਨਹੀਂ ਤੋੜੀ। ਹਮ ਤੁਮ ਵੀ ਭਇਓ ਨਹੀਂ ਕੋਈ, ਤੁਮੇ ਸੁਕੰਤ ਨਾ ਆਰਾਮ ਸੋਈ। ਆਪਣੇ ਵਿੱਚ ਕੋਈ ਚੁਗਲੋ ਨਹੀਂ ਆਇਆ ਵੀ ਚੁਗਲੀ ਕਰਤੀ ਹੋਵੇ ਮੇਰੀ, ਜਾਂ ਮੈਨੂੰ ਮੇਰੇ ਕੋਲ ਤੁਹਾਡੀ ਕਰਤੀ ਹੋਵੇ, ਜਾਂ ਤੁਹਾਡੇ ਤੁਸੀਂ ਸੁਣੀ ਹੋਵੇ ਮੇਰੀ, ਜਾਂ ਮੈਂ ਸੁਣੀ ਹੋਵੇ, ਐਸੀ ਬਾਤ ਨਹੀਂ ਹੈ। ਕਾਰਨ ਤਾਂ ਦੱਸੋ ਨਾ ਵੀ ਨਾਰਾਜ਼ ਕਿਹੜੇ ਗੱਲ ਤੇ ਹੋਇਆ, ਮੈਂ ਮਾਫ਼ੀ ਮੰਗਾਂ ਜੀ। ਕਹਿੰਦੇ ਜੀ ਨਾਰਾਜ਼ੀ ਨਹੀਂ ਮੈਨੂੰ ਹੋਇਆ, ਮੈਨੂੰ ਅਫਸੋਸ ਹੋਇਆ। ਕਹਿ ਕਬੀਰ ਸੁਣੋ ਰੀ ਲੋਈ, ਸੋਚ ਇਹ ਹੈ ਕਿ ਮੈਂ ਤੇਰੀ ਪ੍ਰਤੀਤ ਕਰਦਾ ਸੀ ਵੀ ਤੂੰ ਸਾਥਾਂ ਵਿੱਚ ਹੁੰਦੀ ਹੈ, ਤੇਰੇ ਨਾਮ ਦੀ ਮਹਿਮਾ ਦਾ ਪੂਰਾ ਪਤਾ। ਕਹਿੰਦੀ ਮਹਾਰਾਜ ਮੈਂ ਕੀ ਕਰ ਦਿੱਤਾ? ਕਹਿੰਦੇ ਤਾਂ ਜਿਹੜਾ ਕੁਛ ਕਰਿਆ ਉਹ ਮੇਰੀ ਪ੍ਰਤੀਤ ਜਾਂਦੀ ਰਹੀ, ਕੀ ਕਰਿਆ ਇਹ ਕਹਿੰਦੇ ਨੇ ਰਾਮ Thank you. ਤੇਰੇ ਨਾਲ ਮੇਰੀ ਪ੍ਰਤੀਕ ਜਾਂਦੀ। ਮੈਂ ਸਮਝਦਾ ਸੀ ਕਿ ਤੂੰ ਸੰਤਾਂ ਨਾਲ ਸੰਗਤ ਕਰਦੀ ਆ, ਸੰਤਾਂ ਦੀ ਨਾਮ ਦੀ ਮਹਿਮਾ ਸੁਣਦੀ ਹੈ, ਤਿੰਨ ਵਾਰੀ ਰਾਮ ਕਿਉਂ ਗਾਇਆ? ਕਹਿਣ ਲੱਗੀ ਮਹਾਰਾਜ ਨਿੱਤੇ ਭੁੱਲ ਹੋ ਗਈ, ਕਿਰਪਾ ਕਰਕੇ ਮੇਰੀ ਜਿਵੇਂ ਸੁਣ। ਪਹਿਲੀ ਵਾਰੀ ਮੈਂ ਰਾਮ ਕਹਿ ਕੇ ਕਹਾ ਕੇ ਉਹਦੇ ਕਰੋੜਾਂ ਪਾਪਾਂ ਦਾ ਨਾਸ਼ ਕਰਿਆ ਸੀ। ਰਾਮ ਕਾਰ ਹਰ ਕਾ ਨਾਮ ਕਾਤੇ ਖੋਟ ਕਰਮ। ਦੂਜੀ ਵਾਰੀ ਕਹਾ ਕੇ ਮੈਂ ਉਹਦਾ ਰੋਗ ਦੂਰ ਕੀਤਾ। ਤੀਜੀ ਵਾਰੀ ਮੈਂ ਰਾਮ ਕਹਾ ਕੇ ਉਹਨੂੰ ਮੰਤਰ ਦਿੱਤਾ ਵੀ ਗਾਹਾਂ ਨੂੰ ਇਹ ਭਜਨ ਕਰਨ ਲੱਗ ਜਾਵੇ, ਉਹਦੇ ਅੰਦਰ ਨਾਮ ਦਾ ਪ੍ਰਵੇਸ਼ ਕਰਾਇਆ। ਚੁੱਪ ਹੋ ਗਏ। ਮਹਾਰਾਜ ਕਹਿੰਦੇ ਨਾਮ ਕੀ ਮਹਿਮਾ, ਸੰਤਰੇ ਦੇ ਵਸਾ। ਸੋ ਪਿਆਰਿਆ ਭਾਈ ਗਟਾਰੂ, ਨਾਮ ਦੀ ਮਹਿਮਾ ਨੂੰ ਸਮਝ। ਲੋਕ ਨਾਮ ਪੁੱਛ ਲੈਂਦੇ ਨੇ, ਫਿਰ ਮੁੜ ਕੇ ਉਹਦਾ ਜਾਪ ਨਹੀਂ ਕਰਦੇ, ਗੱਪਾਂ ਸੱਪਾਂ ਮਾਰੀ ਜਾਂਦੇ ਨੇ, ਭਜਨ ਨਹੀਂ ਕਰਦੇ। ਜਿਹਨੂੰ ਨਾਮ ਦੀ ਮਹਿਮਾ ਦਾ ਪਤਾ ਹੈ, ਉਹ ਤਾਂ ਦਿਨ ਰਾਤ ਪਰਮੇਸ਼ਰ ਦਾ ਨਾਮ ਜਪਦਾ।
Thank you.
ਚੁਪਲ ਚਾਰੂ ਜੋ ਅਸੀਂ ਤੈਨੂੰ ਨਾਮ ਦੇ ਰਹੇ ਹਾਂ ਉਹਦੀ ਕਮਾਈ ਕਰਨੀ ਹੈ ਹਰ ਵਕਤ ਸਾਥ ਸਾਥ ਸਿਮਰੋ ਗੋਵਿੰਦ ਮਨ ਅੰਤਰ ਕੀ ਉਤਰੈ ਇਹਨੂੰ ਉੱਠ ਫੈਲਾ ਕਰ ਲੈਣਾ ਸੁੱਤੇ ਵੀ ਜਾਗਦੇ ਵੀ ਸੁੱਤੇ ਵੀ ਜਾਗਦੇ ਵੀ ਬਹੁਤ ਪ੍ਰੇਮੀਆਂ ਨੂੰ ਪਤਾ ਨਹੀਂ ਹੈ ਵੀ ਸੌਂ ਕੇ ਵੀ ਨਾਮ ਜਪ ਹੋ ਜਾਂਦਾ ਹਾਂ ਰਾਧਾ ਹੋਣਾ ਚਾਹੀਦਾ ਐਸੀ ਅਵਸਥਾ ਹੁੰਦੀ ਹੈ ਸਰੀਰ ਸੌਂ ਜਾਂਦਾ ਲੇਕਿਨ ਜਿਹੜੀ ਸੁਰਤ ਹੈ ਉਹ ਨਹੀਂ ਸੌਂਦੀਆਂ ਉਹ ਨਿਆਰੀ ਹੋ ਜਾਂਦੀ ਹੈ ਸਰੀਰ ਤੋਂ ਨਿਆਰੀ ਹੋ ਕੇ ਉਹ ਉਸੇ ਤਰ੍ਹਾਂ ਨਾਮ ਉਸੇ ਤਰ੍ਹਾਂ ਬਾਣੀ ਸਮਾਂ ਸ਼ੁੱਧ ਪੜਦੀ ਹੈ ਸਮਾਧੀ ਦੇ ਵਿੱਚ ਹੋਇਆ ਕਰਦਾ ਹੈ ਸਰੀਰ ਸੌਂ ਜਾਂਦਾ ਹਰ ਵਕਤ ਨਾਮ ਜਪ ਸਕਦਾ ਜੇ ਇਰਾਦਾ ਹੋਵੇ ਜੇ ਦਫ਼ਤਰ ਵਾਲੇ ਕਹਿਣ ਵੀ ਅਸੀਂ ਦਫ਼ਤਰ ਵਾਲਾ ਤਾਂ ਸਿਖਾਲਾ ਹੀ ਆ ਰਸਨਾਵਾਂ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ ਬਾਕੀ ਕਰੀ ਜਾਣਾ ਕੰਮ ਕਰਨਾ ਦੋਵੇਂ ਹੰਟ ਜੋੜ ਦੇਈ ਨੇ ਕੰਮ ਵੀ ਕਰ ਲਓ ਅਤੇ ਨਾਮ ਵੀ ਜਪ ਲਓ ਜਦ ਨਾਮ ਰੂੜ ਹੋ ਜਾਂਦਾ ਫਿਰ ਸਰੀਰ ਚੋਂ ਨਿਕਲਦਾ ਨਹੀਂ ਕਦੇ ਵੀ ਆਪਣੇ ਆਪ ਚੱਲਦਾ ਆਪਣੇ ਵਾਈਬ੍ਰੇਸ਼ਨ ਹੋ ਜਾਂਦੀ ਹੈ ਅੰਦਰ ਬੋਡੀ ਦੇ ਆਪਣੇ ਆਪ ਹੀ ਸੁੱਤੇ ਦੇ ਵੀ ਜਾਗ ਕੇ ਵੀ ਇਹ ਅਵਸਥਾਵਾਂ ਨੇ ਸਾਥ ਜੀ ਐਵੇਂ ਕੋਈ ਕਲਪਨਾ ਦੀ ਬਾਤ ਨਹੀਂ ਹੈ ਇਰਾਦਾ ਨਹੀਂ ਹੈ ਜੇ ਇਰਾਦਾ ਹੋਵੇ ਇਹ ਅਵਸਥਾਵਾਂ ਪ੍ਰਾਪਤ ਹੋ ਜਾਇਆ ਕਰਦੀਆਂ ਨੇ ਸਿੱਖਦਾ ਅਸੀਂ ਬਣੇ ਰਹਿੰਦੇ ਹਾਂ ਬਹੁਤ ਵੱਡੇ ਲੇਕਿਨ ਅੰਦਰੋਂ ਤਰੱਕੀ ਤਰੁੱਕੀ ਘੱਟੇ ਕਰਦੇ ਹਾਂ ਉੱਥੇ ਹੀ ਰਹਿੰਦੇ ਹਾਂ ਭੇਜਿਆ ਬਣਾ ਲਿਆ ਚਲੋ ਠੀਕ ਹੈ ਲੋਕਾਂ ਨੇ ਫਤਿਹ ਬੁਲਾਉਣੀ ਸ਼ੁਰੂ ਕਰਤੀ ਹੈ ਬਣ ਗਏ ਪੱਕੇ ਸਿੱਖ ਨਾ ਇਹ ਤਾਂ ਕਮਾਈ ਕਰਨੀ ਪੈਂਦੀ ਉਹਦੇ ਵਾਸਤੇ ਖਾਸ ਕਿਸਮ ਦਾ ਜਿਉਣਾ ਪੈਂਦਾ ਹਾਂ ਤੇ ਸਕੋਲ ਕਮਾਇਆ ਗੁਰਮਤ ਜਿਹੜੇ ਗਰੀਬੀ ਆਵੇ ਪਰਨਾਰੀ ਦੇ ਨੇੜੇ ਨਾ ਜਾਵੇ ਪਰਨਿੰਦਾ ਸੁਣ ਆਪ ਹਟਾਵੇ ਸਤਿਗੁਰ ਦਾ ਉਪਦੇਸ਼ ਕਮਾਵੇ ਥੋੜਾ ਸਵੈ ਥੋੜਾ ਹੀ ਖਾਵੇ ਗੁਰਮਤ ਸੋਈ ਸਹਿਤ ਸਮਾਵੇ ਕੰਡੀਸ਼ਨਾਂ ਨੇ ਪੰਜਾਬ ਜੀ ਨੇ ਬਹੁਤ ਲਿਖਿਆ ਚੌਕ ਦੇਸ਼ ਦੇ ਤਾਂ ਤੇ ਉਹਦੇ ਬਾਅਦ ਉਹ ਮਹਾਰਾਜ ਨੇ ਕਿਹਾ ਵੀ ਦੇਖ ਤੂੰ ਤੋਲਦਾ ਇੱਕ ਤੋਲਾ ਨਾ ਕਿਸੇ ਨੂੰ ਘੱਟ ਤੋਲੀ ਵੱਧ ਚ ਲੈ ਜਾਏ ਕੋਈ ਗੱਲ ਨਹੀਂ ਹੈ ਬਿਲਕੁਲ ਨਾ ਤੋਲੀ ਗਲਤ ਨਾ ਤੋਲੀ ਸਤਿਗੁਰ ਕਹੋ ਕਾਟ ਨਹੀਂ ਦੀਜਾ ਸਤਨਾਮ ਗੁਰ ਸਿਮਰਨ ਕੀਜਾ ਤੋਲਾ ਹੋਇਆ ਸਤਨਾਮ ਦਾ ਸਿਮਰਨ ਕਰੀ ਜਾਈ ਦਿਨੇ ਵੀ ਰਾਤ ਵੀ ਜਿੰਨਾ ਵਧਾ ਲਏਗਾ ਵਧਾ ਲੈ ਇਹ ਨਾਮ ਤੇਰੀ ਸਹਾਇਤਾ ਕਰੇਗਾ ਨਾਮ ਇਹ ਸਾਰੇ ਰੂਪ ਧਾਰ ਲੈਂਦਾ ਪੰਚਾਲੀ ਕੋ ਰਾਜ ਸੋਣਾ ਰਾਮ ਨਾਮ ਸੁਧਾਈ ਤਾਂ ਕੋਈ ਦੁੱਖ ਹਰਿਓ ਕਰਨਾ ਮੈਂ ਆਪਣੀ ਪੈਜ ਵਧਾਈ ਸੋ ਇਸ ਤਰ੍ਹਾਂ ਦੇ ਨਾਲ ਦੂਸਰਾ ਇਹ ਹੈ ਕਿ ਕਮਾਈ ਕਰਕੇ ਸਤਿਗੁਰੂ ਦੀ ਦ੍ਰਿਸ਼ਟੀ ਹੁੰਦੀ ਹੈ ਸਿੱਖ ਦੇ ਉੱਤੇ ਇਹ ਵੀ ਗੱਲ ਸਮਝ ਲਓ ਜੇ ਸਤਿਗੁਰੂ ਨਹੀਂ ਚਾਹੁੰਦਾ ਵੀ ਮੇਰਾ ਸਿੱਖ ਗਰੀਬ ਹੋ ਜਾਵੇ ਮੇਰਾ ਸਿੱਖ ਵਿਗਲਾ ਚਲਾ ਜਾਏ ਮੇਰੇ ਸਿੱਖ ਦੇ ਉੱਤੇ ਸੰਕਟ ਆ ਜਾਂਦਾ ਨਹੀਂ ਚਾਹੁੰਦਾ ਸਤਿਗੁਰੂ ਦਾ ਬਿਰਦਾ ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਵਹ ਪਾਤ ਬਚਾਵੇ ਸ਼ਤਰੂ ਨਹੀਂ ਚਲਾਵ ਦਿਖਾਓ ਤਉ ਤਾਂ ਵੇਖ ਨਾ ਲਾਗਨ ਪਾਵੇ ਰਾਤ ਤਾਂ ਆਪਣੋ ਕਰਦੇ ਕਰ ਪਾਪ ਸੰਗੂ ਨਾ ਭੇਟਣ ਪਾਵੇ ਔਰ ਕੀ ਬਾਤ ਕਾਂ ਕਹਿ ਤੋ ਸੋਗ ਪੇਟੀ ਕੇ ਪਟ ਵਿੱਚ ਬਚਾਵੇ ਇਹ ਗੁਰੂ ਹਰ ਥਾਂ ਦੇ ਉੱਤੇ ਰਾਖੀ ਕਰਦਾ ਹਰ ਥਾਂ ਤੇ ਫਾਇਦਾ ਉਹ ਸਿੱਖ ਦੀ ਕਰਦਾ ਜਿਹੜਾ ਸਿੱਖ ਅਪੇਲ ਅਵਸਥਾ ਚ ਹੋ ਕੇ ਹਰ ਵਕਤ ਗੁਰੂ ਨਾਲ ਜੁੜਿਆ ਰਹਿੰਦਾ ਸੋ ਇਸ ਤਰ੍ਹਾਂ ਦੇ ਨਾਲ ਉਹਦੀ ਕਰਨੀ ਜਿਹੜੀ ਸੀ ਉਹਦੀ ਕੀਰਤੀ ਬਹੁਤ ਫੈਲ ਗਈ ਗਰਮੀ ਦਾ ਜੋ ਨਵਾਬ ਸੀ ਉਹ ਖਾਸ ਆਪਣੀ ਲਿਸਟ ਦੇ ਵਿੱਚ ਉਸਨੇ ਭਾਈ ਕਟਾਰ ਨੂੰ ਦਰਜ ਕਰ ਲਿਆ ਕਿਉਂਕਿ ਮਹਿਮਾ ਕਰਦੇ ਸਾਰੇ ਮਹਿਮਾ ਕਰਦੇ ਮਾਰਾ ਭੋਰਾ ਜਿੰਨਾ ਦਾ ਘੱਟ ਹੋਵੇ ਉੱਪਰ ਤਾਂ ਹੁੰਦਾ ਥੱਲੇ ਨਹੀਂ ਟੋਲਦਾ ਕਰਪਟ ਨਹੀਂ ਹੈਗਾ ਹੁਣ ਸਮੈਂਟ ਲੈਣ ਜਾਓ ਸਰਕਾਰੀ ਡੀਪੂ ਤੋਂ ਤੋਲ ਕੇ ਦੇਖ ਲਓ ਪੰਜ ਸੇਰ ਘੱਟ ਹੁੰਦਾ ਉਹਦੇ ਵਿੱਚੋਂ ਪਾ ਪਾ ਕੇ ਲਾ ਲਾ ਕੇ ਚਰਖੇ ਉਹ ਕਰ ਲਿਆ ਜਾਂਦਾ ਸਮੈਂਟ ਉਹਦੇ ਕੱਟੇ ਮਾਰ ਕੇ ਫੇਰ ਵੇਚ ਦਿੰਦਾ ਉਹ ਇੰਨਾ ਤਾਂ ਸਾਡੀ ਕਿਰਤ ਵਿੱਚ ਮਾਰ ਬਣਾ ਆ ਗਿਆ ਕਿੱਥੋਂ ਲੰਘਾਂਗੇ ਪਾਰ ਹਰ ਚੀਜ਼ ਦੇ ਵਿੱਚ ਸਾਡੇ ਕਰਪਸ਼ਨ ਆ ਗਈ ਹਰ ਸੋਚਣ ਵਿੱਚ ਕੰਮ ਕਰਨ ਚੀਜ਼ਾਂ ਦੇਣ ਕਿਤੇ ਤਾਂ ਠਹਿਰ ਜਾਓ ਮਾੜਾ ਮੋਟਾ ਰੱਬ ਦਾ ਥੋੜਾ ਜਿਹਾ ਤਾਂ ਥਾਂ ਰੱਖੋ ਕਿਤੇ ਪੜ੍ਹਿਆ ਲਿਖਿਆ ਹੋਣਾ ਰੱਬ ਬਾਰੇ ਨਹੀਂ ਪੈਸੇ ਬਾਰੇ ਪੜ੍ਹਿਆ ਪੈਸਾ ਕਮਾਉਂਦੇ ਨੇ ਪੈਸਾ ਕਮਾਉਂਦੇ ਕਮਾਉਂਦੇ ਚਲੇ ਜਾਂਦੇ ਨੇ ਕਾਂ ਜਾ ਕੇ ਲੇਖੇ ਦੇਣੇ ਪੈਂਦੇ ਨੇ ਆਹ ਤਾਂ ਚੀਜ਼ ਠੀਕ ਹੈ ਇਮੀਡੀਏਟ ਗੇਨ ਹੈ ਉਹ ਜਿਹੜਾ ਗੇਨ ਅਸਲੀ ਹੈ ਇਮੀਡੀਏਟ ਤਾਂ ਉੱਧਰ ਵੀ ਹੈ ਸ਼ਾਂਤੀ ਵੱਧਦੀ ਹੈ ਚੜ੍ਹਦੀ ਕਲਾ ਆਉਂਦੀ ਹੈ, ਡਰ ਖਤਮ ਹੁੰਦਾ, ਉਹ ਗੇਮ ਥੋੜ੍ਹੇ ਨੇ। ਇਹਦੇ ਵਿੱਚ ਹਰ ਵਕਤ ਡਰ ਚ ਪਿਆ ਰਹਿੰਦਾ ਬੰਦਾ, ਸੋ ਡਰੇ ਜੋ ਪਾਪ ਕਮਾਉਂਦਾ, ਧਰਮੀ ਬੁਲਸੇ। ਸੋ ਦਿਨਾਂ ਵਰ ਦਿਨਾਂ ਦੀ ਮਹਿਮਾ ਫੈਲਗੀ, ਉਹਦੇ ਨਾਲ ਜਿਹੜੇ ਸੀ ਉਹ ਕੁਦਰਤੀ ਸੁਭਾਅ ਹੈ। ਮਹਾਰਾਜ ਕਹਿੰਦੇ ਸੰਤਾਂ ਦਾ ਤੇ ਦੁਨੀਆਦਾਰਾਂ ਦਾ ਆਪਸ ਵਿੱਚ ਜੋੜ ਨਹੀਂ ਹੋਇਆ ਕਰਦਾ ਕਦੇ। ਉਹ ਜਿਹੜੇ ਦੁਨੀਆਦਾਰ ਹੈ, ਕਰਪਟ ਬੰਦੇ ਨੇ, ਉਹਨਾਂ ਦਾ ਦੁਸ਼ਟਾਂ ਨਾਲ ਪਿਆਰ ਹੁੰਦਾ, ਜਿਹੜੇ ਦੂਜੇ ਨੇ ਉਹਨਾਂ ਦਾ ਸੰਤਾਂ ਨਾਲ ਹੁੰਦਾ। ਉਹ ਸੰਤ ਨਾਲ ਵੈਰ ਕਰਦੇ, ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ। ਆਗੇ ਪਾਸੇ ਸੁੱਖ ਨਹੀਂ, ਮਰ ਜੰਮੇ ਬਾਰੋ ਬਾਰ ਪਲੈਨ ਬਣਾ ਰਿਹਾ ਵੀ ਇਹਨੂੰ ਬਦਨਾਮ ਕਰਨਾ। ਨਵਾਬ ਦੀ ਨਿਗਾਹ ਚੋਂ ਇਹਨੂੰ ਸਿੱਟਣਾ ਥੱਲੇ, ਹੋਈ ਬਣਾ ਲਓ। ਪਲੈਨ ਸਾਜਿਸ਼ਾਂ ਤਾਂ ਮੁੜ ਤੋਂ ਤੁਰੀਆਂ ਹੈਗੀਆਂ ਨੇ, ਕਿਸੇ ਦੇ ਨਾਂ ਮੜ ਤੋਂ ਸਾਜਿਸ਼ ਕਰਕੇ ਵੀ ਇਹਨੇ ਕਰਿਆ ਜੀ, ਫਸ ਜਾਂਦੇ ਨੇ ਬੰਦੇ ਝੂਠੇ ਫੜਿਆਂਤਰ ਦੇ ਵਿੱਚ। ਉਸ ਵੇਲੇ ਸਾਜਿਸ਼ ਕਰ ਲਈ ਬਈ ਇਹਦਾ ਬੱਤਾ ਜਿਹੜਾ ਹੈ ਇਹਦੇ ਬੱਤਿਆਂ ਚ ਰਲਾ ਦੋ। ਇੱਕ ਪੰਜ ਪੈਸੇ ਬੱਤਾ ਘੱਟ ਸੀਗਾ, ਉਹ ਇਹਦੀ ਗਾਰਾਹਟ ਵਿੱਚ ਚੋਰੀ ਦੇ ਕੇ ਰੱਖ ਦਿੱਤਾ। ਉੱਥੇ ਇਹ ਕੰਮ ਚ ਬਿਜ਼ੀ ਸੀ। ਉਸ ਵੇਲੇ ਨਵਾਬ ਦੇ ਕੋਲ ਗਏ, ਜਾ ਕਹਿਣ ਲੱਗੇ ਨਵਾਬ ਸਾਹਿਬ ਇਹ ਜਿਹੜਾ ਹਿੰਦੂ ਤਲਵਾਰੀ ਆ ਨਾ ਤੁਹਾਡਾ, ਇਹ ਬੜੇ ਘੱਟ ਤੋਲ ਦਿੰਦਾ, ਕਿਉਂਕਿ ਇਹਨਾਂ ਦਾ ਸਵਾਲ ਆ, ਇਹ ਮਾਇਆ ਲਕਸ਼ਮੀ ਨੂੰ ਪੂਜਦੇ ਨੇ। ਉਹ ਕਹਿਣ ਲੱਗਿਆ ਨਹੀਂ ਨਹੀਂ ਉਹ ਤਾਂ ਗੁਰੂ ਦਾ ਸਿੱਖ ਹੈ, ਗੁਰੂ ਦਾ ਸਿੱਖ ਨਾ ਕਦੇ ਝੂਠ ਬੋਲੇ, ਨਾ ਕਦੇ ਧੋਖਾ ਦੇਵੇ, ਨਾ ਕਦੇ ਛਲ ਕਰੇ, ਨਾ ਕਦੇ ਕਪਟ ਕਰੇ, ਮਾਲਕ ਦਾ ਬਵਾਦਾਰ ਹੋ ਕੇ ਰਹਿੰਦਾ। ਨਮਕ ਹਰਾਮ ਜੇ ਦੁਨੀਆਂ ਚ ਹੈ, ਨਮਕ ਹਲਾਲ ਤਾਂ ਉਹ ਸਿੱਖ ਹੀ ਹੋਇਆ ਕਰਦਾ, ਮੰਨਦੇ ਨਹੀਂ ਸੀ ਜਿਹੜੇ ਇਸਲਾਮ ਦੇ ਹਾਕਮ ਸੀ, ਉਹ ਨਹੀਂ ਮੰਨਿਆ ਕਰਦੇ ਸੀ। ਉਹ ਕਹਿੰਦੇ ਬਿਲਕੁਲ ਨਹੀਂ, ਸਿੱਖ ਨਾ ਧੋਖਾ ਦਊ, ਸਿੱਖ ਕਦੇ ਝੂਠ ਨਾ ਬੋਲੇ। ਸਾਡੇ ਜਦ ਯੁੱਧ ਜੰਗ ਕਰਦੇ ਸੀ, ਕਾਜੀ ਨੂਰ ਦੇ ਨਾਲ ਆਇਆ ਸੀ, ਉਹਨੇ ਜੰਗਨਾਮਾ ਲਿਖਿਆ ਪੜਿਆ ਕਰ ਰਹੀਆਂ ਜੇ ਕਿਤਾਬ। ਉਹ ਪਹਿਲਾਂ ਤਾਂ ਸਿੱਖਾਂ ਨੂੰ ਸਿੰਘਾਂ ਨੂੰ ਕੁੱਤੇ ਕੁੱਤੇ ਲਿਖੀ ਗਿਆ, ਅਖੀਰ ਉਹਨੇ ਲਿਖਤਾ ਕਹਿੰਦਾ ਵੀ ਕੁੱਤੇ ਨਾ ਕਹੋ, ਇਹਦਾ ਸ਼ੇਰ ਨੇ, ਜੇ ਬਾਦਸ਼ਾਹ ਚਲਾਉਣਾ ਸਿੱਖਾਂ ਤਾਂ ਸਿੱਖਾਂ ਕੋਲ ਸਿੰਘਾਂ ਕੋਲ ਜਾ, ਜੇ ਤਲਵਾਰ ਚਲਾਉਣੀ ਸਿੱਖਣੀ ਹੈ ਕਹਿੰਦਾ ਜਦੋਂ ਕੱਢਦੇ ਨੇ ਤਾਂ ਇਹ ਲੱਗਦਾ ਵੀ ਬਿਜਲੀਆਂ ਚਮਕਣ ਲੱਗ ਗਏ, ਕਹਿੰਦਾ ਇਹਨਾਂ ਦੇ ਵਿੱਚ ਗੁਣ ਬੜੇ ਨੇ। ਪਰ ਇਸਤਰੀ ਦੇ ਵੱਲ ਝਾਕਦੇ ਹੀ ਨਹੀਂ, ਉਦੋਂ ਬੁੱਢੀ ਉਹ ਕਹਿੰਦੇ ਨੇ ਚਾਹੇ ਉਹ 12 ਸਾਲ ਦੀ ਹੋ, ਚਾਹੇ ਉਹ 60 ਸਾਲ ਦੀ ਹੋ, ਕਰਪਟ ਕਰਪਸ਼ਨ ਹੈ ਹੀ ਨਹੀਂ। ਕਹਿੰਦਾ ਫਿਰ ਝੂਠ ਨਹੀਂ ਹੈ ਬੋਲਦੇ, ਬਿਲਕੁਲ ਜਵਾਬ ਤਾਂ ਨਹੀਂ ਚਾਹੁੰਦੇ, ਸੱਚੀ ਸੱਚੀ ਗੱਲ ਜਦੋਂ ਹੀ ਕਰ ਲੈਣ, ਝੂਠ ਨਹੀਂ ਬੋਲਦੇ, ਛਲ ਨਹੀਂ ਕਰਦੇ, ਧੋਖਾ ਨਹੀਂ ਦਿੰਦੇ, ਦੁਸ਼ਮਣ ਨੂੰ ਕਹਿ ਕੇ ਬੰਗਾਰ ਕੇ ਮਾਰਦੇ। ਕਹਿੰਦਾ ਮੈਂ ਦੇਖਿਆ ਵੀ ਜੇ ਸ਼ਸਤਰ ਟੁੱਟ ਗਿਆ ਉਹਨੂੰ ਕਹਿੰਦੇ ਸ਼ਸਤਰ ਲਿਆ, ਮੇਰਾ ਧਰਮ ਨਹੀਂ ਤੇਰੇ ਨਾਲ ਯੁੱਧ ਕਰ ਲਓ। ਉਹ ਅਜੇ ਕੱਲ ਦੀਆਂ ਗੱਲਾਂ ਨੇ, ਬਹੁਤਾ ਚਿਰ ਨਹੀਂ ਹੋਇਆ, ਉਹਦੇ ਬਾਅਦ ਪਤਨ ਹੋਇਆ ਸਾਡਾ ਪੂਰੀ ਤਰ੍ਹਾਂ ਨਾਲ। ਉਹ ਇਹ ਹੋਇਆ ਵੀ ਅਸੀਂ ਰਾਜਨੀਤੀ ਦੇ ਵਿੱਚੋਂ ਜਿਹੜਾ ਧਾਰਮਿਕ ਜੀਵਨ ਸੀ ਉਹ ਕੱਢ ਦਿੱਤਾ, ਮੂੰਹ ਨਾਲ ਤਾਂ ਵੀ ਕਹਿ ਜਾਂਦੇ ਧਰਮ ਤੇ ਪੋਲੀਟਿਕਸ ਦਾ ਜੋੜ ਹੈ, ਮੈਂ ਵੀ ਕਹਿੰਦਾ ਵੀ ਧਰਮ ਤੇ ਰਾਜ ਦਾ ਜੋੜ ਹੈ, ਦੋਵਾਂ ਦਾ ਜੋੜ ਹੈ, ਜੇ ਧਰਮ ਨਾ ਹੋਵੇ ਤਾਂ ਉਹ ਜੰਗਲੀ ਹੋ ਜਾਂਦਾ। ਪਰ ਧਰਮ ਕਰੈਕਟਰ ਨੂੰ ਕਹਿੰਦੇ ਆ, ਮਜ਼ਬੂਰ ਨੂੰ ਨਹੀਂ ਕਹਿੰਦੇ। ਉਹਦੇ 10 ਪਿੱਲਰ ਹੁੰਦੇ ਨੇ, ਉਹਨਾਂ ਦੇ ਮੁਤਾਬਕ ਜੀਵਨ ਜਿਉਣਾ ਚਾਹੀਦਾ। ਉਹ ਸਾਡੇ ਵਿੱਚੋਂ ਨਿਕਲ ਗਿਆ ਸੀ, ਕਹਿਣੀ ਕਹਿਣੀ ਦੇ ਤਾਂ ਬਣ ਗਏ। ਜੇ ਮੈਂ ਗੱਲਾਂ ਦੱਸਣ ਲੱਗਾ ਹੈਰਾਨ ਹੋ ਜਾਓ, ਦੱਸਣ ਵਾਲੀ ਆਪਣੀ ਸੰਗਤ ਐਸਾ ਕਰਪਸ਼ਨ ਆ ਗਈ ਸੀ, ਇੰਨੀ ਗਿਰਾਵਟ ਆ ਗਈ ਸੀ, ਜਿਹਨਾਂ ਦੇ ਮੰਨੇ ਅਸੀਂ ਬੜੇ ਸੂਰਮੇ ਨੇ। ਜੇ ਪ੍ਰਾਈਵੇਟ ਲਾਈਫ ਦੀ ਗੱਲ ਕਰੋ ਨਾ, ਸੁਣ ਕੇ ਅਸੀਂ ਸਾਡਾ ਦਿਲ ਟੁੱਟ, ਮੈਂ ਤਾਂ ਕਦੇ ਪੜ੍ਹਦਾ ਹੀ ਨਹੀਂ ਬਈ ਐਡੇ ਬੜੇ ਮਾਰ ਕੇ ਮਾਰਨ ਤੋਂ ਬਾਅਦ ਗਿਰਨ ਵੇਲੇ ਘੋੜਾ ਗਿਰਨਾ ਵੀ ਚਿਰ ਨਾ ਲਾਇਆ। ਸੋ ਉਹ ਗੁਰਸਿੱਖ ਦਾ ਜੀਵਨ ਨਿਕਲਿਆ ਕਿਉਂ, ਅਸੀਂ ਨਾਮ ਨਾਲੋਂ ਟੁੱਟ ਗਏ, ਜਿਹੜੇ ਸਾਡੇ ਬਜ਼ੁਰਗ ਸੀ ਉਹ ਨਾਮ ਨਾਲ ਜੁੜੇ ਹੋਏ ਸੀ। ਰਾਸ਼ਟਰੀ ਸ਼ਕਤੀ ਆਉਂਦੀ ਸਾਰ ਨਾਮ ਕਿਧਰੇ ਦਾ ਕਿਧਰੇ ਹੀ ਗਿਆ, ਭੋਗਾਂ ਦੇ ਵਿੱਚ ਪ੍ਰਵਿਰਤ ਹੋ ਗਏ, 15-15 ਵਿਆਹ, ਫਿਰ ਰਖੇਲਾ ਰੱਖ ਲਿਆ, ਹੋਰ ਅਨੇਕਾਂ ਸ਼ਰਾਬਾਂ ਤਵਾਬਾਂ, ਪਰ ਇਸਤਰੀ ਗਮਨ ਜੋਰਾਂ ਤੇ ਹੋ ਗਿਆ। ਉਹਨੂੰ ਬਚਾਉਂਦੇ ਕਿਵੇਂ ਸੀ, ਕਹਿੰਦੇ 5 ਵਾਰ ਜਪਜੀ ਸਾਹਿਬ ਦੇ ਕਰ ਲਓ। ਉਹ ਬੜੇ ਬੜੇ ਸਰਦਾਰਾਂ ਨੇ ਪਾਠੀ ਰੱਖ ਲਿਆ ਵੀ 5 ਪਾਠ ਰੋਜ਼ੇ ਕਰ ਦਿਆ ਕਰ, ਮੇਰੇ ਨਿਮਿਤ ਅਰਦਾਸ ਕਰ ਦਿਆ ਕਰ। ਆਹ ਕੋਈ ਇਸ ਤਰ੍ਹਾਂ ਜਿਵੇਂ ਮਾਰਟਨ ਲੂਥਰ ਨੇ ਲਾਭ ਲਿਆਂਦਾ ਸੀ ਨਾ ਇਸਾਈਅਤ ਚ, ਇਸ ਤਰ੍ਹਾਂ ਹੋ ਗਿਆ ਸੀ, ਨੇੜ ਪੈ ਗਿਆ ਸੀ ਸਤੀ ਦੀ ਰਸਮ ਤੇ ਚੱਲ ਚਾਹ ਬੜੀ ਗਿਰਾਵਟ ਆ ਜਾਂਦੀ ਹੈ। ਜੇ ਨਾਮ ਹੋਵੇ ਫੇਰ ਨਹੀਂ ਗਿਰਾਵਟ ਆ, ਫੇਰ ਚੜ੍ਹਦੀ ਕਲਾ ਜਾਂਦਾ। ਸਿੱਖ ਉਸ ਵੇਲੇ ਟੁੱਟੇਗਾ ਗੁਰੂ ਦੇ ਨਾਲ ਜਦੋਂ ਉਹ ਗੁਰੂ ਗ੍ਰੰਥ ਸਾਹਿਬ ਦੀਆਂ ਦੱਸੀਆਂ ਹੋਈਆਂ ਰਹਿਤਾਂ ਤੋਂ ਗਿਰ ਜਾਏਗਾ ਤੇ ਨਾਮ ਨਾਲੋਂ ਟੁੱਟੇ। ਸੋ ਇਹ ਦਿਨ ਰਾਤ ਨਾਮ ਜਪਦਾ ਸਹੀ ਤੋਲਦਾ। ਉਹਨਾਂ ਨੇ ਜਾ ਕੇ ਕਹਿਤਾ, ਉਹ ਕਹਿੰਦਾ ਬਿਲਕੁਲ ਨਹੀਂ, ਸਿੱਖ ਦਾ ਤਾਂ ਕਰੈਕਟਰ ਹੀ ਇਹੋ ਜਿਹਾ, ਗੁਰੂ ਵਾਲਾ ਹੈਗਾ, ਇਹ ਤਾਂ ਬਿਲਕੁਲ ਨਹੀਂ ਇਸ ਤਰ੍ਹਾਂ ਕਰਦਾ। ਬੇਈਮਾਨੀ ਤਾਂ ਨੇੜੇ ਤੇੜੇ ਨਹੀਂ ਹੈ ਸਿੱਖ ਦੇ, ਇਹ ਤਾਂ ਆਪਾਂ ਘੋਲ ਘੁਆ ਹੁੰਦਾ ਜਿੱਥੇ ਬੇਈਮਾਨੀ। ਉਸ ਵੇਲੇ ਸ਼ਿਕਾਇਤ ਕਰਤੀ ਨਵਾਬ ਸਾਹਿਬ, ਸਜ਼ਾ ਸਾਨੂੰ ਦੇ, ਉਹਦੇ ਨਾ ਹੋਇਆ ਨਹੀਂ ਫਿਰ ਉਹਨੂੰ ਹਟਾ ਦਿਓ। ਜਦ ਉਸ ਨੂੰ ਪਤਾ ਲੱਗਿਆ ਭਾਈ ਕਟਾਰ ਨੂੰ ਵੀ ਅੱਜ ਮੇਰੇ ਬੱਟੇ ਚੱਲਣੇ ਆ, ਪਹਿਰਾ ਆ ਕੇ ਲੱਗ ਗਿਆ ਬਈ ਬੱਟੇ ਦੀ ਅਦਲ ਬਦਲ ਨਾ ਕਰ ਦੇਵੇ। ਬੱਟੇ ਉਹਨੇ ਆਪ ਤੋਲ ਕੇ ਦੇਖੇ, ਸੱਚੀਓ ਪੰਜ ਪੈਸੇ ਘੱਟ ਜਿਹੜਾ ਕਿਸੇ ਨੇ ਸਿੱਟ ਦਿੱਤਾ। ਉਹ ਕਹਿੰਦਾ ਵੀ ਇਹਦਾ ਮੈਂ ਕੀ ਕਰੂੰਗਾ, ਮੇਰੀ ਦੁਕਾਨ ਚੋਂ ਨਿਕਲਣਾ ਹੈ, ਮੁੱਦਾ ਪੂਰਾ ਹੈ, ਇਹਦਾ ਤਾਂ ਕੋਈ ਹੈ ਨਹੀਂ ਬਚਾਓ। ਉਸ ਵੇਲੇ ਜਦੋਂ ਨਵਾਬ ਆ ਗਿਆ, ਉਹਨੇ ਕਿਹਾ ਮੇਰੇ ਸਾਹਮਣੇ ਤੋਲੋ ਬੱਟੇ। ਜਦ ਬੱਟੇ ਤੋਲਣੇ ਸ਼ੁਰੂ ਕਰੇ, ਉਸ ਵੇਲੇ ਉਸਨੇ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ ਜੁੜ ਕੇ ਅਰਦਾਸ ਕੀਤੀ ਵੀ ਹੇ ਸੱਚੇ ਪਾਤਸ਼ਾਹ, ਤੂੰ ਤਾਂ ਘੱਟ ਕਰਦੇ, ਮੈਨੂੰ ਨੀ ਪਤਾ ਇਹ ਬੱਟਾ ਕਿਹਨੇ ਰਸਤਾ ਕਿਵੇਂ ਆ ਗਿਆ, ਸਾਜਿਸ਼ ਕਿਵੇਂ ਬਣ ਗਈ, ਹੁਣ ਮੇਰਾ ਤੇਰੇ ਬਗੈਰ ਕੋਈ ਹੈ ਨਹੀਂ। ਚਰਨ ਵਾਲੇ ਪਾਤਸ਼ਾਹ ਮੇਰੇ ਸਾਹਮਣੇ ਪਿਆ ਬੱਟਾ ਜਿਹੜਾ ਘੱਟ ਹੈ ਉਹ ਲਿਆ ਜਾਣਾ, ਤਵੇ ਕਟਾਰੂ ਉਹ ਦਰ ਪਾਇਓ, ਸਤਿਗੁਰ ਧਿਆਨ ਕਰਿਓ ਜਾਪ ਕਰਿਓ, ਮੋਏ ਸਾਏ ਇਸ ਮੈਨੂੰ ਕੋਈ ਸਹਾਇਤਾ ਨਹੀਂ, ਇਸ ਥਲ ਕੇਰੀ ਇੱਥੇ ਮੇਰਾ ਸਹਾਇਤਾ ਕਰਨ ਵਾਲਾ ਕੋਈ ਨਹੀਂ ਪਾਤਸ਼ਾਹ, ਅਬਰ ਆਵਰ ਕੀ ਆਸ ਬਟੇਰੀ, ਮੈਨੂੰ ਤਾਂ ਹੁਣ ਜੇ ਕੋਈ ਆਸ ਹੈ ਦੁਨੀਆਂ ਦੇ ਅੰਦਰ ਉਹ ਕੇਵਲ ਤੇਰੀ ਹੈ। ਜਦੋਂ ਉਸ ਬੱਟੇ ਨੂੰ ਪਾਇਆ ਤਕੜੀ ਚ, ਮਹਾਰਾਜ ਨੇ ਸਾਹਮਣੇ ਪਏ ਆ ਪੰਜ ਪੈਸੇ ਚੱਕ ਲਏ, ਜਿਹੜੇ ਪਾਸੇ ਬੱਟਾ ਪਾਇਆ ਉਹ ਸੱਤ ਚ ਲੈ ਲਏ। ਉਹ ਰਾਨ ਹੋ ਗਿਆ ਜੀ, ਮੇਰੇ ਪਾਇਆ ਰੱਖਿਆ ਸੀ, ਕਹਿੰਦਾ ਜੀ ਇਹ ਤਕੜੀ ਗਲਤ ਹੋ ਸਕਦੀ, ਇੱਧਰ ਦੇ ਪੰਨੜੇ ਪੱਗ ਤੁਰੋ, ਜਦ ਉਧਰਲੇ ਪੰਨੜੇ ਪਾਇਆ ਮਹਾਰਾਜ ਨੇ ਆਏ ਪੈਸੇ ਕਰ ਲਏ, ਆ ਫੜ ਕੇ ਤੋਲਿਆ। ਨਵਾਬ ਗੁੱਸੇ ਨਾਲ ਬਹੁਤ ਜਿਹੜਾ ਉਹਦਾ ਲਾਲ ਹੋ ਗਿਆ, ਕਹਿਣ ਲੱਗਿਆ ਹੈ ਉਹ ਇੰਨਾ ਇਮਾਨਦਾਰ ਮੇਰਾ ਤਰਵਈਆ ਭਾਈ ਕਟਾਰੂ ਗੁਰਸਿੱਖ ਅੰਮ੍ਰਿਤ ਵੇਲੇ ਨਾਮ ਜਪਣ ਵਾਲਾ, ਸਾਰੀ ਦੁਨੀਆਂ ਚ ਇਹਦੀ ਮਹਿਮਾ ਹੁੰਦੀ ਹੈ ਤੇ ਤੂੰ ਮੇਰੇ ਕੋਲ ਨਜਾਇਜ਼ ਸ਼ਿਕਾਇਤ ਕਰੀ ਹੈ। ਉਸ ਵੇਲੇ ਕਹਿਣ ਲੱਗੇ ਵੀ ਹੇ ਪਾਤਸ਼ਾਹ, ਇੱਕ ਭਰੋਸਾ ਮੋਕੋ ਭਾਰੀ, ਆਸਨਾ ਦੂਜੀ ਸ਼ਰਨ ਤਿਹਾਰੀ, ਸਾਡੀ ਸ਼ਰਨ ਚਾਹ, ਇਸ ਵੇਲੇ ਮੈਨੂੰ ਦੁਨੀਆਂ ਦੀ ਕੋਈ ਆਸ ਨਹੀਂ ਹੈ, ਕਿਰਪਾ ਕਰੋ। ਨਵਾਬ ਨੇ ਦੇਖਿਆ ਕਿਹਾ ਦਿਖਾ ਘੱਟ ਕਿੱਥੇ, ਹੈਰਾਨ ਹੋ ਗਿਆ, ਕਹਿੰਦਾ ਜਿੰਨਾ ਘੱਟ ਹੈ ਨਾ, ਕਿੰਨਾ ਗਿਆ ਸੀ? ਕਹਿੰਦਾ 5 ਪੈਸੇ. ਕਹਿੰਦੇ 5 ਪੈਸੇ ਮਾਸ ਘੱਟੋ, ਇਹਦਾ ਨਾਲ ਇਹਨੂੰ ਜੇਲ੍ਹ ਚ ਪਾਓ. ਤੇ ਭਾਜੀ ਕਟਾਰੂ, ਅੱਜ ਤੇਰੀ ਮੈਂ ਤਰੱਕੀ ਕਰਦਾ, ਤੇ ਮੈਨੂੰ ਹੁਣ ਤੈਨੂੰ ਤੋਲਪੱਤੀ ਨਹੀਂ ਰਹਿਣ ਦਿੰਦਾ, ਮੈਂ ਤੈਨੂੰ ਕੈਸ਼ੀਅਰ, ਵੱਡੇ ਖਜ਼ਾਨੇ ਦਾ ਕੈਸ਼ੀਅਰ ਕੋਸ਼ਪਤੀ ਲਾਉਣਾ. ਤਰੱਕੀ ਹੋਈ, ਜਿਹੜਾ ਮਹਾਤਮਾ ਦੇ ਨਾਲ ਕਹਿੰਦਾ ਉਹਦੇ ਬਾਰੇ ਆਇਆ ਸੰਤਾਂ ਦਾ ਸੰਤ ਤੇਰੇ ਤੇਰੇ ਸਿਰ ਕੋ ਭਾਉ ਕੁਛ ਨਹੀਂ ਜਲ ਨਹੀਂ ਆ ਸੋ ਆਪਣੇ ਪਿਆਰੇ ਦਾ ਗੁਰੂ ਨੇ ਪਰਦਾ ਢੱਕ ਲਿਆ ਆਪਣੇ ਜਨ ਕਾ ਪਰਦਾ ਢੱਕ ਹੈ ਆਪਣੇ ਸੇਵਕ ਕੀ ਸਰ ਪਰਦਾ ਆਪਣੇ ਸੇਵਕ ਕੋ ਦੇਹ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰੱਖ ਹੈ ਤਾਂ ਕਿ ਗੱਟ ਵਿੱਚ ਕੋਈ ਨਾ ਰੱਖ ਸੋ ਜਿਹੜਾ ਮਹਾਤਮਾ ਨੂੰ ਤੰਗ ਕਰਦਾ ਹੈ ਉਹਦੇ ਬਾਰੇ ਫਰਮਾਨ Thank you. ਸੰਤ ਨਾਲ ਤੋ ਗੁਰੂ ਦੀ ਪ੍ਰਤੀਤ ਜਿਹੜੀ ਹੈ ਸਾਹ ਸਮਝੀ ਉਹ ਬਹੁਤ ਵੱਡੀ ਚੀਜ਼ ਹੈ। ਜਾਂ ਕਹਿ ਮਨ ਗੁਰ ਕੀ ਪ੍ਰਤੀਤ ਤਿਸ ਜਾ ਨਾਮ ਹੈ ਹਰ ਪਲ। ਜਦੋਂ ਨਾਮ ਹਿਰਦੇ ਚ ਵੱਸ ਗਿਆ ਨਾਮ ਫਿਰ ਹਰ ਥਾਂ ਦੇ ਉੱਤੇ ਸਹਾਇਤਾ ਕਰਦਾ। ਜੇ ਮਾਰ ਕੇ ਜਨੇ ਜਾਏ ਨਾ ਕੋਸਾ ਹਲਕਾ ਨਾਮ ਹੁਆ ਸਭ ਤੋਂ ਸਾ ਜੇ ਪੈਂਡੇ ਮਹਾਨ ਦੁਆਰਾ ਹਲਕਾ ਨਾਮ ਤਾਂ ਤਦ ਵੀ ਬਖਸ਼ਦਾ ਜਿਸ ਨਾਮ ਹਿਰਦੇ ਸੋਈ ਵੱਡ ਰਾਜਾ। ਇਹ ਰਾਜਿਆਂ ਦੇ ਤਾਂ ਹਵਾ ਇਖਤਿਆਰ ਨਹੀਂ ਹੈ, ਪਾਣੀ ਇਖਤਿਆਰ ਨਹੀਂ ਹੈ, ਫਲੱਡ ਆ ਜਾਂਦੇ ਨੇ ਰੋਕੇ ਨਹੀਂ ਸਕਦੇ। ਉਹ ਨਾਮ ਵਾਲਾ ਰਾਜਾ ਜਿਹੜਾ ਹੈ ਦਰਿਆ ਦੇ ਕੰਢੇ ਹੋ ਕੇ ਕਹਿੰਦਾ ਕੰਧੀ ਬਹਿਣ ਨਾ ਢਾਓ ਤਾਂ ਵੀ ਲੇਖਾ ਦਿਓ। ਲੇਖਾ ਨਹੀਂ ਦੇਣਾ ਤਾਂ ਕਹਿੰਦਾ ਕੋਠੇ ਢਾਈ ਜਾਂਦਾ ਲੋਕਾਂ ਦੇ ਦਰਿਆ ਦੂਰ ਲੰਘ ਪਾਸ ਆਇਆ ਕਹਿੰਦੇ ਫਰੀਦਾ ਮੈਂ ਵੀ ਰੱਬ ਦੇ ਹੁਕਮ ਦੇ ਵਿੱਚ ਤੁਰਿਆ ਫਿਰਦਾ, ਮੈਂ ਆਪਣੇ ਵੱਲੋਂ ਨਹੀਂ ਢਾ ਰਿਹਾ। ਕਹਿੰਦਾ ਚੰਗਾ ਫਿਰ ਜੇ ਗੱਲ ਹੈ ਜਿੱਧਰ ਰੱਬ ਰਜਾਏ ਬਹਿਣ ਤੋਂ ਦਾਉਂ ਕਿਉਂ ਕਰੋ। ਰਾਜਾ ਸੀ ਨਾ ਰਾਜਾ, ਰਾਜੇ ਦਾ ਹੁਕਮ ਚੱਲਿਆ ਪਰੇ ਕਰ ਦਿੱਤਾ ਪਾਣੀ। ਬਾਬਾ ਵੀਰ ਸਿੰਘ ਕਹਿੰਦੇ ਅਸੀਂ ਸੁਖਮਨੀ ਸਾਹਿਬ ਕਹਿ ਪੜ੍ਹਨਾ ਸਿੰਧ ਨੂੰ ਕਹਿਣ ਲੱਗੇ ਠਹਿਰ ਜਾ ਰਸਤਾ ਦੇ ਦੇ। ਗਿੱਟੇ ਗਿੱਟੇ ਹੋ ਗਿਆ ਸਾਰੀਆਂ ਫੌਜਾਂ ਰਣਜੀਤ ਸਿੰਘ ਨੇ ਲੰਘਾ ਲਈਆਂ। ਤੋ ਉਹ ਰਾਜਾ ਹੈ ਜਾਂ ਕਾ ਕਿਹਾ ਦਲਦਾ ਚਲਾ ਜਿਹੜੇ ਕੰਟਰੋਲ ਕਰਨ ਵਾਲੇ ਨੇ ਇੱਥੇ ਬੜੇ ਬੜੇ ਉਹ ਜਿਹੜੇ ਉਹਦੇ ਦਰਗਾਹ ਦੇ ਵਿੱਚ ਜਿਹਦਾ ਹੁਕਮ ਚੱਲ ਜਾਵੇ ਚਿਸਕੋ ਨਾ ਦਰਗਾਹ ਦੇ ਥੱਲੇ ਉਹ ਕਿਹਨੂੰ ਮਿਲਦਾ ਥੱਲੇ ਲਿਆਉਂਦਾ। ਸੰਤ ਜਲਨ ਜੀ ਇੱਕ ਮੁਨਸ਼ੀ ਸੀ ਕਰਪਟ, ਉਹਦੇ ਕੋਲ ਜਾ ਕੇ ਐਵੇਂ ਭੇਜ ਵਗਾ ਕੇ ਨੌਕਰੀ ਕਰ ਲਈ। ਉਹ ਜਦ ਮਰ ਗਿਆ ਤਾਂ ਅੰਮ੍ਰਿਤ ਵੇਲੇ ਇਹਨਾਂ ਨੇ ਦੇਖ ਲਿਆ ਵੀ ਆਹ ਕੌਣ ਹੈ ਜਿਹਨੂੰ ਇੰਨੀ ਮਾਰ ਪੈਂਦੀ ਜਾਂਦੀ ਹੈ। ਪਛਾਣ ਲਿਆ ਵੀ ਇਹ ਤਾਂ ਸਾਡਾ ਮੁਨਸ਼ੀ ਜੀ ਹੈ। ਕਹਿੰਦੇ ਵੀ ਇਹਨਾਂ ਨੂੰ ਨਾ ਮਾਰੋ, ਇਹਨੂੰ ਨਾ ਮਾਰੋ। ਕਹਿੰਦੇ ਮਾਰਾ ਇਹ ਤਾਂ ਬਹੁਤ ਪਾਪੀ ਹੈ। ਕਹਿੰਦੇ ਤੁਹਾਨੂੰ ਪਤਾ ਨਹੀਂ, ਪਛਤਾਉਣਾ ਪਏਗਾ। ਇਹ ਮੈਨੂੰ ਜਲਨ ਜੀ ਕਹਿ ਕੇ ਬੁਲਾਉਂਦਾ ਰਿਹਾ, ਜਾਣ ਕੇ ਉਹਦਾ ਆਧਾਰ ਕਰਨ ਵਾਸਤੇ ਰਜਿਸਟਰ ਤੇ ਜਦੋਂ ਉਹਨੇ ਪੁੱਛਿਆ ਤੂੰ ਬਾਬਾ ਤੇਰਾ ਨਾਂ ਕੀ ਹੈ, ਕਹਿੰਦੇ ਜਲਨ ਜੀ। ਬਹੁਤਾ ਨਹੀਂ ਕਰਿਆ ਜੀ, ਦਿਖਾਤਾ ਜੀ। ਆਦਰ ਕਰਨਾ ਤਾਂ ਬਹੁਤ ਵੱਡੀ ਬਾਤ ਹੈ ਸਾਧੂਆਂ ਦਾ। ਮਹਾਰਾਜ ਕਹਿੰਦੇ ਜੇ ਕੋਈ ਜੀਓ ਕਹੇ ਉਹਨਾਂ ਕੋ ਤੈਨ ਜਮ ਕੀ ਤਲ ਬਣਾ। ਜੇ ਕੋਈ ਜੀ ਕਹਿ ਕੇ ਸੰਤਾਂ ਨੂੰ ਬੁਲਾਉਂਦਾ ਉਹ ਵੀ ਜਮਦੂਤਾਂ ਤੋਂ ਛੁੱਟ ਜਾਂਦਾ, ਜਿਹਦਾ ਬੜਾ ਕਨਸੈਸ਼ਨ ਹੈ। ਕਹਿੰਦੇ ਮੈਨੂੰ ਜਲਨ ਜੀ ਕਹਿੰਦਾ ਰਿਹਾ, ਇਹ ਗੁਰੂ ਨਾਨਕ ਦਾ ਹੁਕਮ ਹੈ ਵੀ ਜਿਹੜਾ ਸੰਤਾਂ ਨੂੰ ਜੀ ਕਹਿ ਕੇ ਬੁਲਾਵੇ ਉਹਨੂੰ ਜਮਾਂ ਦੀ ਤਲਬ ਨਹੀਂ ਹੁੰਦੀ, ਮਾਰੋ ਨਾ ਉੱਥੇ ਹੀ ਰੋਕੇ ਧਰਮਰਾਜ ਦੇ ਨਾਲ ਚਲੇ ਗਏ। ਧਰਮਰਾਜ ਕਹਿੰਦਾ ਕੀ ਗੱਲ ਹੈ ਇਹਨੂੰ ਮਾਰਨ ਵਾਸਤੇ ਕਿਉਂ ਭੇਜੀ? ਕਹਿੰਦੇ ਬਾਬਾ ਜੀ ਇਹ ਪਾਪੀ ਸੀ, ਕਹਿੰਦੇ ਤੁਹਾਡੀ ਕਿਤਾਬ ਚ ਨਹੀਂ ਲਿਖਿਆ ਚਿੱਤਰਗੁਪਤਾ ਨੇ ਮੈਨੂੰ ਜੀ ਕਹਿ ਕੇ ਬੁਲਾਉਂਦਾ ਰਿਹਾ? ਇਸ ਵੇਲੇ ਗੁਰੂ ਨਾਨਕ ਦਾ ਰਾਜ ਹੈ ਸਾਰੀ ਸ੍ਰਿਸ਼ਟੀਆਂ ਤੇ, ਉਹਦਾ ਹੁਕਮ ਚੱਲਦਾ, ਉਹਦਾ ਹੁਕਮ ਹੈ ਜੇ ਕੋਈ ਜੀਓ ਕਹੇ ਉਹਨਾਂ ਪੁੱਤ ਨੂੰ ਜਮ ਕੀ ਤਲ ਬਣਾਓ। ਜਿਹੜੇ ਬੰਦਗੀ ਕਰਦੇ ਆ ਜਿਹਨਾਂ ਦਾ ਧਨ ਨਾਮ ਹੈ, ਨਾਮ ਵਿੱਚ ਦਿਨ ਰਾਤ ਲੱਗੇ ਰਹਿੰਦੇ ਨੇ, ਜਿਹੜਾ ਮਾੜਾ ਜਿਹਾ ਵੀ ਉਹਨਾਂ ਨੂੰ ਆਦਰ ਦੇ ਦਿੰਦਾ ਉਹਨੂੰ ਵੀ ਜਮਦੂਤ ਨਹੀਂ ਬੁਲਾ ਸਕਦਾ। ਉਸ ਵੇਲੇ ਖੇਵਾ ਮੰਗੀ ਮਹਾਰਾਜ ਕੋਲ ਹੋ ਗਈ, ਯਾਦ ਨਾ ਗਿਆ ਕਰੈਕਟ ਕਰਾ ਤਾ ਅੱਗੇ ਵਾਸ ਸੋ ਜਾਂਦਾ ਗਿਆ ਦਰਗਾਹ ਚਲੇ। ਵਿਧਾਤਾ ਨੇ ਲੇਖ ਲਿਖਤੇ ਵੀ ਤੇਰੇ ਨਹੀਂ ਹੋਣਾ ਪੁੱਤਰ, ਉਹ ਕਹਿੰਦਾ ਹੋਊਗਾ ਹੋਊ ਕਿ ਨਹੀਂ। ਉਹ ਜਿਹੜਾ ਇਹ ਲੇਖ ਵੀ ਬਦਲ ਦਿੰਦਾ ਹੈ ਵੀ ਤੋਂ ਬੋਲਦਾ ਰਾਜਾ ਤਾਂ ਉਹ ਐਸਾ ਸਜਿਆ ਕਹਿੰਦਾ ਇਹ ਰਾਜੇ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ ਹੈ ਤਾਂ ਕਹਿੰਦੇ ਦਿਖਾਵਾ ਕਰਦੇ ਫਿਰਦੇ ਨੇ। ਇਹ ਜਿਹੜੀਆਂ ਦੁਨੀਆਂ ਦੇ ਰਾਜ ਤੇ ਸਿਕਦਾਰੀਆਂ ਹੈ ਉਹ ਕਹਿੰਦੇ ਇਹਨੂੰ ਅੱਗ ਦੇ ਵਿੱਚ ਜਾਲ ਦੇ, ਇਹ ਕਿਸੇ ਕੰਮ ਦੀਆਂ ਨਹੀਂ ਹੈਗੀਆਂ। ਰਾਜ ਲੈ ਤਾਂ ਵਿਨਾਸ਼ੀ ਰਾਜ ਲੈ ਜਿਹਦਾ ਕਦੇ ਨਾਸ਼ ਹੀ ਨਾ ਹੋਵੇ, ਉਹ ਬੰਦਗੀ ਕਰਕੇ ਲੈਂਦੇ ਆ। ਸੋ ਬੰਦਗੀ ਕਰਨ ਵਾਲਾ ਜਿਸ ਨਾਮ ਰਿਹਾ ਸੋਈ ਵਰਦਾ ਰਾਜਾ ਸਗਲੀ ਸ੍ਰਿਸ਼ਟ ਕਾ ਨਾਮ ਮੰਨ ਪਿੰਡ। ਇਸ ਤਰ੍ਹਾਂ ਦੇ ਨਾਲ ਗੁਰੂ ਦੇ ਉੱਤੇ ਪ੍ਰਤੀਤ ਹੋਵੇ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਾ ਨਾਮ ਹੈ ਹਰ ਕੰਡੀਸ਼ਨਲ ਬਾਤ ਨਹੀਂ ਹੋਵੇ। ਜਿਹਦਾ ਮਨ ਚ ਪ੍ਰਤੀਤ ਹੈ ਉਹਨੂੰ ਵਾਹਿਗੁਰੂ ਦਾ ਨਾਮ ਚੇਤਾ ਹੋਣਾ, ਦੂਏ ਨੂੰ ਨਹੀਂ ਆ ਸਕਦਾ। ਉਹਨੂੰ ਤਾਂ ਮਹਾਰਾਜ ਨੇ ਦਿੱਤਾ ਜੋ ਬਿਨ ਪ੍ਰਤੀਤੀ ਕਰਤੀ ਕੁੜੀ ਕੁੜੀ ਅੱਖੀ ਅੱਖੀ ਮੀਰ ਦੇ ਤਿੰਨ ਤਾਂ ਉਤਰ ਜਾਏਗਾ ਝੂਠ ਗਵਾਨ ਅੰਦਰੋਂ ਨਾਸਤਕ ਨੇ, ਬਾਹਰੋਂ ਅੱਖਾਂ ਵਿੱਚ ਹੀ ਬੈਠੇ ਨੇ, ਕਹਿੰਦੇ ਉਹਨਾਂ ਦਾ ਬਣਨਾ ਹੀ ਕੁਛ ਨਹੀਂ ਹੈ, ਪਖੰਡ ਕਰਦੇ। ਤੋ ਇਸ ਤਰ੍ਹਾਂ ਜੋ ਆਪ ਨੂੰ ਆਪਾਂ ਵਚਨ ਸੁਣੇ ਨੇ, ਮਹਾਰਾਜ ਕਿਰਪਾ ਕਰੇ ਸਾਡੇ ਉੱਤੇ ਵੀ ਇਹਨਾਂ ਦਾ ਅਸਰ ਹੋਵੇ, ਅਸੀਂ ਵੀ ਕਮਾਈਏ। ਤੋ ਹੁਣ ਸਮਾਂ ਜਾਤ ਨਹੀਂ ਦਿੰਦਾ, ਸੱਚ ਵੇ ਆਇਆ ਕਰੋ, ਬੇੜੇ ਬੁਰੇ ਤੱਕ ਸਰਬਤ ਆਉਂਦੀ ਹੈ, ਆ ਹੀ ਜਾਂਦੇ ਹਾਂ, ਫਿਰ ਹੌਲੀ ਹੌਲੀ ਹੋਰ ਆ ਜਾਂਦੇ। ਠੀਕ ਹੈ, ਇੱਕੋ ਛੁੱਟੀ ਹੁੰਦੀ ਹੈ, ਸ਼ਨਿਚਰਵਾਰ ਦੀ ਵੀ ਹੁੰਦੀ ਹੈ ਬੁਲਾਈਆਂ ਨੂੰ ਤਾਂ, ਪਰ ਇਹਦੇ ਜੇ ਆਪਾਂ ਕੰਮਾਂ ਨੂੰ ਸੰਕੋਚ ਕੇ ਕਰਕੇ ਵੇਲੇ ਇੱਕ ਵੇਲੇ ਸਤਸੰਗ ਦਾ ਕੱਢ ਲਾਂਗੇ। ਮਹਾਰਾਜ ਕਹਿੰਦੇ ਕਈ ਪੋਟਕ ਜਗ ਫਲਾ ਸੁਣ ਗਾ ਬਣਾ ਹਾਰੇਗਾ, ਕਰੋੜਾਂ ਜਗਾਂ ਦੇ ਫਲ ਇਕੱਠੇ ਕਰਨਾ, ਜਿਹਦੇ ਫਲ ਸਰੂਪ ਨਾਮ ਸਾਡੇ ਹਿਰਦੇ ਚ ਵੱਸ ਜਾਏਗਾ। ਜਦ ਨਾਮ ਵਸਿਆ ਫਿਰ ਕੋਈ ਕੁਛ ਕਹਿਣ ਵਾਲਾ ਹੈ ਨੀ, ਰੱਬ ਦਾ ਰੂਪ ਬਣ ਜਾਂਦਾ। ਜਿਹਨਾਂ ਦਾ ਵਿਸਰੇ ਨਾਮ ਸੇਕ ਨੇ ਆ, ਭੇਦ ਨਾ ਜਾਣੋ ਮੂਲ ਸਾਈਂ ਜੇ। ਸੋ ਪ੍ਰੋਗਰਾਮ ਜੋ ਹੈ ਕੱਲ ਤੋਂ ਉਹ ਬਹਿਰਾਮ ਦੌਰਾਨ ਲੱਗਣਗੇ, 17 ਤੋਂ ਲੈ ਕੇ 22 ਤੱਕ, 11 ਵਜੇ ਤੋਂ 1-3 ਵਜੇ ਦਾ ਇਹਨਾਂ ਨੇ ਸਮਾਂ ਰੱਖਿਆ, 1-3 ਤੱਕ ਮੇਰਾ ਸਮਾਂ ਆਇਆ ਕਰੇਗਾ। ਪਹਿਲਾਂ ਹੋਰ ਪ੍ਰੇਮੀ ਆਉਣਗੇ, ਇੱਥੋਂ ਇੱਕ ਟਰੱਕ ਜਾਇਆ ਕਰੇਗਾ ਰੋਜ਼। ਭਾਈ ਹਰਗੋਬਿੰਦ ਸਿੰਘ ਜੀ ਨੇ ਮਹਾਰਾਜ ਕਿਰਪਾ ਕਰਨ, ਉਹਨਾਂ ਦੀ ਕਮਾਈ ਚ ਬਰਕਤ ਪਾਉਣ, ਵਾਧਾ ਕਰਨ, ਵਿਘਨਾਂ ਦਾ ਨਾਸ਼ ਕਰਨ, ਉਹ ਸੰਗਤ ਨੂੰ ਲੈ ਕੇ ਜਾਇਆ ਕਰੇਗਾ ਹਰ ਰੋਜ਼। ਜਿਹੜੀ ਸੰਗਤ ਦਾ ਪ੍ਰੋਗਰਾਮ ਬਣਦਾ ਜਾਣਦਾ, ਉਹ ਭਾਈ ਨਸੀਬ ਸਿੰਘ ਹੈ, ਭਾਈ ਜਰਨੈਲ ਸਿੰਘ ਨੇ, ਇਹਨਾਂ ਕੋਲ ਟਰਾਂਸਪੋਰਟ ਦਾ ਇੰਤਜ਼ਾਮ ਹੁੰਦਾ, ਇਹਨਾਂ ਕੋਲ ਨਾਲ ਖਾ ਲਓ। ਜੇ ਵੱਧ ਜਾਣਗੇ ਪਿਛਲੀਆਂ 2 ਤਰੀਕਾਂ ਦੇ ਅੰਦਰ, ਤਾਂ ਸਾਰੇ ਸਿੰਘਾਂ ਨੇ ਕਿਹਾ, ਅਮਰਜੀਤ ਸਿੰਘ ਨੇ ਕਿਹਾ ਵੀ ਕੱਪ ਕਿੰਨੇ ਚਾਹੀਦੇ ਲੈ ਲਓ 7, ਉਹਦਾ ਇਹ ਕੋਈ ਔਖ ਨਹੀਂ ਹੈ, ਟਰੱਕ ਮਿਲ ਜਾਣਗੇ। ਪ੍ਰੋਗਰਾਮ ਜਿਹੜਾ ਹੈ ਉਹ ਇਸ ਤਰ੍ਹਾਂ ਦੇ ਨਾਲ ਹੈ, ਉੱਥੇ ਮੈਂ ਕਿਉਂ ਕੀਰਤਨ ਕਰਦਾ, ਇਹ ਪ੍ਰੇਮੀ ਬਹੁਤ ਪਿਆਰ ਕਰਦੇ ਨੇ ਅਮਰੀਕਾ ਵਾਲੇ, ਸਲਾਮ ਮਹਿੰਦਰ ਸਿੰਘ ਗਿਰ ਬੈਠੇ ਨੇ, ਸਤਨਾਮ ਸਿੰਘ ਨੇ, ਸਾਰੇ ਬਾਕੀ ਦੇ ਸਿੰਘ ਨੇ, ਸੋਹਣ ਸਿੰਘ ਨੇ, ਜਸਵੀਰ ਸਿੰਘ ਹੈ, ਇਹਨਾਂ ਨੇ ਕੀ ਕਰਿਆ, ਇਹਨਾਂ ਕੋਲ ਕਿਤੇ ਰੁਲਦੀ ਫਿਰਦੀ ਇੱਕ ਫਿਲਮ ਪਾਉਂਦ ਗਈ ਵਿਸਾਖੀ, ਉਹਦੀਆਂ ਹਜ਼ਾਰਾਂ ਕਾਪੀਆਂ ਕਰਕੇ ਵੰਡਤੀਆਂ। ਉਹਨਾਂ ਦੇ ਵੰਡਣ ਦੇ ਨਾਲ ਕੀ ਹੋਇਆ, ਇਨਕਲਾਬ ਆ ਗਿਆ ਇੱਕ ਉੱਥੇ ਅਮਰੀਕਾ 'ਚ, ਵੀ ਹੈ ਗੁਰਸਿੱਖੀ ਇਸ ਤਰ੍ਹਾਂ, ਅਸੀਂ ਤਾਂ ਹੋਰੇ ਸੁਣ ਤਰ੍ਹਾਂ ਸੁਣਦੇ ਰਹੇ ਹਾਂ, ਵੀ ਇਹ ਤਾਂ ਹੋਰੇ ਗੱਲਾਂ ਨੇ ਇਹਦੇ ਵਿੱਚ, ਤਾਂ ਇਹਨਾਂ ਨੇ ਹੋਰ ਫਿਲਮਾਂ ਮੰਗੀਆਂ ਅਸੀਂ ਭੇਜਤੀਆਂ। ਉਹ ਜਿਹੜਾ ਕੈਲੀਫੋਰਨੀਆ ਨਾਲ ਕਨੇਡਾ ਹੋਰ ਵੀ ਨੇ, ਇਹਨਾਂ ਨੇ ਹੁਣ 5,000 ਔਡਰ ਕੈਸਟ ਮੰਡੀ ਹੈ ਫ੍ਰੀ, ਯੂਨੀਵਰਸਿਟੀ ਜਿੱਥੇ ਜਲੂਸ ਨਿਕਲਦਾ, ਸਲਾਨਾ ਸਿੰਘ ਸਾਰੇ ਇਕੱਠੇ ਹੁੰਦੇ ਨੇ ਅਮੈਰੀਕਾ ਦੇ, ਉਹ ਮਲਟੀਪਲਾਈ ਹੋਈ ਜਾਂਦਾ। ਉਹਦੇ ਨਾਲ ਕੀ ਹੁੰਦਾ, ਜਿਹੜਾ ਵੀ ਸੁਣਦਾ ਉਹ ਕੁਛ ਨਾ ਕੁਛ ਪਰਸੈਂਟੇਜ, ਕੋਈ 2, ਕੋਈ 5, ਕੋਈ 10, ਕੋਈ 20, ਉਹ ਹਿਰਦੇ ਵਿੱਚ ਬੈਠਦੀ ਹੈ, ਕਿਉਂਕਿ ਆਪਣੀਆਂ ਜਿਹੜੇ ਬਚਨ ਨੇ ਮਹਾਰਾਜ ਕਰਾਉਂਦੇ ਨੇ ਵਿਚਾਰ ਨਾਲ, ਤਰਕ ਨਾਲ ਕੀਤੇ ਹੋਏ, ਅਟਕਲ ਪੁੱਤੂ ਗੱਲਾਂ ਨਹੀਂ ਡਰਾਉਣ ਵਾਲੀਆਂ, ਉਹ ਹਰ ਗੱਲ ਦੇ ਪਿੱਛੇ ਬਾਣੀ ਹੈ, ਵਿਚਾਰਵਾਨ ਜਦ ਸੁਣਦਾ ਉਹਦਾ ਅਸਰ ਹੁੰਦਾ। ਉਸ ਅਸਰ ਨਾਲ ਕੀ ਹੋਇਆ, ਉੱਥੇ ਸਿੱਖੀ ਦਾ ਇੱਕ ਲਹਿਰ ਚੱਲ ਪਈ, ਉਹਨਾਂ ਦੇ ਸਿਰ ਦੇ ਕਿਹਾ, ਇਹਨਾਂ ਦੇ ਸਾਥੀਆਂ ਦੇ, ਇਹ ਹੁਣ ਛੁੱਟੀ ਲੈ ਕੇ ਉੱਥੇ ਆਏ ਨੇ, ਸਾਲ ਅਜੇ ਸਾਲ ਹੋਇਆ, ਸੋਹਣ ਸਿੰਘ ਨੂੰ ਤੇ ਸਤਨਾਮ ਸਿੰਘ ਨੂੰ, ਜਸਵੀਰ ਸਿੰਘ ਹੁਣੇ ਗਿਆ, ਹੁਣੇ ਫੇਰ ਆ ਗਿਆ, ਕਿੰਨਾ ਖਰਚ ਹੁੰਦਾ। ਸਲਾਮ ਮਹਿੰਦਰ ਸਿੰਘ ਬੜੇ ਬਿਜ਼ੀ ਨੇ, ਬਿਜ਼ਨਸਮੈਨ ਨੇ, ਇਹ ਵੀ ਆ ਗਏ। ਉਹ ਇਹਦੇ ਵਿੱਚ ਇਹ ਹੁੰਦਾ ਵੀ ਮੈਨੂੰ ਕਹਿੰਦੇ ਨੇ ਵੀ ਤੁਸੀਂ ਕਰੋ, ਫਿਰ ਮੈਂ ਮਰ ਜਾਂਦਾ ਵੀ ਚੰਗਾ, ਮੇਰਾ ਬੋਲਬਾਲ ਤਾਂ ਹੁਣ ਚੱਲਦਾ ਨਹੀਂ ਹੈ, ਠੀਕ ਹੈ ਜੇ ਮਹਾਰਾਜ ਨੇ ਸ਼ਕਤੀ ਦਿੱਤੀ ਤਾਂ ਮੈਂ ਕੀਰਤਨ ਕਰਾਂਗਾ, ਰੋਜ਼ ਆਵਾਂਗਾ, ਰੋਜ਼ ਆਵਾਂਗਾ, 4 ਘੰਟੇ ਇਹ ਮੇਰੇ ਲੱਗਣਗੇ, 4 ਮੇਰੇ ਉੱਥੇ ਲੱਗਣੇ ਨੇ, 8 ਘੰਟੇ ਦਾ ਰੋਜ਼ ਦਾ ਸਪੈਕਟ ਪ੍ਰੋਗਰਾਮ ਹੈ। ਸ਼ਕਤੀ ਦੇਣ ਮਹਾਰਾਜ ਕਿਰਪਾ ਕਰਨ, ਕਿਉਂਕਿ ਸਰੀਰ ਜਿਹੜਾ ਇਹ ਅੰਦਰੋਂ ਚਾਹੇ ਕਿੰਨਾ ਹੀ ਤਗੜਾ ਹੋਵੇ, ਸਰੀਰ ਜਿਹੜਾ ਇਹ ਪੁਰਾਣਾ ਹੋਵੇ ਜਾਂਦਾ। ਮੈਂ ਕਿਹਾ ਸੀ ਮੇਰਾ ਸਰੀਰ ਨਹੀਂ ਪੁਰਾਣਾ ਹੋਣਾ, ਐਵੇਂ ਜਿਵੇਂ ਗੱਡ ਗੁੱਡੇ ਵੱਜ ਕੇ ਜਾਵਾਂਗੇ ਸੰਸਾਰ ਤੋਂ, ਬਸ ਹੌਲੀ ਹੌਲੀ ਪਤਾ ਲੱਗਦਾ ਵੀ ਬੋਲ ਵੀ ਘੱਟ ਗਿਆ ਅਤੇ ਕਹਿਣਾ ਗਿਆ ਵੀ ਹੋਣ ਲੱਗ ਗਿਆ। ਚਲੋ ਠੀਕ ਆ, ਉਹ ਤਾਂ ਮਹਾਰਾਜ ਨੇ ਕਰਾਉਣਾ, ਉਹ ਕਰਾ ਲੈਣਾ ਉਹਨਾਂ ਨੇ। ਸੋ ਇਹ ਰੇਅਰ ਪ੍ਰੋਗਰਾਮ ਹੁੰਦੇ ਆ, ਢੋਲ ਦਾ ਮੈਂ ਤਾਂ ਕਰਦਾ ਸੀ ਉੱਥੇ ਪਰਿਉਲਟ ਪਾਤ ਹੋਈ ਹੋਈ ਸੀ। ਇਹ ਜਿਵੇਂ ਮੈਂ ਘਨੌਰ ਦਾ ਕੀਰਤਨ ਤਾਂ ਕਰਦਾ, ਉਹ ਵੀ ਘਨੌਰ ਵਾਲਿਆਂ ਨੂੰ ਪਤਾ ਇਹ ਕਿਉਂ ਕਰਦਾ, ਬਾਕੀ ਨਹੀਂ ਮੈਂ ਕਰਦਾ, ਬਾਕੀ ਸਿੰਘ ਕਰਦੇ ਨੇ ਸਾਰੇ ਪ੍ਰੋਗਰਾਮ ਜਿੰਨੇ ਵੀ ਹੈ। ਪੌੜੇ ਸਾਹਿਬ ਦਾ ਉਹ ਹਰ ਵਕਤ ਆਉਂਦੇ ਨੇ ਸੰਗਤ ਲੈ ਕੇ, ਉੱਥੇ ਵੀ ਬੰਦੇ ਨੇ ਉਹਨਾਂ ਦੀ ਭਾਵਨਾ ਦਾ ਬੰਨਿਆ ਹੋਇਆ, ਮੈਂ ਪੌੜੇ ਸਾਹਿਬ ਦੀ ਕੀਰਤਨ ਕਰਦਾ। ਹੁਣ ਦਿੱਲੀ ਵਾਲਿਆਂ ਨੇ ਵੀ ਬੰਨਿਆ ਮੈਨੂੰ, ਉੱਥੇ ਵੀ ਮੈਨੂੰ ਕੀਰਤਨ ਦੋ ਦਿਨ ਕਰਨਾ ਪੈਣਾ, ਸਭ ਤਰੀਕਾ ਮੈਨੂੰ ਸੋਚਣੀਆਂ ਪੈਣੀਆਂ, ਕਿਉਂਕਿ USA ਨੂੰ ਜਾਣਾ, ਉਹ ਲੇਟ ਨਹੀਂ ਮੈਂ ਬਹੁਤਾ ਕਰਨਾ। ਸੋ ਇਸ ਕਰਕੇ ਉੱਥੇ ਇਹਨਾਂ ਪ੍ਰੇਮੀਆਂ ਦੀ ਸ਼ਰਧਾ, ਤੁਹਾਡੇ ਦਰਸ਼ਨ ਹੋਣਗੇ, ਤੁਸੀਂ ਕੀਰਤਨ ਵੀ ਸੁਣਦੇ ਹੋ, ਜੀਵਨ ਵੀ ਲੈ ਤੁਹਾਡੇ, ਤੁਹਾਨੂੰ ਤੁਹਾਡੀ ਛੋਹ ਲੈ ਕੇ ਹੋਰ ਬੇਅੰਤ ਠੀਕ ਹੋਣਗੇ। ਸੋ ਇਸ ਕਰਕੇ ਜਿਨ੍ਹਾਂ ਨੇ ਜਾਣਾ ਭਾਈ ਨਾਮ ਆਪਣੇ ਲਿਖਾ ਦਿਓ, ਹੁਣ ਸਾਰੇ ਪ੍ਰੇਮੀਆਂ ਨਾਲ ਸਾਹਿਬ ਬੋਲੋ, ਜਿਹੜੇ ਹਾਲ ਤੱਕ ਨਹੀਂ ਬੋਲੇ ਉਹ ਵੀ ਆਪਣੀ ਰਸਨਾ ਪਵਿੱਤਰ ਕਰ ਲਓ।